दिल मिले ताइयो गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया कितने धरना, की बन गई सरकार, विच मिठे मिठे गीत होणगे ते सजणा दा सत्कार, फिर तीर सीधे होणगे मुश्किलां दे वल, वीकेंड ते सुबह करांगे आपां जदों दिल वाली गल।
हरमन रेडियो देख और सुन रहे सारे स्रोतियां नूं अमनदीप सिंह सिद्धू वल्लों बहुत प्यार भरी सति श्री अकाल। वाहिगुरू जी का खालसा, वाहिगुरू जी की फतेह। आप जी का स्वागत है अज के प्रोग्राम दे विच। प्रोग्राम दिल वाली गल लैके हाजर हाँ जी कॉफ सार्वर स्टूडियो तो, और देश विदेश तो जितों भी तुसी प्रोग्राम सुन और देख रहे हो, आओ फिर सारे रल के असी सरबत का भला मंगीए। नानक नाम चढ़दी कला तेरे पाने, सरबत दा भला जी आयां नूं सब दा। अज कैलेंडर दे उत्ते मूल नानक शाही कैलेंडर उत्ते नानक शाही 12 माघ संमत 557 हो चुका है। बसंत चल रही है पंजाब दे विच, भारत दे विच, उत्तरी भारत दे विच, ते आई बसंत पाला उड़ंत। पर पाला काफ़ी पै रहा है, पर हुण पाले दे दिन घटते जा रहे ने। आस्ट्रेलिया दे विच 24 जनवरी 2026 का शनिचरवार चढ़ चुका है, वीकेंड की शुरुआत हो चुकी है, पर बहुत सारे देशों दे विच हजे शुक्रवार रातां ते शामां चलदियां होणगियां, पर गुड न्यूज़, वीकेंड इज़ कमिंग। सो आप सब का स्वागत। तो अज के प्रोग्राम दे विच साडे नाल ज्ञानी संतोख सिंह जी शामिल होणगे सिडनी तो, जसकरन सिंह शामिल होणगे ब्रिस्बेन तो, और डॉक्टर कुलदीप सिंह हेड़ियां वाले। असी खेतीबाड़ी दीआं गल्लां करांगे, बहुत खबरां ने जिन्हां ते आपां गल्लबात करनी है। सो वो शामिल होणगे मेलबर्न तो। कॉफ सार्वर दे विच अज दिने सवेरे तां इदां लगदा सीगा कि साफ हो जाएगा, पर एक वारी फिर संघणे बदल ते हल्की बूंदाबांदी शुरू हो गई है। कल सारा दिन हल्की हल्की बूंदाबांदी हुंदी रही, मौसम ठंडा रहा। कॉफ सार्बर एरिए ही इस तरह का माहौल रहा, पर ब्रिस्बेन वालों इधर दिन खिड़े रहे ने, धुप ने। तो आस्ट्रेलिया दे विच काफ़ी गर्मी दसी जा रही है इस वीकेंड दे उत्ते। ते इस तो पहला कि असी विचार करिए डिटेल दे विच तुहाडे नाल सांझा, ते एक झात मौसम ते पा लैने आ। अज दिन सिडनी दे विच थोड़ा गर्म रहेगा, 28 डिग्री तक पहुँचने की संभावना है, ते मेलबर्न दे विच 40 डिग्री तापमान होएगा। एडलेड दे विच भी क्योंकि काफ़ी गर्म है, उत्थे 43 डिग्री दस्या गया है। ते एडलेड तो लैके ये सारी बेल्ट जिहड़ी है ये गर्म रहेगी, तुहानू नक्शे ते भी दिखाउने आ। ब्रिस्बेन दे विच 23.1 सी, ते उत्थे 29 तक जाएगा। पर्थ दे विच 27 तक जाएगा। कैनबरा दे विच 35 डिग्री तक पहुँचेगा। होबार्ट दे विच 29 तक पहुँचेगा, ते 32 तक पहुँचेगा डार्विन दे विच। ते असी नक्शा देखिए, ते नक्शे दे उत्ते जिहड़ा तुहाडे नाल मैं शेयर कर रहा, थोड़ा वड्डा करदा, ये जिहड़ा साइकलोन है एक आ रहा है, ते ये किंबरली इलाके दे विच नॉर्दर्न टेरिटरी दे विच आ रहा है, वैस्टर्न आस्ट्रेलिया च आ रहा है, माफ़ करना। और ये तां आ रहा है क्योंकि तुसी देखिया होना वो साउथ आस्ट्रेलिया दे उत्ते जिहड़ी हीट है, वह हीट जिहड़ी है समुद्री पानी जिहड़ी है खिंच रही है, हवावां खिंच रही है नमी भरियां, ते उधर वो चक्करवात बन चुका है। सो हुण ये जिहड़े मीह वी इधर नूं आउणगे 3-4 दिनां तक, ते साइकलोन जिहड़ा धरती ते पहुँच चुका है, ते शायद वो लो प्रैशर बन चुका है। पर तुसी नक्शे ते देख रहे होंगे कि वो सारी जिहड़ी बैल्ट है उपरों किंबरली तो लैके साउथ आस्ट्रेलिया तक, वह 29 डिग्री वैसे दिखा रहा सी, सवेरे सवेर का तापमान से 43 तक जाएगा। तो ये बैल्ट जिहड़ी है ये कैनबरा, मेलबर्न, सिडनी, तक पहुँचने की संभावना कॉफ सार्बर के भी इधर ब्रिस्बेन वाल भी आएगी क्योंकि इन्हें पास तो करना ही है तो नाल उसके मीह तो पिछे तुम देख रहे होंगे कि पर्थ के ठंडा है तो इधरों फिर ठंडिया हवाव आन गियाँ पर्थ वालों एक्सट्रीम तापमान की गल करिए कडूना साउथ आस्ट्रेलिया में 32 डिग्री सवेरे 6:10 पर रहा और ਵੱਧ ਤੋਂ ਵੱਧ ਤਾਪਮਾਨ ਜਿਹੜਾ ਆ ਪਿਛਲੇ 24 ਘੰਟਿਆਂ ਦੇ ਵਿੱਚ ਕੱਲ੍ਹ ਦੁਪਹਿਰ 2:10 'ਤੇ 45.4 ਡਿਗਰੀ ਕੂਲਾ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਰਿਹਾ ਘੱਟ ਤੋਂ ਘੱਟ ਗਰੋਵ ਟਸਮੈਨੀਆ ਦੇ ਵਿੱਚ 4.5 ਡਿਗਰੀ ਸਵੇਰੇ 6:40 'ਤੇ ਰਿਹਾ ਅਤੇ ਘੱਟ ਤੋਂ ਘੱਟ 3.7 ਕੱਲ੍ਹ ਇੱਕ ਅੱਜ ਤੜਕੇ ਹੀ 1:22 'ਤੇ ਰਿਹਾ ਆ ਪੈਰਿਸ਼ਰ ਵੈਲੀ ਨਿਊ ਸਾਊਥ ਵੇਲਸ तो सब तो वध मीह जिहड़ा रिकॉर्ड किया गया पिछले 24 घंटिया दे विच वो कवनयामा क्वींसलैंड दे विच 271.2 mm रिकॉर्ड किया गया। चलदे हां श्री दरबार साहब अमृतसर जिथे तापमान इस वेले 6 डिग्री है तो अज वध तो वध 16 तक पहुँचने की संभावना है तो बदलवाई दोपहर तो बाद दसी जा रही है हवा काफ़ी खराब है तो मीह पए ने पंजाब दे विच इस दे बारे आपां गल करांगे। पटियाले इलाके दे विच काफ़ी नुकसान भी होए ने ते फसलां दे बारे वार्निंग भी है। डॉक्टर कुलदीप सिंह हेड़ियां वाले साढ़े नाल जुड़ रहे ने ते असी गल्लां बातां करांगे इस दे संबंध दे विच किसानां दे संबंध दे विच ते उहदे विच मौसम दा भी एक फैक्टर है। कई फसलां दे उत्ते जिहड़े ने सर्दियां दे मीह उह कई वारी खराबा भी करदे ने तो कई बार असी भी खराबा कर लीदा है गलत स्प्रेयां रेहां पा के। सो ये सारिया जानकारियां असी उन्हां दे नाल डिस्कस करांगे। सो प्यारे जिथों भी तुसी जुड़दे हो तुहाडा स्वागत है। साडे नाल संपर्क करन दा पता वट्सएप मेरी परसनल भी चल रही है सिस्टम दे विच रेडियो दी भी चल रही है टैलीग्राम भी चल रहा ईमेल भी चल रही है। सो फेसबुक के उत्ते भी कमेंट पा सकते हो साडे तक पहुँचणगे जिहड़े कि आ रहे ने ਅਤੇ ਯੂਟਿਊਬ 'ਤੇ ਵੀ ਅਗਰ ਕਮੈਂਟ ਪਾਉਂਦੇ ਹੋ ਤਾਂ ਉਹ ਸਾਰਿਆਂ ਤੱਕ ਵੀ ਪਹੁੰਚਦੇ ਨੇ ਅਤੇ ਸਟੂਡੀਓ ਤੱਕ ਵੀ ਪਹੁੰਚ ਜਾਂਦੇ ਨੇ। ਤੋ ਕਮੈਂਟ ਆ ਰਹੇ ਨੇ ਸੱਜਣ ਮਿੱਤਰ ਪਿਆਰੇ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ ਆਪ ਸਭ ਦਾ ਸਵਾਗਤ ਹੈ। ਅਤੇ ਮੈਂ ਅੱਗੇ ਵੀ ਕਹਿੰਦਾ ਹੁੰਦਾ ਕਿ ਕੋਈ ਤਸਵੀਰ ਫੋਟੋ ਅਗਰ ਤੁਸੀਂ ਸ਼ੇਅਰ ਕਰਨਾ ਚਾਹੋ ਤਾਂ ਤੁਸੀਂ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਚੰਗਾ ਲੱਗਦਾ ਤੁਹਾਡੇ ਸੁਨੇਹੇ ਅਤੇ ਅਸੀਂ ਉਹਨਾਂ ਨੂੰ ਸ਼ੇਅਰ ਕਰੀਏ। ਅਤੇ ਵਿਜੇ ਵਿਰਦੀ ਹੁਣਾਂ ਨੇ ਇੱਕ ਵਿਚਾਰ ਸ਼ਾਇਦ ਭੇਜਿਆ ਅਤੇ ਮੈਂ ਉਹ ਵਿਚਾਰ ਤੁਹਾਡੇ ਨਾਲ ਸਾਂਝਾ ਕਰ ਲੈਣਾ ਤਸਵੀਰ ਦੇ ਜ਼ਰੀਏ। ਪਿਛਲੀ ਵਾਰੀ ਨਹੀਂ ਹੋਇਆ ਸੀ। ਕਹਿੰਦੇ ਗੁੱਡ ਮੋਰਨਿੰਗ ਜੀ, ਵੈਰੀ ਹੌਟ ਡੇ ਇਨ ਮੈਲਬਨ। ਅਤੇ ਇਹ ਵਿਚਾਰ ਉਹਨਾਂ ਨੇ ਸਾਂਝਾ ਕੀਤਾ ਹੈ ਅਤੇ ਵਿਚਾਰ ਸਾਂਝਾ ਕਰਦੇ ਹਾਂ। ਡੋਂਟ ਪ੍ਰੋਮਿਸ ਵੈਨ ਯੂ ਆਰ ਹੈਪੀ, don't reply when you are angry, don't decide when you are sad। ਬਹੁਤ ਵਧੀਆ ਵਿਚਾਰ ਹੈ ਕਿ ਕਈ ਵਾਰੀ ਬੰਦਾ ਖੁਸ਼ੀ ਖੁਸ਼ੀ ਦੇ ਵਿੱਚ ਵੱਧ ਪ੍ਰੋਮਿਸ ਕਰ ਬਹਿੰਦਾ ਹੈ ਅਤੇ ਜਦੋਂ ਰਿਐਲਿਟੀ ਚੈੱਕ ਆਉਂਦਾ ਤਾਂ ਡਿਲੀਵਰ ਨਹੀਂ ਹੁੰਦਾ। ਅਤੇ ਇਸੇ ਤਰ੍ਹਾਂ ਗਲਤ ਜਵਾਬ ਦੇ ਹੋ ਜਾਂਦਾ ਜਦੋਂ ਅਸੀਂ ਗੁੱਸੇ 'ਚ ਹੁੰਦੇ ਹਾਂ ਅਤੇ ਉਸ ਗੁੱਸੇ ਦੇ ਕਾਰਨ ਫਿਰ ਅਸੀਂ ਬਾਅਦ 'ਚੋਂ ਪਛਤਾਉਂਦੇ ਹਾਂ। ਜਿਹੜਾ ਜਵਾਬ ਦਿੱਤਾ ਹੁੰਦਾ ਅਸੀਂ ਹੋਰ ਦੁਸ਼ਮਣ ਬਣਾ ਲੈਂਦੇ ਹਾਂ। ਅਤੇ ਜਦੋਂ ਅਸੀਂ ਉਦਾਸ ਹੁੰਦੇ ਹਾਂ ਅਤੇ ਅਸੀਂ ਇਹੋ ਜਿਹਾ ਕੋਈ ਡਿਸੀਜਨ ਬਣਾ ਲੈਂਦੇ ਵੀ ਯਾਰ ਛੱਡੋ ਪਰੇ, ਮੈਂ ਨਹੀਂ ਇਹ ਕਰਦਾ ਗਾ ਮਾਨਾ। ਅਤੇ ਪਰ ਬਾਅਦ 'ਚੋਂ ਫਿਰ ਪਤਾ ਲੱਗਦਾ ਜਦੋਂ ਦਿਨ ਠੀਕ ਹੋ ਜਾਂਦੇ ਨੇ ਕਿ ਹੈ ਨਾ ਕਿਸ ਤਰ੍ਹਾਂ ਚੱਲਿਆ ਕੰਮ। ਚਲੋ ਇਹ ਤਾਂ ਸੀਗਾ ਵਿਚਾਰ ਵਿਜੇ ਵਿਰਦੀ ਹੁਣਾਂ ਨੇ ਭੇਜਿਆ ਅਤੇ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਜੁੜੇ ਹੋਏ ਨੇ ਅਤੇ ਸਾਰਿਆਂ ਦਾ ਸਵਾਗਤ ਹੈ। ਮੈਂ ਸਾਰੇ ਮੈਸੇਜ ਲਵਾਂਗਾ ਪਰ ਪਹਿਲਾਂ ਨਾ ਇੱਕ ਵਿਚਾਰ ਹੈ ਮੇਰੇ ਮਨ ਦੇ ਵਿੱਚ ਜਿਹੜਾ ਮੈਂ ਬੜੀ ਦੇਰ ਤੋਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਸੀ। ਅਤੇ ਇਹ ਜਿਹੜਾ ਵਿਚਾਰ ਹੈ ਇਹ ਹੈ ਵਟਸ ਇਨ ਦਾ ਨੇਮ, ਨਾਮ ਮੈਂ ਕਿਆ ਰੱਖਾ ਹੈ। ਬੜੇ ਡਾਇਲੋਗ ਬੋਲੇ ਜਾਂਦੇ ਨੇ ਅਤੇ ਇਹਨਾਂ ਡਾਇਲੋਗਸ ਦੇ ਵਿੱਚ ਹੋਰ ਵੀ ਡਾਇਲੋਗ ਨੇ ਫਿਲਮਾਂ ਦੇ, ਬਦਨਾਮ ਹੈ ਤੋ ਨਾਮ ਨਹੀਂ ਹੈ ਕਿਆ, ਹੈ ਨਾ ਵੀ ਜਿਹੜਾ ਨਾਮ ਹੈ ਜੇ ਤੁਹਾਡਾ ਬਦਾਂ ਦੇ ਵਿੱਚ ਆ ਜਾਂਦਾ ਬਦ ਨਾਮ, ਬੈਡ ਨੇਮ, ਬਦ ਦਾ ਮਤਲਬ ਹੁੰਦਾ ਬੈਡ, ਇੰਗਲਿਸ਼ ਦਾ ਵਰਡ ਜਿਹੜਾ ਬੈਡ ਬਦ ਤੋਂ ਹੀ ਬਣਿਆ। ਅਤੇ ਬਟ ਨਾਮ ਤਾਂ ਹੈ ਨਾ, ਪਰ ਨਾਮ ਦੀ ਸਾਈਕੋਲੋਜੀ ਕੀ ਹੈ, ਨਾਮ ਦੀ ਪਰਿਭਾਸ਼ਾ ਕੀ ਹੈ? ਅਗਰ ਅਸੀਂ ਅਧਿਆਤਮ ਵੱਲ ਜਾਈਏ, ਰੂਹਾਨੀਅਤ ਵੱਲ ਜਾਈਏ, ਤਾਂ ਨਾਮ ਹੀ ਸਭ ਕੁਛ ਹੈ। ਨਾਮ ਤੇ ਰੁਆਰ ਤੋਂ ਸਤਨਾਮ। ਸੋ ਗੁਰੂ ਗ੍ਰੰਥ ਸਾਹਿਬ ਸ਼ੁਰੂਆਤ ਹੀ ਨਾਮ ਤੋਂ ਹੁੰਦੀ ਹੈ। ਨਾਮ ਜਪਣਾ, ਨਾਮ ਨਾਲ ਜੁੜਨਾ, ਨਾਮੇ ਦੇ ਧਾਰੇ ਸਗਲੇ ਜੰਤ, ਨਾਮ ਤੋਂ ਹੀ ਸਾਰਾ ਬਣਦਾ ਹੈ ਸਭ ਕੁਛ। ਗੁਰਬਾਣੀ ਮੁਤਾਬਕ ਨਾਮ ਜਿਹੜਾ ਹੈ ਇੱਕ ਸਿੰਗੂਲਰਿਟੀ ਦੇ ਵਿੱਚ ਅਵਸਥਾ ਆ, ਸਿੰਗੂਲਰਿਟੀ ਦੀ ਅਵਸਥਾ ਹੈ ਜਿਹੜੀ ਕਿ ਸਾਊਂਡ ਹੈ, ਉਸ ਸਾਊਂਡ ਨੂੰ ਨਾਮ ਕਹਿੰਦੇ ਨੇ। ਜਦੋਂ ਉਹ ਟੁੱਟਦਾ ਆ, ਸਪਲਿਟ ਹੁੰਦਾ ਹੈ, ਤਾਂ ਉਦੋਂ ਸ਼ਬਦ ਬਣਦਾ ਆ, ਅਤੇ ਸ਼ਬਦ ਗਾਂ ਫਰਦਰ ਟੁੱਟ ਕੇ ਇਹ ਸ੍ਰਿਸ਼ਟੀ ਬਣਾਉਂਦਾ ਆ। ਸੋ ਇਹ ਸਾਰੀ ਜਿਹੜੀ ਸ੍ਰਿਸ਼ਟੀ ਇੱਥੋਂ ਨਾਂ ਦੇ ਉੱਤੇ ਚੱਲ ਰਹੀ ਹੈ, ਵਾਈਬ੍ਰੇਸ਼ਨਸ ਨੇ, ਅਤੇ ਜਿਹੜੀ ਮੂਲ ਵਾਈਬ੍ਰੇਸ਼ਨ ਹੈ ਉਹਨੂੰ ਨਾਮ ਕਹਿੰਦੇ ਆ। ਬਾਈਬਲ ਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ, ਵੇਦਾਂ ਦੇ ਵਿੱਚ ਵੀ ਜ਼ਿਕਰ ਆਉਂਦਾ। ਇਹ ਆਦਿ ਵੀ ਸੱਚ ਹੈ, ਜੁਗਾਦ ਵੀ ਸੱਚ ਹੈ, ਇਹ ਰਹਿਣਾ ਹੀ ਰਹਿਣਾ ਹੈ। ਸੋ ਇਸ ਰੱਬੀ ਵਰਤਾਂਤ ਨੂੰ, ਇਸ ਰੱਬੀ ਸਿਸਟਮ ਨੂੰ ਅਸੀਂ ਆਪਣੇ ਪ੍ਰੈਕਟੀਕਲ ਜੀਵਨ ਦੇ ਵਿੱਚ, ਜਿਹੜਾ ਕਿ ਅਸੀਂ ਦ੍ਰਿਸ਼ਟਮਾਨ ਜੀਵਨ ਹੈ ਜਿੰਨਾ ਕੁ ਸਾਨੂੰ ਮਿਲਿਆ, ਉਹ ਸਾਰੇ ਰੱਬੀ ਗੁਣ ਹੀ ਅਸੀਂ ਅਡੋਪਟ ਕਰਦੇ ਹਾਂ। ਸੋ ਕਿਸੇ ਨੂੰ ਪੁਚਕਾਰਨਾ ਸ਼ੁਰੂ ਕਰ ਦੇਈਦਾ ਕਿ ਇਹ ਨਾਮ ਦੀ ਕੋਈ ਜਿਹੜੀ ਫਿਲੋਸਫੀ ਹੈ ਇਹ ਬਾਅਦ ਦੇ ਵਿੱਚੋਂ ਇਨਵੈਂਟ ਕੀਤੀ ਗਈ ਨਾਮ ਲੈਣ ਦੀ, ਨਹੀਂ, ਇਹ ਤਾਂ ਨਾਲ ਹੀ ਆਈ ਹੈ, ਸਾਡੇ ਬਿਲਟ ਇਨ ਹੀ ਹੈ। ਕਈ ਫੰਕਸ਼ਨ ਹੁੰਦੇ ਨੇ ਬਾਡੀ ਦੇ, ਸਾਈਕੋਲੋਜੀ ਦੇ, ਜਿਹੜੇ ਮਤਲਬ ਬਿਲਟ ਇਨ ਆਉਂਦੇ ਨੇ, ਪ੍ਰੀ ਇੰਸਟਾਲਡ, ਜਨਮ ਤੋਂ ਵੀ ਪਹਿਲਾਂ ਦੇ। ਕਈ ਜਿਹੜੇ ਨੇ ਬਾਅਦ ਦੇ ਵਿੱਚੋਂ ਸਾਡੇ ਮਾਂ ਬਾਪ, ਸਾਡਾ ਸਮਾਜ ਇਹ ਸਾਨੂੰ ਸਿਖਾਉਂਦਾ ਹੈ। ਫੋਰ ਐਗਜ਼ਾਮਪਲ, ਆ ਪਿੱਛੇ ਜੇ ਸਾਡੇ ਜਿਹੜਾ ਪਾਲਤੂ ਕੁੱਤਾ ਸੀ ਉਹਦੀ ਮੌਤ ਹੋ ਗਈ, ਅਤੇ ਅਸੀਂ ਨਾ ਥੋੜ੍ਹੇ ਮਹੀਨਿਆਂ ਬਾਅਦ ਇੱਕ ਛੋਟਾ ਪੱਪੀ ਲਿਆਂਦਾ। ਅਕਸਰ ਅਸੀਂ ਫਾਰਮ 'ਤੇ ਰੱਖਦੇ ਹਾਂ ਕੁੱਤੇ, ਅਤੇ ਤੁਸੀਂ ਨੋਟ ਕੀਤਾ ਹੋਣਾ ਜਿਹੜੇ ਕੁੱਤੇ ਆ ਉਹ ਜਦੋਂ ਛੋਟੇ ਹੁੰਦੇ ਆ ਤਾਂ ਉਹਨਾਂ ਨੂੰ ਤੁਸੀਂ ਖਾਣਾ ਪਾ ਦਿਓ, ਜੇ ਉਹਨਾਂ ਨੂੰ ਭੁੱਖ ਨਹੀਂ ਹੈਗੀ ਉਸ ਵੇਲੇ ਤਾਂ ਉਹ ਚੱਕ ਕੇ ਦੱਬੇ ਆਉਂਦੇ ਨੇ। ਇਸੇ ਤਰ੍ਹਾਂ ਜਿਹੜੀਆਂ ਬਿੱਲੀਆਂ ਨੇ ਉਹ ਛੋਟੇ ਬਲੂੰਗੜੇ ਵੀ ਜਦੋਂ ਉਹ ਟੋਇਲਟ ਜਾਂਦੇ ਨੇ ਤਾਂ ਟੋਇਲਟ ਜਾ ਕੇ ਲੁਕਵੇਂ ਥਾਂ ਦੇ ਉੱਤੇ ਉਹ ਪਹਿਲਾਂ ਟੋਆ ਕੱਢਦੇ ਨੇ ਅਤੇ ਫਿਰ ਟੋਇਲਟ ਕਰਕੇ ਉੱਪਰ ਮਿੱਟੀ ਪਾਉਂਦੇ ਨੇ। ਇਹ ਉਹਨਾਂ ਨੂੰ ਕਿਹਨੇ ਸਿਖਾਇਆ, ਉਹ ਕਿਹੜੇ ਯੂਨੀਵਰਸਿਟੀ ਜਾ ਕੇ ਆਏ ਜਾਂ ਉਹਨਾਂ ਦੀ ਮਾਤਾ ਨੇ ਸਿਖਾ ਦਿੱਤਾ? ਕਦੇ ਵੀ ਅਸੀਂ ਜਿਹੜੀ ਕੁੱਤੀ ਆ, ਜਿਹੜੀ ਮਾਤਾ ਮਾਂ ਆ ਉਹਦੀ, ਕਤੂਰਿਆਂ ਦੀ, ਉਹ ਸਿਖਾਲਦੀ ਨਹੀਂ ਦੇਖੀ, ਉਹ ਆਪਣੇ ਆਪ ਹੀ ਕਰਦੇ ਨੇ। ਇਸ ਤਰ੍ਹਾਂ ਮਨੁੱਖ ਦੇ ਜੀਵਨ ਦੇ ਵਿੱਚ ਜਦੋਂ ਮਨੁੱਖ ਬੱਚਾ ਜੰਮਦਾ ਆ ਤਾਂ ਉਹਨੂੰ ਭੁੱਖ ਲੱਗਦੀ ਆ ਅਤੇ ਉਹ ਰੋਂਦਾ ਆ, ਉਹਨੂੰ ਕਿਨ ਸਿਖਾ ਲਿਆ ਹੋਇਆ, ਉਹ ਦੁੱਧ ਮੂੰਹ 'ਚ ਪਾਉਂਦਾ ਆ, ਉਹਨੂੰ ਪਤਾ ਆ ਕਿੱਦਾਂ ਚੁੰਘਣਾ ਆ, ਉਹ ਉਹਨੂੰ ਕਿਨ ਟ੍ਰੇਨਿੰਗ ਦਿੱਤੀ ਆ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਿੱਛੋਂ ਪ੍ਰੀ ਇੰਸਟਾਲਡ ਆਉਂਦੀਆਂ ਨੇ, ਉਹ ਸੋਫਟਵੇਅਰ ਤਾਂ ਪਹਿਲਾਂ ਵਿੱਚ ਹੀ ਆ। ਸੋ ਇਸ ਕਰਕੇ ਜਦੋਂ ਅਸੀਂ ਕਿਸੇ ਨੂੰ ਪੁਚਕਾਰਦੇ ਹਾਂ, ਪਹਿਲਾਂ ਤਾਂ ਮਾਂ ਹੀ ਪੁਚਕਾਰਦੀ ਆ ਆਵਾਜ਼ਾਂ ਦੇ ਨਾਲ, ਕਿਉਂਕਿ ਬੱਚੇ ਨਾਲ ਕਮਿਊਨੀਕੇਸ਼ਨ ਕਰਨ ਦਾ ਇੱਕੋ ਤਰੀਕਾ ਆ ਆਵਾਜ਼, ਅਤੇ ਉਹ ਪੱਕ ਜਾਂਦਾ। ਚਾਹੇ ਉਹ ਜਿਹੜਾ ਮਰਜ਼ੀ ਨਾਂ ਲੈਣਾ ਸ਼ੁਰੂ ਕਰ ਦਿਉ, ਜਿਹੜੀ ਮਰਜ਼ੀ ਆਵਾਜ਼ ਵਾਈਬ੍ਰੇਸ਼ਨ ਦੇਣੀ ਸ਼ੁਰੂ ਕਰ ਦਿਉ, ਬੱਚਾ ਉਹ 'ਤੇ ਗਿੱਝ ਜਾਂਦਾ ਵੀ ਮੇਰੀ ਮਾਂ ਨੇ ਆਵਾਜ਼ ਮਾਰੀ ਆ। ਅਤੇ ਜਿਹੜੀ ਉਹਦੀ ਮਾਂ ਆਵਾਜ਼ ਮਾਰਦੀ ਆ, ਬਾਪ ਆਵਾਜ਼ ਮਾਰਦਾ ਆ, ਸਾਊਂਡ ਕਰਦਾ ਆ, ਜਦੋਂ ਕੋਈ ਉਹੀ ਸਾਊਂਡ ਹੋਰ ਬੰਦਾ ਕਰਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਮੈਨੂੰ ਬੁਲਾਇਆ, ਸੇਮ ਸਾਊਂਡ, ਮੇਰਾ ਨਾਮ ਹੈ ਅਮਨਦੀਪ, ਹੈ ਨਾ, ਮੇਰੇ ਮਾਂ ਬਾਪ ਮੈਨੂੰ ਅਮਨਦੀਪ ਅਮਨਦੀਪ ਕਹਿੰਦੇ ਨੇ। ਅਤੇ ਜਦੋਂ ਕੋਈ ਥਰਡ ਪਰਸਨ ਤੁਸੀਂ ਮੈਨੂੰ ਅਮਨਦੀਪ ਕਹਿੰਦੇ ਹੋ ਤਾਂ ਮੈਨੂੰ ਪਤਾ ਲੱਗ ਜਾਂਦਾ ਤੁਸੀਂ ਮੈਨੂੰ ਹੀ ਕਹਿ ਰਹੇ ਹੋ। ਸੋ ਇਸ ਕਰਕੇ ਇਹ ਜਿਹੜਾ ਨਾਮ ਹੈ ਇਹ ਕਮਿਊਨੀਕੇਸ਼ਨ ਦੇ ਵਿੱਚ, ਸ੍ਰਿਸ਼ਟੀ ਨੂੰ ਚਲਾਉਣ ਦੇ ਵਿੱਚ ਮੂਲ ਕੰਮ ਕਰਦਾ ਹੈ। ਔਰ ਇਹ ਕਿਸੇ ਨੇ ਨਹੀਂ ਬਣਾਇਆ, ਇਹ ਕੁਦਰਤੀ ਤੌਰ 'ਤੇ ਰੱਬ ਨੇ ਹੀ ਸਾਨੂੰ ਦਿੱਤਾ, ਕਿਉਂਕਿ ਬ੍ਰਹਿਮੰਡੀ ਸਿਸਟਮ ਹੈ ਔਰ ਅਸੀਂ ਇਹਦੇ ਵਿੱਚ ਹੀ ਕੁਦਰਤੀ ਤੌਰ 'ਤੇ ਹੀ ਚੱਲ ਰਹੇ ਹਾਂ। ਹੁਣ ਵਟਸ ਇਨ ਦਾ ਨੇਮ ਜਿਹੜਾ ਆ ਹੈ, ਵੀ ਨਾਮ 'ਚ ਰੱਖਿਆ ਹੈ ਕੀ ਹੈ, ਉਹ ਤੋਂ ਬਾਅਦ ਫਿਰ ਗੱਲਾਂ ਆਉਂਦੀਆਂ ਕਿ ਨਾਮ ਕਿੱਦਾਂ ਦੇ ਰੱਖਣੇ ਆ। ਨਾਮ ਕਿਰਪਾ ਰਾਮ, ਗਰੀਬ ਦਾਸ, ਪਿਚਕੂ, ਇੱਦਾਂ ਦੇ ਨਾਮ ਜਿਹੜੇ ਰੱਖੇ ਹੋ ਸੀਗੇ, ਠੀਕ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਨਾਵਾਂ ਦੇ ਪਿੱਛੇ ਸਿੰਘ ਲਾਇਆ, ਸ਼ੇਰ ਨਾਮ ਰੱਖੇ, ਬਲਾਕਾ ਸਿੰਘ, ਦਿੱਲੀ ਧੱਕ ਸਿੰਘ, ਸ਼ੇਰ ਸਿੰਘ, ਹੈ ਨਾ, ਰਣਜੀਤ ਸਿੰਘ, ਰਣਜੋਧ ਸਿੰਘ, ਐਵੇਂ ਨਾਮ ਰੱਖੇ ਅਣਖਾਂ ਵਾਲੇ, ਅਤੇ ਦੇਖ ਲਓ ਕਿੰਨਾ ਫਰਕ ਪਿਆ। ਸਾਰਾ ਭਾਰਤ ਆਜ਼ਾਦ ਕਰਾ ਦਿੱਤਾ, ਦੁਨੀਆ ਦੇ ਵਿੱਚ ਅਣਖ ਦੀ ਚਿੰਗਾਰੀ ਜਿਹੜੀ ਹੈ ਸੁੱਟਤੀ, ਇੰਡੀਪੈਂਡੈਂਸ ਸੀ। ਸੋ ਨਾਮਾਂ ਦੇ ਵਿੱਚ ਵੀ ਬਹੁਤ ਰੱਖਿਆ ਹੁੰਦਾ, ਕਾਫੀ ਸਾਈਕੋਲੋਜੀ ਹੈ ਇਹਦੇ ਬਾਰੇ, ਕਾਫੀ ਸਟੱਡੀ ਹੈ। ਅਤੇ ਇਹ ਜਿਹੜਾ ਕੈਪਸ਼ਨ ਤੁਸੀਂ ਦੇਖ ਰਹੇ ਹੋ, ਵਟਸ ਇਨ ਦਾ ਨੇਮ, ਇਹ ਕੀ ਹੈ, ਇਹ ਸ਼ੇਕਸਪੀਅਰ ਦਾ ਰੋਮੀਓ ਐਂਡ ਜੂਲੀਅਟ ਦੇ ਵਿੱਚੋਂ ਇੱਕ ਡਾਇਲੋਗ ਹੈ। ਸ਼ੇਕਸਪੀਅਰ ਪੜ੍ਹਿਆ ਹੋਣਾ ਸਕੂਲਾਂ ਦੇ ਵਿੱਚ, ਅਤੇ ਉਦੋਂ ਤਾਂ ਬੜਾ ਔਖਾ ਲੱਗਦਾ ਸੀਗਾ, ਇਹ ਯਾਰ ਇਹ ਕੀ ਹੈ, ਵਟਸ ਇਨ ਦਾ ਨੇਮ, ਬਹੁਤ ਵੱਡਾ ਫੇਮਸ ਫਰੇਜ਼ ਹੈ। ਔਰ ਜਿਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਕਿਸੇ 'ਤੇ ਲੇਬਲ ਲਾ ਦਿਓ, ਨਾਮ ਰੱਖ ਦਿਓ, ਬਾਲਾ ਸਿੰਘ ਅਤੇ ਘਰੇ ਮਤਲਬ ਛੱਤ ਵੀ ਨਾ ਹੋਵੇ, ਠੀਕ ਹੈ, ਨਾਮ ਰੱਖੋ ਸੁੱਚਾ ਸਿੰਘ ਅਤੇ ਜੂਠ ਕਿਸੇ ਦੀ ਛੱਡਦਾ ਨਾ ਹੋਵੇ, ਭੱਲੇ ਜਸਵਿੰਦਰ ਭੱਲੇ ਉਹਨਾਂ ਦੀ ਕੌਮੇਡੀ ਆ। ਸ਼ੇਕਸਪੀਅਰ ਕਹਿੰਦੇ ਨੇ ਕਿ ਜੇ ਅਸੀਂ ਇੱਕ ਫੁੱਲ ਹੈ ਉਹਨੂੰ ਆਪਾਂ ਰੋਜ਼ ਕਹਿੰਦੇ ਹਾਂ ਗੁਲਾਬ, ਜੇ ਆਪਾਂ ਉਹ ਗੁਲਾਬ ਨੂੰ ਆਪਾਂ ਗੁਲਾਬ ਨਾ ਵੀ ਕਹੀਏ ਤਾਂ ਵੀ ਉਹ ਆਪਣੀ ਜਿਹੜੀ ਸੁਗੰਧੀ, ਆਪਣਾ ਜਿਹੜਾ ਰੂਪ ਹੈ ਉਹ ਛੱਡਦਾ ਥੋੜ੍ਹਾ ਹੈ। ਜੇ ਆਪਾਂ ਗੁਲਾਬ ਦੀ ਬਜਾਏ ਉਹਨੂੰ ਕੁਛ ਹੋਰ ਵੀ ਕਹਿਣ ਲੱਗ ਪਈਏ ਤਾਂ ਉਹਦੇ ਗੁਣ ਤਾਂ ਉਹੀ ਰਹਿੰਦੇ ਆ, ਗੁਲਾਬ ਵਰਗੇ ਹੀ ਰਹਿੰਦੇ ਆ, ਜਿੱਦਾਂ ਦੇ ਮਤਲਬ ਉਹਦੀ ਸਮੈਲ ਹੈ, ਉਹਦੀ ਸੁਗੰਧੀ ਹੈ, ਉਹਦੀ ਉਹਦਾ ਰੂਪ ਹੈ, ਉਹਦਾ ਸਾਰਾ ਕੁਛ ਹੈ, ਬਣਤਰ ਹੈ, ਉਹਦੇ ਕੰਡੇ ਵੀ ਆ, ਉਹ ਤਾਂ ਉੱਦਾਂ ਹੀ ਰਹਿਣੇ ਆ। ਗੁਲਾਬ ਨੂੰ ਚਾਹੇ ਅਸੀਂ ਹਦਵਾਣਾ ਕਹਿ ਲਈਏ। ਸੋ ਇਸ ਕਰਕੇ ਉਹ ਕਹਿੰਦੇ ਵੀ ਨਾਮ ਦੇ ਵਿੱਚ ਕੀ ਰੱਖਿਆ ਆ, ਦੋ ਪੱਖ ਨੇ, ਆਪਾਂ ਦੋਨੇ ਪੱਖ ਦੇਖ ਰਹੇ ਹਾਂ। ਇੱਕ ਨਾਮ ਦੇ ਵਿੱਚ ਹੈ ਕਿ ਨਾਮ ਤੁਹਾਡੀ ਸਾਈਕੋਲੋਜੀ ਬਿਲਡ ਕਰਦਾ ਹੈ, ਤੁਸੀਂ ਗੁਰੂਆਂ ਦੇ ਨਾਮ ਰੱਖਦੇ ਹੋ, ਯੋਧਿਆਂ ਦੇ ਨਾਮ ਰੱਖਦੇ ਹੋ, ਮਹਾਵੀਰਾਂ ਦੇ ਨਾਮ ਰੱਖਦੇ ਹੋ, ਤਾਂ ਕੋਈ ਨਾ ਕੋਈ ਗੁਣ ਉਹਦੇ ਵਿੱਚੋਂ ਆਪਾਂ ਗ੍ਰਹਿਣ ਕਰ ਲੈਂਦੇ ਹਾਂ। ਜਿਵੇਂ ਅਜਾਮਲ ਪਾਪੀ ਹੋਇਆ, ਉਹਦੀਆਂ ਬੜੀਆਂ ਉਦਾਹਰਨਾਂ ਨੇ ਗੁਰਬਾਣੀ ਦੇ ਵਿੱਚ ਵੀ ਕਿ ਉਹਨੇ ਪਾਪ ਕੀਤਾ, ਆਪਣੇ ਗੁਰੂ ਨੂੰ ਗੋਪਿਆ, ਆਪਣੇ ਗੁਰੂ ਨੂੰ ਛੱਡਿਆ, ਗੁਰੂ ਦੀ ਮੰਨੀ ਨਹੀਂ ਅਤੇ ਗੁਰੂ ਤੋਂ ਬੇਮੁੱਖ ਹੋ ਕੇ ਉਹ ਪਾਪ ਕਰਨ ਲੱਗਿਆ, ਵੇਸ਼ਵਾਵਾਂ ਦੇ ਜਾਣ ਲੱਗ ਗਿਆ, ਐਸ਼ਪ੍ਰਸਤੀ ਕਰਨ ਲੱਗ ਗਿਆ। ਰੌਲਾ ਇਹ ਨਹੀਂ ਕਿ ਉਹ ਕਿਉਂ ਜਾਣ ਲੱਗ ਗਿਆ, ਹੋਰ ਬਥੇਰੇ ਜਾਂਦੇ ਨੇ, ਰੌਲਾ ਇਹ ਹੈ ਕਿ ਜਦੋਂ ਤੁਸੀਂ ਗੁਰੂ ਧਾਰਨ ਕਰ ਲਿਆ, ਗੁਰੂ ਨੇ ਤੁਹਾਨੂੰ ਸਮਝਾ ਦਿੱਤਾ ਅਤੇ ਗੁਰੂ ਦੀ ਫਿਰ ਮੰਨੀ ਨਹੀਂ ਅਤੇ ਫਿਰ ਉਹੀ ਕੰਮ ਕਰਨੇ। ਇਹਨੂੰ ਪੰਜਾਬੀ ਦੇ ਵਿੱਚ ਬੜੀ ਮੰਦੀ ਭੈੜੀ ਲੈਂਗੁਏਜ ਦੇ ਵਿੱਚ ਇੱਕ ਇਹਦੀ ਸ਼ਬਦਾਵਲੀ ਆ, ਪਰ ਆਪਾਂ ਚਲੋ ਇੱਕ ਸੋਫਟ ਵਰਜਨ ਦੇ ਉਹਨੂੰ, ਇਹਨੂੰ ਗੁਣ ਚੋਰ ਕਹਿੰਦੇ ਨੇ ਕਿ ਇਹ ਗੁਣ ਚੋਰ ਹੈ, ਮਤਲਬ ਤੁਸੀਂ ਗੁਣ ਲੈਣੇ ਵੀ ਹੈ ਅਤੇ ਫਿਰ ਉਹ ਮੰਨਣੇ ਵੀ ਹੈ ਨਹੀਂ, ਉਹਦੀ ਮਨੌਤ ਵੀ ਨਹੀਂ ਕਰਨੀ ਜੇ ਤੂੰ ਲਏ ਆ। ਸੋ ਗੁਰੂ ਦੀ ਮੰਨੀ ਨਹੀਂ, ਇਸ ਕਰਕੇ ਉਹ ਪਾਪੀ ਹੋਇਆ, ਵੇਸ਼ਵਾਵਾਂ ਦੇ ਤਾਂ ਸਾਰੀ ਅੱਧੀ ਦੁਨੀਆ ਜਾਂਦੀ ਰਹੇਗੀ। ਪਰ ਜਦੋਂ ਤੁਸੀਂ ਗੁਰੂ ਧਾਰ ਲਿਆ, ਜਿਵੇਂ ਆਪਾਂ ਹੁਣ ਸਿੱਖ ਹੈ, ਅਸੀਂ ਸਿੱਖੀ ਦਾ ਬਾਣਾ ਪਾ ਲਿਆ, ਸਿੱਖੀ ਦਾ ਸਰੂਪ ਬਣਾ ਲਿਆ, ਗੁਰਬਾਣੀ ਨਾਲ ਜੁੜ ਗਏ, ਅੰਮ੍ਰਿਤ ਛਕ ਲਿਆ, ਫਿਰ ਅਸੀਂ ਉਹ ਪੁੱਠੇ ਕੰਮ ਕਰੀਏ ਜਿਹੜੇ ਸਾਨੂੰ ਗੁਰੂ ਨੇ ਵਰਜਿਤ ਕੀਤੇ ਹੋਏ ਨੇ, ਫਿਰ ਅਸੀਂ ਪਾਪੀ ਬਣਦੇ ਹਾਂ, ਫਿਰ ਅਸੀਂ ਮਹਾਂਪਾਪੀ ਬਣਦੇ ਹਾਂ। ਅਤੇ ਉਹਨੇ ਵੀ ਇਸ ਤਰ੍ਹਾਂ ਹੀ ਕੀਤਾ ਸੀਗਾ, ਅਤੇ ਪਰ ਉਹਨੂੰ ਫਿਰ ਪਛਤਾਵਾ ਜਿਹਾ ਹੋਣ ਲੱਗਾ ਅਤੇ ਉਹਨੇ ਆਪਣੇ ਮੁੰਡੇ ਦਾ ਨਾਮ, ਪੁੱਤਰ ਦਾ ਨਾਮ ਨਾਰਾਇਣ ਰੱਖ ਲਿਆ। ਅਤੇ ਅਖੀਰ ਨੂੰ ਜਦੋਂ ਉਹ ਡੈਥ ਬੈੱਡ 'ਤੇ ਸੀ, ਮਰਨ ਦੇ ਬਿਸਤਰ 'ਤੇ ਪਿਆ ਸੀ ਮੌਤ ਦੇ, ਤਾਂ ਉਹ ਆਪਣੇ ਪੁੱਤਰ ਨੂੰ ਯਾਦ ਕਰਦਾ ਆ, ਆਵਾਜ਼ਾਂ ਮਾਰਦਾ, ਨਾਰਾਇਣ ਨਾਰਾਇਣ, ਅਤੇ ਉਹਦੀ ਆਵਾਜ਼ਾਂ ਮਾਰਦੇ ਕਿਤੇ ਲਿਵ ਜਿਹੜੀ ਆ ਉੱਧਰ ਲੱਗ ਜਾਂਦੀ ਆ, ਅਤੇ ਜਿਹੜੇ ਕਹਿੰਦੇ ਯਮਦੂਤ ਉਹਨੂੰ ਲੈਣ ਆਏ ਸੀ ਉਹ ਹੱਥ ਜੋੜ ਕੇ ਵਾਪਸ ਚਲੇ ਜਾਂਦੇ ਨੇ ਕਿ ਉਹ ਤਾਂ ਮਹਾਰਾਜ ਤੁਹਾਡਾ ਨਾਮ ਜਪਦਾ, ਅਤੇ ਉਹ ਫਿਰ ਅੰਤ ਛਡਾਏ ਲੈਂਦੇ ਨੇ। ਸੋ ਨਾਮ ਦੀ ਇੰਨੀ ਮਹਾਨਤਾ ਵੀ ਦੱਸੀ ਗਈ ਹੈ ਸਾਡੇ ਸ਼ਾਸਤਰਾਂ ਦੇ ਵਿੱਚ, ਸਾਡੀਆਂ ਸਾਖੀਆਂ ਦੇ ਵਿੱਚ। ਅਤੇ ਨਾਮ ਰਾਵਣ ਦਾ ਵੀ ਸੀ, ਨਾਮ ਹਿਟਲਰ ਦਾ ਵੀ ਹੈ, ਨਾਮ ਹਰਨਾਕਸ਼ ਦਾ ਵੀ ਹੈ। ਤੁਸੀਂ ਕਦੇ ਨੋਟ ਕੀਤਾ ਕਿ ਇਹ ਨਾਮ, ਇਹ ਬੜੇ ਮਹਾਰਥੀ ਹੋਏ ਨੇ, ਵੱਡੇ ਵੱਡੇ ਰਾਜੇ ਹੋਏ ਨੇ, ਪ੍ਰਤਾਪ ਵਾਲੇ ਹੋਏ ਨੇ, ਇਹਨਾਂ ਦਾ ਕਿਸੇ ਨੇ ਨਾਮ ਰੱਖਿਆ, ਦੇਖਿਆ, ਸੁਣਿਆ? ਕੋਈ ਮੂਰਖ ਹੈਗੇ ਆ ਜਿਹੜੇ ਹੁਣ ਰਾਵਣ ਨੂੰ ਵੀ ਦੇਵਤਾ ਬਣਾਈ ਫਿਰਦੇ ਨੇ, ਰਾਵਣ ਦੀ ਪੂਜਾ ਕਰਦੇ ਨੇ, ਪਰ ਕੋਈ ਵੀ ਆਪਣੇ ਬੱਚੇ ਦਾ ਨਾਮ ਰਾਵਣ ਨਹੀਂ ਰੱਖਦਾ, ਹਿਟਲਰ ਨਹੀਂ ਰੱਖਦਾ, ਹਰਨਾਕਸ਼ ਨਹੀਂ ਰੱਖਦਾ, ਦੁਰਯੋਧਨ ਨਹੀਂ ਰੱਖਦਾ। ਕੀ ਰੱਖਦੇ ਨੇ? ਕ੍ਰਿਸ਼ਨ ਰੱਖਦੇ ਨੇ, ਗੋਬਿੰਦ ਰੱਖਦੇ ਨੇ, ਅਰਜਨ ਰੱਖਦੇ ਨੇ, ਹੈ ਨਾ, ਇਸ ਤਰ੍ਹਾਂ ਦੇ ਨਾਮ ਰੱਖਦੇ ਨੇ। ਸੋ ਇਹ ਸਾਈਕੋਲੋਜੀ ਆ। ਪਰ ਮੈਂ ਇਹ ਕਹਿੰਦਾ ਕਿ ਜੋ ਸਾਡੇ ਮਾਂ ਬਾਪ ਨੇ ਨਾਮ ਰੱਖਿਆ ਹੋਇਆ, ਸਮਾਜ ਨੇ ਸਾਡਾ ਨਾਮ ਰੱਖਿਆ ਹੋਇਆ, ਸਾਨੂੰ ਉਹਦੇ ਸਟੱਡੀ ਕਰਨੀ ਚਾਹੀਦੀ ਆ, ਇਹ ਨਾਮ ਦੇ ਪਿੱਛੇ ਹੈ ਕੀ, ਔਰ ਉੱਦਾਂ ਦੇ ਸਾਨੂੰ ਬਿਹੇਵ ਕਰਨਾ ਚਾਹੀਦਾ, ਉੱਦਾਂ ਦੇ ਸਾਨੂੰ ਆਪਣੇ ਕਾਰਜ, ਆਪਣੇ ਕੰਮ, ਆਪਣੇ ਲੱਛਣ ਉੱਦਾਂ ਦੇ ਬਣਾਉਣੇ ਚਾਹੀਦੇ ਆ। ਹੁਣ ਕਈ ਲੋਕ ਹੁੰਦੇ ਨੇ ਕਿ ਨਾਮ ਤਾਂ ਜਿੱਦਾਂ ਫੋਰ ਐਗਜ਼ਾਮਪਲ ਮੇਰਾ ਅਮਨਦੀਪ ਰੱਖਿਆ ਆ, ਠੀਕ ਹੈ, ਮੈਂ ਹਰੇਕ ਨਾਲ ਲੜਦਾ ਫਿਰਾਂ ਜਾ ਕੇ, ਹੈ ਨਾ, ਕਿਸੇ ਦਾ ਸਿਰ ਪਾੜ ਦੇਵਾਂ, ਕਿਸੇ ਦਾ ਕਲੇਸ਼ ਪਾ ਦੇਵਾਂ ਜਾ ਕੇ, ਕੋਈ ਸਵਾਰਾਂ ਨਾ, ਕੋਈ ਸਮਝੌਤਾ ਨਾ ਕਰਾਵਾਂ, ਠੀਕ ਹੈ, ਅਤੇ ਲੋਕ ਕਹਿਣਗੇ ਯਾਰ ਇਹਦਾ ਨਾਂ ਹੀ ਅਮਨਦੀਪ ਹੈ, ਪਰ ਅਮਨ ਵਾਲੀ ਗੱਲ ਤਾਂ ਕੋਈ ਹੈ ਨਹੀਂ, ਠੀਕ ਹੈ। ਹਰ ਬੰਦੇ ਦੇ ਨਾਮ ਨਾਲ ਇੱਦਾਂ ਜੁੜਦਾ ਆ, ਇੱਕ ਹੈ ਕਿ ਮੇਰਾ ਨਾਮ ਰੱਖਿਆ ਹੋਇਆ, ਪਰ ਇੱਕ ਹੈ ਕਿ ਲੋਕ ਉਹਨੂੰ ਕਿਸ ਤਰ੍ਹਾਂ ਦੇਖਦੇ ਨੇ, ਉਹਦੇ ਬਿਹੇਵੀਅਰ ਤੋਂ ਪਤਾ ਲੱਗਦਾ। ਜਿੱਦਾਂ ਹੁਣ ਗੁਲਾਬ ਨੂੰ ਆਪਾਂ ਹਦਵਾਣਾ ਕਹਿਣ ਲੱਗ ਪਈਏ, ਵੀ ਯਾਰ ਉਹ ਹਦਵਾਣਾ ਦੇਖ ਕਿੰਨਾ ਬੰਦਾ ਇਹ ਵਧੀਆ ਲੱਗਿਆ ਹੋਇਆ, ਅਸੀਂ ਤਾਂ ਉਹਨੂੰ ਹਦਵਾਣਾ ਕਹਿ ਰਹੇ ਹਾਂ, ਪਰ ਜਦ ਉੱਥੇ ਬੰਦਾ ਜਾਏਗਾ ਉਹ ਆਪਣਾ ਮੂੰਹ ਸਵਾਰਦਾ ਜਾਏਗਾ, ਮੈਂ ਹਦਵਾਣਾ ਖਾਣ ਚੱਲਿਆ, ਅਤੇ ਉੱਥੇ ਮੂਹਰੇ ਨਿਕਲੇਗਾ ਗੁਲਾਬ, ਠੀਕ ਹੈ, ਅਤੇ ਉਹ ਕਹਿੰਦਾ ਯਾਰ ਇਹ ਹਦਵਾਣਾ ਥੋੜ੍ਹਾ, ਇਹ ਤਾਂ ਗੁਲਾਬ ਹੈ। ਸੋ ਇਸੇ ਹੀ ਤਰ੍ਹਾਂ ਜਿਹੜੇ ਲੋਕਾਂ ਨੇ ਵੀ ਨਾਮ ਰੱਖੇ ਹੁੰਦੇ ਆ ਤੁਹਾਡੀ ਪਰਸਨੈਲਿਟੀ ਦੇ ਮੁਤਾਬਕ, ਛੇੜਾਂ ਪਈਆਂ ਹੁੰਦੀਆਂ ਨੇ, ਉਹ ਸਾਰਾ ਕੁਛ ਉਹ ਤੁਹਾਡੀ ਪਰਸਨੈਲਿਟੀ ਜਾਂ ਆਲੇ ਦੁਆਲੇ ਜਿੱਦਾਂ ਦੇ ਤੁਸੀਂ ਵਿਚਰਦੇ ਉੱਦਾਂ ਦੇ ਨਾਮ ਹੁੰਦੇ ਨੇ। ਇੱਕ ਨਾ ਬੜਾ ਇੰਟਰਸਟਿੰਗ ਸ਼ਬਦ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਕਿ ਪਰਮਾਤਮਾ ਦੇ ਵੀ ਅਸੀਂ ਕਈ ਨਾਮ ਰੱਖੇ ਹੋਏ, ਪਰ ਪਹਿਲਾਂ ਆਪਾਂ ਦੱਸਿਆ ਕਿ ਉਹਦਾ ਨਾਮ ਇੱਕੋ ਹੀ ਹੈ, ਇੱਕੋ ਹੀ ਸਾਊਂਡ ਹੈ, ਉਹ ਐਕਚੁਅਲੀ ਨਾਮ ਹੀ ਪਰਮਾਤਮਾ ਹੈ, ਉਹ ਇੱਕੋ ਹੀ ਹੈ ਮੂਲ, ਉਹ ਜਿਹਨੂੰ ਮਿਲਦਾ ਆ, ਜਿਹਨੂੰ ਪਤਾ ਲੱਗਦਾ, ਜਿਹਨੂੰ ਸੋਝੀ ਹੁੰਦੀ ਆ, ਉਹਦਾ ਪਾਰ ਤਾਰਾ ਹੁੰਦਾ ਆ। ਬਾਕੀ ਇਹ ਹੁਣ ਚਲੋ ਅੰਦਰ ਜਦੋਂ ਰੋਸ਼ਨੀ ਹੁੰਦੀ ਆ, ਸ਼ਬਦ ਗੁਰੂ ਪ੍ਰਗਟ ਹੁੰਦੇ ਆ, ਉਦੋਂ ਆਨੰਦ ਹੁੰਦਾ ਆ, ਹੈ ਨਾ, ਅਤੇ ਪਰ ਅਸੀਂ ਉਹਦੇ ਗੁਣਾਂ ਨੂੰ ਦੇਖ ਕੇ ਕਿੰਨੇ ਨਾਮ ਰੱਖੇ ਹੋਏ ਨੇ। ਔਰ ਗੁਰਬਾਣੀ ਦੇ ਵਿੱਚ ਨਾ ਪੰਜਵੇਂ ਪਾਤਸ਼ਾਹ ਰਾਗ ਮਾਰੂ ਦੇ ਵਿੱਚ ਇਹ ਸ਼ਬਦ ਅੰਕਿਤ ਕਰਦੇ ਨੇ। ਬਾਕਮਾਲ, ਸਾਰੇ ਬਾਕਮਾਲ ਹੈ, ਪਰ ਨਾਮਾਂ ਦੀ ਗੱਲ ਕਰਨੀ ਹੈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 182 ਪੰਨੇ ਦੇ ਉੱਤੇ ਰਾਗ ਮਾਰੂ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਇਹਦੇ ਵਿੱਚ ਆਲਮੋਸਟ ਜਿੰਨੇ ਵੀ ਅਸੀਂ ਨਾਮ ਲੈਂਦੇ ਹਾਂ ਪਰਮਾਤਮਾ ਦੇ ਸਾਡੇ ਵੱਲੋਂ ਰੱਖੇ ਹੋਏ, ਨੋਟ ਕੇ ਅਸਲੀ ਨਾਮ, ਉਹ ਅੰਕਿਤ ਕੀਤੇ ਗਏ ਨੇ। ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ, ਮਧੂਸੂਦਨ ਦਾਮੋਦਰ ਸਵਾਮੀ, ਰਿਖੀ ਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ, ਮੋਹਨ ਮਾਧਵ ਕ੍ਰਿਸ਼ਨ ਮੁਰਾਰੇ, ਜਗਦੀਸ਼ਰ ਹਰ ਜੀਓ ਅਸੁਰ ਸੰਘਾਰੇ, ਜਗ ਜੀਵਨ ਅਬਨਾਸੀ ਠਾਕੁਰ, ਘਟ ਘਟ ਵਾਸੀ ਹੈ ਸੰਗਾ। ਇਹ ਨਾਮ ਨੇ ਸਾਰੇ, ਬੜੀ ਲੰਬੀ ਲਿਸਟ ਹੈ, ਧਰਨੀ ਧਰ ਈਸ ਨਰ ਨਰਸਿੰਘ ਨਾਰਾਇਣ, ਦਾੜਾ ਅਗ੍ਰਹਿ ਪ੍ਰਿਥਮ ਧਰਾਇਣ, ਬਾਵਨ ਰੂਪ ਕੀਆ ਤੁਧ ਕਰਤੇ, ਸਭ ਹੀ ਸੇਤੀ ਹੈ ਚੰਗਾ। ਸ਼੍ਰੀ ਰਾਮ ਚੰਦ ਜਿਸ ਰੂਪ ਨ ਰੇਖਿਆ, ਬਨ ਵਾਲੀ ਚੱਕਰ ਪਾਨ ਦਰਸ ਅਨੁਪਿਆ। ਸੋ ਸਾਰੇ ਨਾਮ, ਕਮਲਾਕੰਤ, ਹੈ ਨਾ, ਮੁਕੰਦ, ਮਨੋਹਰ, ਹੈ ਨਾਰਾਇਣ, ਅਵਿਨਾਸੀ, ਅਵਗਤ, ਅਗੋਚਰ, ਹੈ ਨਾ, ਸ਼੍ਰੀ ਰੰਗ, ਮੱਛ, ਕੱਛ, ਕੂਰਮ, ਹੈ ਨਾ, ਕੇਸਵ, ਨਿਰਾਹਾਰੀ, ਨਿਰਵੈਰ, ਠੀਕ ਹੈ, ਕਿੰਨੇ ਨਾਮ ਨੇ, ਕਿੰਨੇ ਨਾਮ ਬੰਦਿਆਂ ਨੇ ਰੱਖੇ ਹੋਏ ਆ ਉਹਨੂੰ ਜਪਣ ਵਾਸਤੇ। ਅਤੇ ਅਖੀਰ ਦੇ ਵਿੱਚ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਕੀਰਤਮ ਨਾਮ ਕਥੇ ਤੇਰੇ ਜੀਵਾ, ਇਹ ਸਾਰੇ ਕੀਰਤਮ ਨਾਮ ਹੈ, ਤੇਰੀ ਕਿਰਤ ਕਰਨ ਵਾਸਤੇ, ਤੇਰੀ ਮਹਿਮਾ ਕਰਨ ਵਾਸਤੇ ਨਾਮ ਰੱਖੇ ਹੋਏ ਨੇ ਇਸ ਜੀਵ ਨੇ। ਸੱਤ ਨਾਮ ਤੇਰਾ ਭਰਾ ਪੁਰਬਲਾ, ਜਿਹੜਾ ਤੇਰਾ ਅਸਲੀ ਨਾਮ ਹੈ ਸੱਤ ਨਾਮ, ਉਹ ਬੰਦੇ ਨਹੀਂ ਰੱਖ ਸਕਦੇ, ਉਹ ਪਰਿਉਂ ਹੀ ਆ ਰਿਹਾ, ਪਰੇ ਦੇ ਪਰਾ ਹੀ ਆ ਉਹਦਾ। ਕਹੋ ਨਾਨਕ ਭਗਤ ਪਏ ਸਰਨਾਈ, ਦੇਹੋ ਦਰਸ ਮਨ ਰੰਗ ਲੱਗਾ। ਅਤੇ ਇੱਕ ਅਸਲੀ ਨਾਮ ਹੈ ਅਤੇ ਇੱਕ ਬੰਦਿਆਂ ਨੇ ਰੱਖੇ ਹੋਏ ਹੁੰਦੇ ਆ। ਸੋ ਇਹਨੂੰ ਪ੍ਰੈਕਟੀਕਲੀ ਆਪਣੇ ਜੀਵਨ ਦੇ ਵਿੱਚ ਕੀ, ਇੱਕ ਸਾਡੇ ਮਾਂ ਬਾਪ ਨੇ ਸਾਡਾ ਨਾਮ ਰੱਖਿਆ ਹੁੰਦਾ, ਅਸੀਂ ਆਪਣਾ ਰੱਖਿਆ ਹੁੰਦਾ ਕਿ ਅਸੀਂ ਆਹ ਹਾਂ, ਪਰ ਦੂਜੇ ਸਾਡੇ ਜਿਹੜੇ ਲੱਛਣ ਨੇ, ਸਾਡੇ ਜਿਹੜੇ ਕੰਮ ਨੇ, ਸਾਡੇ ਕਰਮ ਨੇ, ਉਹ ਜੋ ਦੱਸ ਰਹੇ ਹੁੰਦੇ ਨੇ, ਤਾਂ ਲੋਕ ਰੱਖਦੇ ਨੇ ਨਾਮ ਸਾਡਾ। ਇੰਨਾ ਖਿਆਲ ਆਪਾਂ ਜ਼ਰੂਰ ਰੱਖਣਾ ਹੈ। ਵਟਸ ਇਨ ਦਾ ਨੇਮ, ਇਹ ਸੀ ਅੱਜ ਦਾ ਵਿਚਾਰ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਮਝ ਆਈ ਹੋਊਗੀ, ਪਸੰਦ ਆਇਆ ਹੋਵੇਗਾ। ਕਈ ਵਾਰੀ ਥੋੜ੍ਹਾ ਡੂੰਘਾ ਹੋ ਜਾਂਦਾ ਹੈ ਅਤੇ ਮਾਫ਼ੀ ਚਾਹੁੰਦੇ ਹਾਂ। ਮੈਂ ਸਿੰਪਲ ਤੋਂ ਸਿੰਪਲ ਰੱਖਣ ਦੀ ਕੋਸ਼ਿਸ਼ ਕਰਦਾ ਹਾਂ ਜੀ। ਸੋ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਦਾ ਸਵਾਗਤ, ਦੇਸ਼ ਵਿਦੇਸ਼ ਤੋਂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਸ਼ਨਿੱਚਰਵਾਰ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਅਤੇ ਮੇਰੇ ਨਾਲ ਗਿਆਨੀ ਸੰਤੋਖ ਸਿੰਘ ਜੀ ਥੋੜ੍ਹੇ ਪਲਾਂ ਦੇ ਵਿੱਚ ਸ਼ਾਮਿਲ ਹੋਣਗੇ, ਜਿਸ ਕਾਰਨ ਸ਼ੀ ਸਾਡੇ ਨਾਲ ਬ੍ਰਿਸਬਨ ਤੋਂ ਸ਼ਾਮਿਲ ਹੋਣਗੇ 9:15 ਵਜੇ, ਅਤੇ 9:30 ਵਜੇ ਸਾਡੇ ਨਾਲ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਸ਼ਾਮਿਲ ਹੋਣਗੇ। ਬਹੁਤ ਇੰਟਰਸਟਿੰਗ ਖਬਰਾਂ ਜਿਹੜੀਆਂ ਖੇਤੀਬਾੜੀ ਨਾਲ ਰਿਲੇਟਡ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੁਖਵਿੰਦਰ ਸੌਂਦ ਭਾਅ ਜੀ ਤੜਕੇ ਵੀ ਜੁੜੇ ਸੀ ਅਤੇ ਹੁਣ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ। ਤੜਕੇ 4 ਵਜੇ ਹੀ ਮੈਸੇਜ ਪਾ ਦਿੱਤਾ ਸੀ, ਨਹੀਂ 4:30 ਵਜੇ ਜੀ ਆਇਆਂ ਨੂੰ ਭਾਅ ਜੀ ਸਵਾਗਤ ਹੈ। ਪਰਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਮੈਲਬਨ ਤੋਂ ਬੁਲਾ ਰਹੇ ਨੇ, ਕਹਿੰਦੇ ਬਿਊਟੀਫੁਲ ਮੋਰਨਿੰਗ ਇਨ ਮੈਲਬਨ ਬਿਫੋਰ ਗੈਟਿੰਗ ਵੈਰੀ ਹੋਟ। ਹਾਂਜੀ, ਗਰਮੀ ਤਾਂ ਹੋਏਗੀ ਹੋਏਗੀ। ਅਤੇ ਨਗਿੰਦਰ ਨਵਾਣਾ ਜੀ ਇਟਲੀ ਤੋਂ ਸਾਡੇ ਨਾਲ ਜੁੜੇ ਸਨ ਤੜਕੇ, ਉੱਥੇ ਅੱਧੀ ਰਾਤ ਹੋ ਗਈ ਹੋਣੀ ਆ। ਅਤੇ ਸਤਿ ਸ਼੍ਰੀ ਅਕਾਲ ਸਭ ਨੂੰ ਬੁਲਾਈ ਹੈ ਜੀ। ਅਤੇ ਕਹਿੰਦੇ ਕਿ ਜੋ ਇਨਸਾਨ ਕੋਈ ਵੀ ਕੰਮ ਜਾਂ ਗਿਆਨ ਪ੍ਰਾਪਤ ਕਰ ਲਏ, ਪਰ ਮਾਫ਼ ਕਰਨਾ, ਉਸ ਵਿੱਚ ਮੈਂ ਜ਼ਰੂਰ ਪ੍ਰਵੇਸ਼ ਹੋ ਜਾਂਦੀ ਹੈ। ਮੈਂ ਉਹ ਜੀ, ਮੈਂ ਆਹ ਜੀ, ਹੈ ਨਾ, ਭਾਵ ਮੈਂ ਸਾਰੇ ਕੰਮ ਜਾਣਦਾ, ਕਥਾ ਜਾਂ ਕੀਰਤਨ ਬਹੁਤ ਚੰਗਾ ਕਰਦਾ ਜੀ। ਇਸ ਤੋਂ ਬਚੋ ਪਿਆਰੇ, ਜੇ ਬਚ ਹੋ ਸਕਦਾ ਹੈ। ਬਹੁਤ ਬਹੁਤ ਧੰਨਵਾਦ ਨਿਮਾਣਾ ਸਾਹਿਬ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਅਤੇ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਮਿੱਤਰ ਪਿਆਰੇ ਜਿਹੜੇ ਸਵੇਰ ਦੇ ਜੁੜੇ ਹੋਏ ਨੇ, ਭੁਪਿੰਦਰ ਜੰਡੂ ਜੀ ਸਤਿ ਸ਼੍ਰੀ ਅਕਾਲ, ਬਰਨਾਲੇ ਵਾਲੇ ਸਾਡੇ ਨਾਲ ਜੁੜੇ ਨੇ ਕੁਇਕਰਸ ਹਿੱਲ ਤੋਂ। ਲਖਵੀਰ ਸਿੰਘ ਜੀ ਵੀ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੁਲਵੀਰ ਸਿੰਘ ਸੰਧੂ ਭਾਅ ਜੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਐਡਮਿੰਟਨ ਤੋਂ। ਰਵਿੰਦਰ ਸਿੰਘ ਸਿਡਨੀ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਵਾਗਤ ਹੈ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਅੰਮ੍ਰਿਤਪਾਲ ਮਿਨਹਾਸ ਸਾਡੇ ਅਕਾਊਂਟੈਂਟ ਵੀਰ ਜੁੜੇ ਨੇ ਜੀ ਆਇਆਂ ਨੂੰ। ਅਤੇ ਪਰਮਵੀਰ ਸਿੰਘ ਸਾਡੇ ਨਾਲ ਜੁੜੇ ਨੇ ਐਲਿਸ ਸਪਰਿੰਗ ਤੋਂ ਜੀ ਆਇਆਂ ਨੂੰ। ਮਨਦੀਪ ਸਿੰਘ ਜੀ ਵੀ ਜੁੜ ਗਏ ਨੇ ਪ੍ਰੋਗਰਾਮ ਦੇ ਵਿੱਚ, ਸ਼ਾਮਿਲ ਹੋ ਗਏ ਨੇ। ਅਤੇ ਰਮਨਦੀਪ ਸ਼ਹਿਰੀ ਜੀ ਵੀ ਸਾਡੇ ਨਾਲ ਸ਼ਾਮਿਲ ਹੋ ਗਏ ਨੇ। ਟਰੂ ਕੰਟਰੋਲਿੰਗ ਇਮੋਸ਼ਨ ਇਜ਼ ਵੈਰੀ ਇੰਪੋਰਟੈਂਟ, ਬਿਲਕੁਲ ਸਹੀ ਗੱਲ ਹੈ ਜੀ। ਆਪਣੇ ਜਿਹੜੇ ਹਾਵ ਭਾਵ, ਆਪਣੇ ਇਮੋਸ਼ਨਸ, ਆਪਣੇ ਤਰੰਗਾਂ ਜਿਹੜੀਆਂ ਨੇ ਮਨ ਦੀਆਂ, ਉਹਨਾਂ 'ਤੇ ਕਾਬੂ ਪਾਉਣਾ, ਮਨ ਜੀਤੇ ਜਗ ਜੀਤ, ਇਹ ਬੜਾ ਜ਼ਰੂਰੀ ਆ ਪਰਸਨੈਲਿਟੀ ਬਿਲਡਿੰਗ ਦੇ ਵਿੱਚ। ਜਦੋਂ ਤੁਸੀਂ ਹਾਇਰ ਲੈਵਲ 'ਤੇ ਜਾਣਾ, ਅਪਰ ਲੈਵਲ 'ਤੇ ਆਪਣੇ ਆਪ ਨੂੰ ਡਿਵੈਲਪ ਕਰਨਾ ਆ, ਤਾਂ ਇਮੋਸ਼ਨ ਜਿਹੜੇ ਨੇ ਉਹ ਕਾਫੀ ਕੰਟਰੋਲ ਕਰਨੇ ਪੈਂਦੇ। ਜਿਵੇਂ ਵਿਜੇ ਵਿਰਦੀ ਜੀ ਉਹਨਾਂ ਦਾ ਇੱਕ ਜਿਹੜਾ ਵਿਚਾਰ ਆਪਾਂ ਸਾਂਝੇ ਕੀਤਾ ਸੀਗਾ ਕਿ ਗੁੱਸੇ ਦੇ ਵਿੱਚ ਜਵਾਬ ਨਹੀਂ ਦੇਣਾ, ਅਤੇ ਉਦਾਸੀ ਦੇ ਵਿੱਚ ਫੈਸਲਾ ਨਹੀਂ ਲੈਣਾ, ਖੁਸ਼ੀ ਦੇ ਵਿੱਚ ਵਾਅਦਾ ਨਹੀਂ ਕਰਨਾ। ਸੋ ਇਹ ਇਮੋਸ਼ਨਸ ਨੇ, ਇਹਨਾਂ 'ਤੇ ਕਾਬੂ ਪਾਉਣਾ ਬੜਾ ਜ਼ਰੂਰੀ ਹੈ। ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਕਹਿੰਦੇ ਕਿ ਦੇਰ ਇਜ਼ ਟੂ ਮੱਚ ਇਨ ਦਾ ਨੇਮ, ਵਟਸ ਇਨ ਦਾ ਨੇਮ, ਦੇਰ ਇਜ਼ ਟੂ ਮੱਚ ਇਨ ਦਾ ਨੇਮ, ਬਿਲਕੁਲ ਬਿਲਕੁਲ ਸਹੀ ਗੱਲ ਹੈ। ਭੁਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਗੁੱਡ ਮੋਰਨਿੰਗ ਜੀ, ਅਤੇ ਜੀ ਆਇਆਂ ਨੂੰ ਸਭ ਦਾ। ਗੁਰਦੇਵ ਸਿੱਧੂ ਜੀ ਵੀ ਆ ਗਏ ਨੇ ਪ੍ਰੋਗਰਾਮ 'ਚ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਜਗਵੀਰ ਸੇਖੋਂ ਜੀ ਮੈਲਬਨ ਵਾਲੇ, ਉਹ ਕੀ ਹਾਲ ਹੈ। ਪਰਮਿੰਦਰਜੀਤ ਸਿੰਘ ਭੱਟੀ ਸ਼ਾਮਿਲ ਹੋ ਗਏ ਨੇ। ਮੈਨੂੰ ਲੱਗਦਾ ਕਿ ਭੱਟੀ ਸਾਹਿਬ ਤੁਸੀਂ ਕੈਨਬਰਾ ਰਹਿੰਦੇ ਹੋ ਜਾਂ ਮੈਲਬਨ, ਦੱਸਿਓ ਜ਼ਰਾ। ਅਤੇ ਸੋਹੀ ਸਾਹਿਬ ਸਿਡਨੀ ਵਾਲਿਓ ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਮਨਜੀਤ ਸਿੰਘਾ ਬੁਲਬੁਲ ਕੇ ਕੌਫ ਸਾਰਬਰ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਤਰਸੇਮ ਬੈਂਸ ਬੁਲਬੁਲ ਕੇ ਵਾਲੇ, ਹਾਂਜੀ ਹਾਂਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ ਤਰਸੇਮ, ਵੈਲਕਮ। ਭੁਪਿੰਦਰ ਸਿੰਘ ਧਾਲੀਵਾਲ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ। ਬਹੁਤ ਸੁੰਦਰ ਅੱਜ ਦਾ ਵਿਸ਼ਾ, ਬਿਲਕੁਲ ਠੀਕ ਫਰਮਾਇਆ। ਜਦੋਂ ਜੀਵ ਜ਼ਿੰਦਗੀ ਦੀਆਂ ਅਲੱਗ ਅਲੱਗ ਪ੍ਰਜਾਤੀਆਂ ਦਾ ਵਿਸ਼ਲੇਸ਼ਣ ਕਰਦੇ ਹਨ ਤਾਂ ਭਾਵੇਂ ਸੰਸਾਰ ਵਿੱਚ ਕਿਸੇ ਵੀ ਕੋਨੇ 'ਤੇ ਕਿਉਂ ਨਾ ਪੈਦਾ ਹੋਇਆ ਹੋਣ, ਉਹਨਾਂ ਦੇ ਰੰਗ ਰੂਪ ਸਰੀਰ ਆਦਿ ਵਿੱਚ ਫਰਕ ਪਾਇਆ ਮਿਲਦਾ ਹੈ, ਪਰੰਤੂ ਉਹਨਾਂ ਦੀ ਆਦਤ, ਮਿਲਵਰਤਨ ਦੇ ਢੰਗ ਅਤੇ ਰਹਿਣ ਸਹਿਣ ਵਿੱਚ ਬਿਲਕੁਲ ਸਮਾਨਤਾ ਪਾਈ ਜਾਂਦੀ ਹੈ ਜੀ। ਬਹੁਤ ਜਿਹੜੇ ਸਭੇ ਰੰਗ ਨਰਾਇਣ ਨੇ, ਪਰਮਾਤਮਾ ਦੇ ਰੰਗ ਜਿਹੜੇ ਨੇ ਉਹ ਅਲੱਗ ਨੇ। ਆਪਾਂ ਜਿਹੜੀ ਡੁਐਲਿਟੀ ਹੈ, ਦੁਨੀਆ ਆ, ਇਹਨੂੰ ਆਪਾਂ ਜੇ ਕਥਣ ਲੱਗ ਜਾਈਏ ਤਾਂ ਇਹ ਮੁੱਕਦੇ ਨਹੀਂ, ਕਿਉਂਕਿ ਇਹ ਅਕੱਥ ਹੈ ਜੀ। ਇਹਨੂੰ ਸਭ ਦਾ ਪਰਮਿੰਦਰਜੀਤ ਭੱਟੀ ਕੈਨਬਰਾ ਜੀ, ਹਾਂਜੀ, ਮੈਨੂੰ ਥੋੜ੍ਹਾ ਜਿਹਾ ਸੀਗਾ ਯਕੀਨ ਕਿ ਤੁਸੀਂ ਕੈਨਬਰਾ 'ਚੋਂ ਜੀ। ਇਹਨੂੰ ਤਰਲੋਚਨ ਸਿੰਘ ਦੀਪਾਲਪੁਰੀ ਜੀ ਸਾਡੇ ਨਾਲ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਿਆਰਿਓ ਕੀ ਹਾਲ ਹੈ? ਠੀਕ ਠਾਕ ਹੋ? ਅਤੇ ਮੈਂ ਵੱਲਾਂ ਦੀ ਫੋਟੋ ਪਾਈ ਸੀ, ਜਾਣੀ ਕਿ ਵੇਲਾਂ ਦੀ। ਮਾਲ ਵਿੱਚ ਵੱਲਾਂ ਕਹਿੰਦੇ ਨੇ, ਸਾਡੇ ਵੇਲਾਂ ਕਹਿੰਦੇ ਨੇ, ਇੰਗਲਿਸ਼ 'ਚ ਬੱਡ ਕਹਿੰਦੇ ਨੇ, ਬੱਡਿੰਗ, ਅਤੇ ਅਸੀਂ ਬੱਡ ਬੱਡ ਨੂੰ ਕਹਿੰਦੇ ਹਾਂ, ਖਾਣ ਵਾਲੀ ਘੀਆ ਨੂੰ। ਸੋ ਵੇਲਾਂ ਦਾ ਸੀਜ਼ਨ ਹੈ ਆਸਟ੍ਰੇਲੀਆ ਦੇ ਵਿੱਚ, ਅਤੇ ਵੇਲਾਂ ਚੱਲ ਰਹੀਆਂ ਨੇ, ਤੋਰੀਆਂ ਲੱਗੀਆਂ ਹੋਈਆਂ ਨੇ, ਅਤੇ ਇਹਨਾਂ ਦੀ ਗੁਆਂਢ ਤੋਂ ਤੋਰੀ ਇਹਨਾਂ ਵੱਲੋਂ ਆਈ ਹੋਈ ਹੈ, ਪਰਉਪਕਾਰੀ ਤੋਰੀ, ਮੈਨੂੰ ਬੜਾ ਹਾਸਾ। ਸਾਡੇ ਸਤਿਕਾਰਯੋਗ ਅੰਕਲ ਦਰਸ਼ਨ ਮਾਂਗਟ ਜੀ ਪ੍ਰੋਗਰਾਮ ਸ਼ਾਮਿਲ ਹੋਏ ਨੇ ਸਿਡਨੀ ਤੋਂ, ਕੀ ਹਾਲ ਚਾਲ ਅੰਕਲ ਜੀ? ਠੀਕ ਠਾਕ ਹੋ? ਦੀਪ ਮਾਨ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਨਾਈਸ ਥੋਟ। ਪਾਲਾ ਬੈਂਸ ਵੀ ਆ ਗਏ ਨੇ, ਵਾਹ ਜੀ ਵਾਹ, ਕਿਆ ਬਾਤ ਹੈ। ਰਾਜਨਦੀਪ ਕੈਨਬਰਾ ਸ਼ਾਮਿਲ ਹੋਏ ਨੇ, ਸਵਾਗਤ ਹੈ। ਅਤੇ ਸਾਡੇ ਨਾਲ ਹੁਣ ਸ਼ਾਮਿਲ ਹੋ ਰਹੇ ਨੇ ਸਾਡੇ ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਜੀ। ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਇਆਂ ਨੂੰ
ਹਾਂ ਜੀ, ਤੁਹਾਡੇ ਰਾਹੀਂ ਸੂਝਵਾਨ ਸਰੋਤਿਆਂ ਅਤੇ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ। ਅਤੇ ਤੁਸੀਂ ਮੇਰੇ 2 ਮਿੰਟ ਖਾ ਗਏ ਹੋ ਇੱਥੇ, ਅਤੇ 15 ਮਿੰਟ ਦਾ ਉੱਧਰ ਕੱਟ ਲਾ ਤਾ। ਉਹ ਇਹ ਹੈ ਤੁਹਾਡੇ ਖਿਲਾਫ ਮੈਨੂੰ ਪੰਥਕ ਕਾਰਵਾਈ ਕਰਨੀ ਪੈਣੀ ਹੈ ਇੱਕ ਨਾ ਇੱਕ ਦਿਨ।
ਹਾਂਜੀ ਹਾਂਜੀ ਬਿਲਕੁਲ, ਪੰਥਕ ਕਾਰਵਾਈ ਤਾਂ ਤੁਸੀਂ ਬਾਅਦ ਚੋਂ ਕਰਿਓ, ਕਿਤੇ ਮੇਰੇ ਤੇ ਪੰਜਾਬ ਸਰਕਾਰ ਦੀ ਕਾਰਵਾਈ ਗੈਂਗਸਟਰ ਵਾਲੀ ਨਾ ਕਰਾ ਦਿਓ, ਜਿਹੜੀ ਉਹ ਚੱਕ ਰਹੇ ਆ, ਤੇ ਉਹਨਾਂ ਨੇ ਕਾਫੀ ਤੜਤੱਲੀ ਪਾਈ ਹੋਈ ਤਾਇਆ ਜੀ। ਇੱਥੋਂ ਹੀ ਮਤਲਬ ਗੱਲ ਸ਼ੁਰੂ ਕਰ ਲਈਏ, ਕਿਉਂਕਿ ਸਾਡੇ ਨਾਲ ਨਾ ਸਾਡੇ ਸੱਜਣ ਮਿੱਤਰ ਪਿਆਰੇ ਜੁੜੇ ਸੀ, ਅਤੇ ਉਹਨਾਂ ਨੇ ਇੱਕ ਫੋਟੋ ਭੇਜੀ ਆ, ਕਹਿੰਦੇ ਜਦੋਂ ਤਾਇਆ ਜੀ ਆਉਣ ਨਾ ਤੇ ਇਹ ਫੋਟੋ ਦਿਖਾ ਕੇ ਉਹਨਾਂ ਦੇ ਤੋਂ ਟਿੱਪਣੀ ਜ਼ਰੂਰ ਲਿਓ। ਅਤੇ ਇਹ ਜਿਹੜੀ ਫੋਟੋ ਹੈ ਇਹ ਆ ਆ ਜੀ, ਅਤੇ ਇਹਦੇ 'ਤੇ ਥੋੜ੍ਹਾ ਜਿਹਾ ਕਹਿੰਦੇ ਗੌਰ ਫਰਮਾਓ। ਗੌਰ ਇਹ ਹੈ ਕਿ ਮਾਨ ਸਰਕਾਰ ਦੇਵੇਗੀ ਪੰਜਾਬ ਪੁਲਿਸ ਨੂੰ 10 ਕਰੋੜ ਦਾ ਇਨਾਮ, SSP ਨੂੰ 1 ਲੱਖ, ਹਾਂਜੀ, ਕਮਿਸ਼ਨਰ ਅਤੇ ਰੇਂਜ DIG ਨੂੰ 1.5 ਲੱਖ, ADGP ਵਿੰਗ ਦੇ ਨੂੰ 2 ਲੱਖ, 1 ਕਿਲੋ ਨਸ਼ਾ ਫੜਨ 'ਤੇ 60,000, ਸਜ਼ਾ ਹੋਣ 'ਤੇ IO ਨੂੰ 40,000, ਪ੍ਰਾਪਰਟੀ ਅਟੈਚ ਹੋਣ 'ਤੇ 20,000 ਰੁਪਇਆ। ਗੈਂਗਸਟਰਾਂ 'ਤੇ ਵਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਮਿਲੇਗਾ ਇਨਾਮ। ਤਾਇਆ ਜੀ ਕਹਿੰਦੇ ਇਸ 'ਤੇ ਟਿੱਪਣੀ ਜ਼ਰੂਰ ਲਿਓ ਤਾਇਆ ਜੀ 'ਤੇ, ਕਿਉਂਕਿ ਉਹਨਾਂ ਨੇ ਸਾਰਾ ਕੁਛ ਦੇਖਿਆ ਆ। ਇਵੇਂ ਲੱਗਦਾ ਜਿਵੇਂ 92 ਵਾਲਾ ਦੌਰ ਫੇਰ ਲਿਆਉਣਗੇ ਮਾਨ ਸਾਹਿਬ।
ਬਸ ਕੀ ਕੀਤਾ ਜਾਵੇ ਜੀ। ਹਾਂਜੀ, ਜੇ ਸੱਥ ਜੋਰ ਕਰ ਵੇਖੇ ਸੋਏ ਰਾਜੇਸ਼ੀ ਮੁਕੱਦਮ ਕੁੱਤੇ, ਉਹੀ ਹਾਲ ਪਿਆ ਜੋ ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤੀ ਸੀ। ਅਤੇ ਤੁਸੀਂ ਤੇ ਮੀਡੀਆ ਨਾਲ ਜਿਹੜੇ ਸੱਜਣ ਜੁੜੇ ਹੋਏ ਨੇ, ਮੈਨੂੰ ਤਾਂ ਉਹ TV ਵੇਖਣ ਦਾ ਵੀ ਟਾਈਮ ਨਹੀਂ ਮਿਲਦਾ। ਅਤੇ ਮਤਲਬ ਟਾਈਮ ਇਹ ਨਹੀਂ ਗਾ ਵੀ ਮੈਂ ਇੰਨਾ ਬਿਜ਼ੀ ਇੰਨਾ ਮਹੱਤਵਪੂਰਨ ਬਣ ਗਿਆ ਵਾਂ ਉਹ ਆ ਵੀ ਜਦੋਂ ਉਹ ਖਬਰਾਂ ਦਾ ਟਾਈਮ ਹੁੰਦਾ ਉਦੋਂ ਮੈਂ ਕਿਤੇ ਹੋਰ ਤੇ ਰੁੱਝਿਆ ਹੁੰਦਾ, ਤੇ ਕਹਿਣ ਤੋਂ ਭਾਵ ਇਹ ਹੈ ਕਿ ਮੇਰੇ ਨਾਲੋਂ ਸਾਰੀ ਹੀ ਦੁਨੀਆ ਸਿਆਣੀ ਆ, ਮੈਂ ਤਾਂ ਹੁਣ ਬੀਤੇ ਦੀ ਯਾਨੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਚਲਿਆ ਗਿਆ ਨਾ।
ਚਲੋ ਇਤਿਹਾਸ ਦੀ ਵੀ ਗੱਲ ਕਰਾਂਗੇ ਤਾਇਆ ਜੀ, ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਜੇ ਮਤਲਬ ਹੁਣ 1 ਸਾਲ ਰਹਿ ਗਿਆ ਤੇ 1 ਸਾਲ ਦੇ ਵਿੱਚ 10 ਕਰੋੜ ਰੁਪਈਆ ਪੁਲਿਸ ਨੂੰ ਦੇ ਦੇਣਾ ਆ, ਤੇ ਉਹਨਾਂ ਨੇ ਫਿਰ ਕਹਿਣਾ ਆ ਯਾਰ ਫਿਰ ਇੱਦਾਂ ਆ ਵੀ ਜਿਹੜੇ ਅਸੀਂ ਪਾਲੇ ਉਹ ਆ ਬੰਦੇ ਜਾਂ ਜਿਹਨਾਂ ਨੂੰ ਅਸੀਂ ਸ਼ਹਿ ਦੇ ਰਹੇ ਹਾਂ ਪਿਛਲੇ 4-5 ਸਾਲ ਤੋਂ, ਅਤੇ ਉਹ ਜੇ ਅਸੀਂ ਮਾਰਤੇ ਜਾਂ ਅਸੀਂ ਮੁਕਾਬਲਾ ਕਰਤਾ ਉਹਨਾਂ ਨੂੰ ਤਾਂ ਘਾਟਾ ਬਹੁਤ ਪੈਣਾ।
ਬਿਲਕੁਲ
ਹੈ ਨਾ, ਜਿਨ੍ਹਾਂ ਨੂੰ ਮਤਲਬ ਕਰੋੜਾਂ ਰੁਪਏ ਸਾਲ ਦੇ ਫਰੌਤੀਆਂ ਦੇ ਰਾਹੀਂ ਕਮਿਸ਼ਨਾਂ ਦੇ ਰਾਹੀਂ ਆਉਂਦੇ ਆ, ਉਹਨਾਂ ਨੇ 10 ਕਰੋੜ ਰੁਪਇਆ ਕੀ ਲੈਣਾ ਸਾਰੇ ਪੰਜਾਬ ਦੇ ਵਿੱਚੋਂ? 10 ਕਰੋੜ ਦਾ ਦਿਹਾੜੀ ਦਾ ਆਉਂਦਾ ਹੋਣਾ ਉਹਨਾਂ ਨੂੰ, ਜਿਨ੍ਹਾਂ ਨੇ 5-5 ਕਰੋੜ ਦੀਆਂ ਫਰੌਤੀਆਂ ਲੈਣੀਆਂ ਆ, ਉਹਦੇ ਵਿੱਚ ਹਿੱਸਾ ਪੱਤੀ ਸਾਰਿਆਂ ਦੀ ਹੋਣੀ ਆ। ਅਤੇ ਮੈਨੂੰ ਨਹੀਂ ਲੱਗਦਾ ਪੁਲਿਸ ਵਾਲੇ ਇਹ ਮੰਨੂਗੇ ਵੀ ਇਹ ਤਾਂ ਬਹੁਤ ਘਾਟੇ ਦਾ ਸੌਦਾ ਆ। ਪਹਿਲੀ ਗੱਲ ਤਾਂ ਇੱਥੇ ਹੀ ਖਾਰਜ ਕਰਨਾ ਪਊਗਾ। ਦੂਜੀ ਗੱਲ ਇਹ ਹੈ ਵੀ ਸਾਰਾ 4 ਸਾਲ ਕੁਛ ਨਹੀਂ ਕਰਨਾ ਹੈਗਾ ਅਤੇ ਮੁੜ ਕੇ ਪੁਲਿਸ ਵਾਲਿਆਂ ਨੇ ਫਿਰ ਗਾਂਹ ਵਾਸਤੇ ਵੀ ਇਹ ਪਿਰਤ ਪੈ ਜਾਣੀ ਹੈ ਵੀ ਪਹਿਲਾਂ ਹੋਲਣ ਦਿਓ, ਪਹਿਲਾਂ ਇੱਕ ਪ੍ਰੋਬਲਮ ਕ੍ਰੀਏਟ ਕਰੋ, ਤਨਖਾਹਾਂ ਲਈ ਜਾਓ, ਜਿਹੜੇ ਕੰਮ ਸਾਡੀ ਜ਼ਿੰਮੇਵਾਰੀ ਬਣਦੀ ਉਹ ਕਰੋ ਨਾ, ਹੈ ਨਾ, ਅਤੇ ਮੁੜ ਕੇ ਸਰਕਾਰ ਇਨਾਮ ਰੱਖੂਗੀ ਤਾਂ ਫਿਰ ਆਪਾਂ ਇਹਨੂੰ ਸੋਰਟ ਆਊਟ ਕਰਾਂਗੇ ਤਨਖਾਹ ਤੋਂ ਉੱਤੋਂ ਦੀ, ਹੈ ਨਾ।
ਤੁਹਾਡੀਆਂ ਗੱਲਾਂ ਸਿਆਣੀਆਂ ਨੇ ਪਰ ਮੈਂ ਇਸ ਬਾਰੇ ਕੀ ਕਹਾਂ ਬਈ। ਪੰਜਾਬ ਦੇ ਲੋਕਾਂ ਨੇ ਹਨੇਰੀ ਲਿਆ ਕੇ ਇੱਕ ਭੰਡ ਦੇ ਹੱਥ ਆਪਣੀ ਕਿਸਮਤ ਸੌਂਪਤੀ ਆ, ਤੇ 4 ਸਾਲ ਪੰਜਾਬ ਦੇ ਲੋਕਾਂ ਨੂੰ ਵਹਿੰਦਿਆਂ ਨੂੰ ਹੋ ਗਿਆ ਵਾ। ਤੇ ਵੇਖੋ ਵੀ ਉਹ ਤਾਂ ਇਹ ਆ ਵੀ ਮੈਂ ਤੇ ਇਹੀ ਕਹਿੰਦਾ ਦੂਰ ਬੈਠਾ ਕਿ ਭਾਈ ਇਹ ਭੰਡ ਨਹੀਂ ਜਿੱਤੇ ਪੰਜਾਬ ਦੇ ਲੋਕਾਂ ਨੇ, ਅਕਾਲੀਆਂ ਤੇ ਕਾਂਗਰਸੀਆਂ ਨੂੰ ਹਰਾਇਆ ਵਾ, ਉਹਨਾਂ ਨੂੰ ਹਰਾਉਣਾ ਸੀ, ਹਰਾਉਣ ਲਈ ਜ਼ੋਰ ਲਾਤਾ ਤੇ ਤੀਜੇ ਵਿੱਚੋਂ ਇਹ ਨਿਕਲ ਆਏ ਐਕਸੀਡੈਂਟਲੀ ਕਿਉਂਕਿ ਤੀਜਾ ਹੋਰ ਕੋਈ ਚਾਰਾ ਨਹੀਂ, ਹੁਣ ਇਹ ਵੀ ਲੋਕਾਂ ਨੇ ਵੇਖ ਲਿਆ ਤੇ ਮੱਛੀ ਹੁਣ ਇਉਂ ਲੱਗਦਾ ਵੀ ਪੱਥਰ ਚੱਡ ਕੇ ਮੁੜਦੀ ਆ ਕਿ ਅਜੇ ਗਾਂ ਕੋਈ ਹੋਰ ਤਜਰਬਾ ਕਰਦੀ ਆ। ਤੇ ਪੰਜਾਬ ਦੇ ਲੋਕਾਂ ਨੇ ਵੇਖਣਾ ਵੀ ਉਹਨਾਂ ਦੇ ਕਿਹਦੇ ਹੱਥੋਂ ਜੁੱਤੀਆਂ ਖਾਣਾ, ਕਿਹਦੇ ਹੱਥੋਂ ਲੁੱਟੇ ਜਾਣਾ ਤੇ ਕੁੱਟੇ ਜਾਣਾ ਆ, ਇਹ ਪੰਜਾਬ ਦੇ ਲੋਕਾਂ ਦੀ ਪਸੰਦ ਦੀ ਗੱਲ ਆ ਨਾ।
ਚਲੋ ਜਿੱਥੋਂ ਤੱਕ ਮੈਨੂੰ ਲੱਗਦਾ ਨਾ, ਆਪਾਂ ਹਜੇ ਫੋਟੋ ਲੱਗੀ ਰਹਿਣ ਦਿੰਦੇ ਹਾਂ ਕਿਉਂਕਿ ਇਹਦੇ ਨਾਲ ਥੋੜ੍ਹੀ ਗੱਲ ਆਉਣੀ ਆ। ਤਾਇਆ ਜੀ, ਜਿਸ ਹਿਸਾਬ ਨਾਲ ਨਾ ਮਤਲਬ ਹਵਾ ਬਣ ਰਹੀ ਆ, ਸਾਡੇ ਅਮਰੀਕ ਭਾਅ ਜੀ ਕਹਿੰਦੇ ਸੀ ਜੀ ਕਾਂਗਰਸ ਦੀ ਸਰਕਾਰ ਬਣੇਗੀ, ਠੀਕ ਹੈ, ਜ਼ਿਆਦਾ ਚਾਂਸਿਸ ਨੇ, ਲੱਗਦਾ ਵੀ ਸੀਗਾ, ਪਰ ਜਿਸ ਹਿਸਾਬ ਨਾਲ ਖਲਾਰਾ ਪੈ ਰਿਹਾ ਆ, ਉਹਨਾਂ ਦੀਆਂ ਹਾਈਕਮਾਨ 'ਤੇ ਮੀਟਿੰਗਾਂ ਹੋ ਰਹੀਆਂ, ਅਤੇ ਮਤਲਬ ਇਹ ਮਾਨ ਸਰਕਾਰ ਵੀ ਦਿੱਲੀ ਤੋਂ ਹੀ ਚੱਲ ਰਹੀ ਆ, ਉਹ ਵੀ ਦਿੱਲੀ ਤੋਂ ਹੀ ਚੱਲਣੀ ਆ, ਪਹਿਲਾਂ ਵੀ ਦਿੱਲੀਆਂ ਤੋਂ ਹੀ ਚੱਲਦੀ ਆ ਉਹ, ਠੀਕ ਹੈ,
ਬਿਲਕੁਲ,
ਸੋ ਉਹ ਤਾਂ ਕੋਈ ਫਰਕ ਨਹੀਂ ਰਹਿ ਗਿਆ। ਸੋ ਦੂਜੀ ਹੁਣ ਗੱਲਾਂ ਦੀ ਹੈ ਕਿ ਜਿਹੜੀ ਖੇਤਰੀ ਪਾਰਟੀ ਆ, ਖੇਤਰੀ ਪਾਰਟੀ ਤਾਂ ਅਕਾਲੀ ਦਲ ਰਹਿ ਜਾਂਦੀ ਆ ਔਰ ਉਹਦਾ ਉਭਾਰ ਵੀ ਆ ਰਿਹਾ ਆ। ਹੁਣ ਜਿਹੜਾ ਮੌਜੂਦਾ ਸੀਟ ਹੋਲਡਰ ਹੈ, ਮਤਲਬ ਮੌਜੂਦਾ ਮੁੱਖ ਮੰਤਰੀ ਆ, ਉਹਦੇ ਬਿਆਨਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹਨੂੰ ਸਭ ਤੋਂ ਵੱਧ ਖਤਰਾ ਕਿਤੋਂ ਆ, ਅਤੇ ਉਹ ਤੁਸੀਂ ਅਸੀਂ ਲਾ ਵੀ ਰਹੇ ਹਾਂ ਕਿ ਉਹ ਕਾਂਗਰਸ ਦਾ ਤਾਂ ਨਾਂ ਹੀ ਨਹੀਂ ਲੈਂਦਾ, ਉਹਨੂੰ ਇੱਦਾਂ ਲੱਗਦਾ ਕਿ ਕਾਂਗਰਸ ਇਜ਼ ਨਥਿੰਗ, ਹੈ ਨਾ, ਉਹਦਾ ਸਾਰਾ ਹੀ ਜ਼ੋਰ ਬਾਦਲ 'ਤੇ ਲੱਗਾ ਹੋਇਆ, ਹਾਲਾਂਕਿ ਬਾਦਲ ਕੋਲ 1 ਸੀਟ ਹੈ ਜੇ ਦੇਖਿਆ ਜਾਵੇ, ਉਹ ਵੀ ਬਸਪਾ ਦੇ ਅੰਡਰ, ਹੈ ਨਾ, 1 ਜਾਂ 2 ਸੀਟਾਂ, ਪਰ ਉਹਦੀ ਹਰ ਬਿਆਨ ਦੇ ਵਿੱਚ, ਹਰ ਚੀਜ਼ਾਂ ਦੇ ਵਿੱਚ ਬਾਦਲ 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 ਬਾਦਲ, ਸੋ ਉਹਨੂੰ ਸਭ ਤੋਂ ਵੱਧ ਉਹ ਨਾਮ ਜਪਦਾ ਆ ਬਾਦਲ ਦਾ, ਸੁਖਬੀਰ ਦਾ।
ਨਹੀਂ, ਦੋਵੇਂ ਨਹੀਂ, ਇੱਕੋ ਹੀ ਰਹਿ ਗਈ ਆਪਣਾ ਮਜੀਠੀਆ ਦੀ ਘਰਵਾਲੀ ਬੀਬੀ ਗਨੀਬ ਕੌਰ, ਇੱਕੋ ਹੀ MLA ਰਹਿ ਗਈ ਅਕਾਲੀਆਂ ਦੀ, ਇੱਕੋ ਡਾਕਟਰ ਸੁਖੀ ਤਾਂ ਉਹਨੇ ਤਾਂ ਮਾਂਜਾ ਫੜ ਲਿਆ।
ਨਹੀਂ, ਆਪਣੇ ਨਵਾਂਸ਼ਹਿਰ ਤੋਂ 79 ਬਸਪਾ ਤੋਂ ਗੱਠਜੋੜ ਤੋਂ ਜਿੱਤਿਆ ਨਾ, ਤਾਂ ਉਹ ਵੀ ਕਹਿ ਸਕਦੇ
79 ਸਿੰਘ। ਅੱਛਾ, ਤੇ ਚਲੋ ਉਹ ਤਾਂ ਬਸਪਾ ਦਾ ਹੋ ਗਿਆ ਨਾ, ਗੱਠਜੋੜ ਤੋਂ ਜਿੱਤਿਆ ਉਹਨੇ, ਅਕਾਲੀਆਂ ਦਾ ਪੱਖ ਨਹੀਂ ਲੈਣਾ, ਉਹ ਬਸਪਾ ਦੀ ਗੱਲ ਕਰੂਗਾ। ਤੇ ਉਹ ਅਯਾਲੀ ਹੈਗਾ ਆ, ਉਹਨੂੰ ਇਹਨੇ ਕੱਢਿਆ ਹੋਇਆ ਪਾਰਟੀ ਚੋਂ, ਤੇ ਸੋ ਬੀਬੀ ਇੱਕੋ ਹੀ MLA ਅਕਾਲੀਆਂ ਦੀ ਹੈਗੀ। ਇੰਨੀ ਮਾੜੀ ਹਾਲਤ ਪਹਿਲਾਂ ਕਦੀ ਹੋਈ ਨਹੀਂ ਸੀ, ਪਰ ਲੋਕਾਂ ਨੇ ਸਜ਼ਾ ਦੇ ਤੀ ਅਕਾਲੀਆਂ ਨੂੰ ਗਲਤੀਆਂ ਦੀ, ਤੇ ਹੁਣ ਉਹ ਸਜ਼ਾ ਭੁਗਤ ਲਈ ਆ ਉਹਨਾਂ ਨੇ, ਤੇ ਕੋਈ ਗੱਲ ਨਹੀਂ, ਹੁਣ ਕਾਤਲ ਵੀ ਜਿਹੜਾ ਬੰਦਾ ਹੁੰਦਾ ਉਹ ਵੀ 8-10 ਸਾਲ ਬਾਅਦ ਜੇਲ੍ਹ ਤੋਂ ਬਾਹਰ ਆ ਜਾਂਦਾ ਆ, ਉਮਰ ਕੈਦੀ ਵੀ। ਤੇ ਹੁਣ ਇੰਨੇ ਸਾਲ ਹੋ ਗਏ ਆ ਤੇ ਲੋਕਾਂ ਨੇ ਸਾਰਿਆਂ ਨੂੰ ਅਜਮਾ ਕੇ, ਕਾਂਗਰਸ ਨੂੰ ਵੀ ਵੇਖ ਲਿਆ, ਮਾਂਝੇ ਵਾਲਿਆਂ ਨੂੰ ਵੀ ਵੇਖ ਲਿਆ, ਤੇ ਹੁਣ ਵਾਰੀ ਕਿਹਦੀ, ਹੁਣ ਅਕਾਲੀਆਂ ਦੀ ਆਉਣੀ ਆ,
ਨਹੀਂ
ਹੋਰ ਕੀ।
ਤਾਇਆ ਜੀ, ਹੁਣ ਇਹ ਚਾਹੀਦਾ ਸੀਗਾ ਵੀ ਅਕਾਲੀਆਂ ਨੂੰ ਸਜ਼ਾ ਮਿਲੀ, ਵਾਈਪ ਆਊਟ ਕਰਤੇ, ਪੋਚਤਾ, ਠੀਕ ਹੈ। ਤੇ ਉਸ ਪੋਚਣ ਦੇ ਵਿੱਚ ਜਦੋਂ ਇਹਨਾਂ ਨੂੰ ਸੁਰਤ ਆਉਂਦੀ ਅਕਾਲੀਆਂ ਨੂੰ, ਤਾਂ ਇਹ ਉੱਠਣ ਜੋਗੇ ਰਹਿੰਦੇ ਨਾ, ਮਤਲਬ ਪੰਜਾਬ ਸੋਨੇ ਦੀ ਚਿੜੀ ਬਣਾਇਆ ਹੁੰਦਾ, ਪੰਜਾਬ ਦੇ ਵਿੱਚ ਕਿਆ ਬਾਤ, ਲਹਿਰਾਂ ਵਹਿਰਾਂ ਲਾਈਆਂ ਹੁੰਦੀਆਂ, ਸਭ ਕੁਝ ਕੀਤਾ ਹੁੰਦਾ, ਅਤੇ ਜੋ ਜਿਨ੍ਹਾਂ ਚੀਜ਼ਾਂ ਤੋਂ ਦੁੱਖ ਕੇ ਇਹਨਾਂ ਨੂੰ ਬਣਾਇਆ ਸੀ ਉਹ ਜਮ੍ਹਾਂ ਹੀ ਖਤਮ ਹੋ ਜਾਂਦੀਆਂ, ਠੀਕ ਹੈ। ਪਰ ਉਹ ਗੱਲ ਇਹ ਹੈ ਕਿ ਉਹ ਉਹ ਤੋਂ ਵੀ ਬਦਤਰ ਹੋ ਰਹੀਆਂ ਨੇ ਜਿਸ ਹਿਸਾਬ ਨਾਲ ਕੰਮ ਚੱਲ ਰਿਹਾ, ਅਤੇ ਇਹ ਮਤਲਬ ਇੱਕ ਉਭਾਰ ਵੱਲ ਨੂੰ ਲੈ ਕੇ ਜਾ ਰਹੇ ਨੇ ਆਮ ਆਦਮੀ ਪਾਰਟੀ ਅਕਾਲੀਆਂ ਨੂੰ।
ਜੋ ਹਾਂ ਜੋ ਮੀਡੀਆ ਦੇ ਵਿੱਚ ਨਾ ਚੀਕ ਚਿਹਾੜਾ ਪਿਆ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਸੰਬੰਧੀ, ਬੀੜਾਂ ਦਾ ਸੰਬੰਧੀ, ਤੇ ਇਹ ਤਾਂ ਇਕਰਾਰ ਕਰਕੇ ਆਇਆ ਵੀ ਆਵਾਂਗੇ, ਤੇ ਉਹ 4 ਸਾਲ ਸੁੱਤਾ ਰਿਹਾ ਵਾ, ਤੇ ਹੁਣ ਜਦੋਂ ਇਲੈਕਸ਼ਨ ਦਾ ਈਅਰ ਆਇਆ ਵਾ ਤੇ ਉਦੋਂ ਉਹਨੇ ਲਾਲਾ ਲਾਲਾ ਕਰਵਾ ਦਿੱਤੀ ਆ ਮੀਡੀਆ ਦੇ ਵਿੱਚ, ਤੇ ਉਹਨੂੰ ਫੜ ਲਓ, ਉਹਨੂੰ ਫੜ ਲਓ,
ਦੇਖੋ,
ਤੇ ਅਕਾਲੀ ਦਲ ਨੂੰ ਬਦਨਾਮ ਕਰਨ ਦੇ।
ਹਾਂ ਤਾਇਆ ਜੀ, ਦੇਖੋ ਇੱਕ ਨਾ ਇਹ ਥੋੜ੍ਹਾ ਸਿਧਾਂਤਕ ਕੰਮ ਮਸਲਾ ਵੀ ਆ ਜਾਣਾ ਆ। ਸਾਡੇ ਲਾਗੇ ਰਾਜਾ ਸਾਹਿਬ ਦਾ ਮਜ਼ਾਰਾ ਆ, ਠੀਕ ਹੈ,
ਹਾਂਜੀ
ਜਿਹਦਾ ਰੌਲਾ ਪੈ ਰਿਹਾ ਵੀ ਉੱਥੋਂ ਜੀ ਇੰਨੀ 100 ਕੋਈ 69 ਕਹੀ ਜਾਂਦਾ, 69 ਕਹੀ ਜਾਂਦਾ, ਬੀੜਾਂ ਜਿਹੜੀਆਂ ਲੱਭੀਆਂ ਹੋਈਆਂ, ਇਹ ਮੁਕਤਸਰ ਦੇ ਵਿੱਚ ਬਿਆਨ ਦਿੱਤਾ ਮਾਘੀ ਮੇਲੇ ਦੌਰਾਨ ਭਗਵੰਤ ਮਾਨ ਨੇ। ਅਤੇ ਉਹ ਤੋਂ ਬਾਅਦ ਉਹਨਾਂ ਦੀ ਕਮੇਟੀ ਸਾਹਮਣੇ ਆ ਗਈ, ਉਹ ਕਹਿੰਦੇ ਜੀ ਅਸੀਂ ਸਾਰਾ ਹਿਸਾਬ ਦਿੱਤਾ ਆ, ਸਭ ਕੁਝ ਕੀਤਾ ਆ। ਅਤੇ ਉਹ ਸੁੱਖੀ ਆ ਗਿਆ, ਸੁੱਖੀ ਨੇ ਮਾਫ਼ੀ ਮੰਗ ਲਈ, ਚੇਅਰਮੈਨੀ ਤੋਂ ਅਸਤੀਫਾ ਦੇ ਦਿੱਤਾ। ਫਿਰ ਚੀਮਾ ਆ ਗਿਆ, ਚੀਮੇ ਨੇ ਕਲੀਨ ਚਿੱਟ ਦੇ ਦਿੱਤੀ ਵਿੱਤ ਮੰਤਰੀ ਨੇ, ਫਿਰ ਇਹ ਤਾਂ ਗਲਤੀ ਨਾਲ ਹੋ ਗਿਆ ਜੀ, ਸਾਰਾ ਕੁਝ ਹੋ ਗਿਆ। ਔਰ ਉਹ ਵਾਪਸ ਜਾ ਕੇ ਉਹਨੇ ਫਿਰ ਉਹ ਬਿਆਨ ਉਲਟਾ ਦਿੱਤਾ, ਹਾਂ ਫਿਰ ਬਿਆਨ ਉਲਟਾ ਦਿੱਤਾ। ਹੁਣ ਮੈਂ ਥੋੜ੍ਹਾ ਜਿਹਾ ਦੱਸਦਾ, ਸਾਡੇ ਸਰੋਤੇ ਬੜੇ ਪੰਜਾਬ ਕੀ ਸਾਰੇ ਦੁਨੀਆ ਤੋਂ ਵੱਖ ਵੱਖ ਇਲਾਕਿਆਂ ਤੋਂ ਨੇ। ਰਾਜਾ ਸਾਹਿਬ ਦਾ ਮਜ਼ਾਰਾ ਸਾਡੇ ਕੋਲ ਹੀ ਹੈ, 10 ਕੁ ਕਿਲੋਮੀਟਰ ਦੇ, ਸਾਡੇ ਏਰੀਏ 'ਚ ਬੜਾ ਪ੍ਰਭਾਵ ਹੈ। ਅਤੇ ਉਹਨਾਂ ਦਾ ਇੱਕ ਨਾ ਸੁੱਖ ਵਿਲਾਸ ਗ੍ਰੰਥ ਵੀ ਉਹਨੇ ਲਿਖਿਆ ਹੋਇਆ, ਮੇਰੇ ਕੋਲ ਹੈਗਾ ਆ, ਪੰਜਾਬੀ ਯੂਨੀਵਰਸਿਟੀ ਨੇ ਅਧਿਐਨ ਕਰਕੇ ਉਹਨੂੰ ਕੰਪਾਈਲ ਕੀਤਾ ਆ। ਅਤੇ ਅਸਲ ਦੇ ਵਿੱਚ ਉਹ ਮਤਲਬ 19ਵੀਂ ਸਦੀ ਦੇ ਸੰਤ ਹੋਏ ਨੇ ਸਾਡੇ ਇਲਾਕੇ ਦੇ ਵਿੱਚ, ਤਪੱਸਵੀ ਹੋਏ ਨੇ, ਤਪ ਕੀਤੇ ਨੇ ਉਹਨਾਂ ਨੇ। ਅਤੇ ਇੱਕ ਲਹਿਰ ਭਗਤਾਂ ਦੀ ਚੱਲਦੀ ਹੈ, ਅਤੇ ਉਹਦੇ ਵਿੱਚ ਕਈ ਭਗਤ ਹੋਏ ਨੇ, ਉਹਨਾਂ ਦੇ ਵਿੱਚ ਇੱਕ ਰਾਜਾ ਸਾਹਿਬ ਵੀ ਮੰਨੇ ਜਾਂਦੇ। ਰਾਜਾ ਸਾਹਿਬ ਦਾ ਮਤਲਬ ਹੈਗਾ ਕਿ ਇਹ ਭਗਤਾਂ ਦੇ ਵਿੱਚੋਂ ਰਾਜਾ ਸੀ, ਠੀਕ ਹੈ ਨਾ। ਅਤੇ ਦੇਖੋ ਤਪ ਕਰਨ ਦੇ ਕਈ ਕਈ ਤਰੀਕੇ ਨੇ, ਕਈ ਪਰੰਪਰਾਵਾਂ ਨੇ, ਉਹਨਾਂ ਨੇ ਤਪ ਕੀਤੇ। ਅਤੇ ਸਾਡੇ ਪਿੰਡ ਦੇ ਵੀ ਉਹਨਾਂ ਦੇ ਦੋਸਤ ਸੀ, ਹੋਰ ਵੀ ਦੋਸਤ ਸੀਗੇ, ਉਹ ਏਰੀਏ ਦੇ ਵਿੱਚ ਕਾਫੀ ਉਹਨਾਂ ਦੀ ਮਨੌਤ ਸੀ, ਅਤੇ ਇਹਨਾਂ ਨੇ ਸਿੱਖੀ ਦੇ ਆਧਾਰ 'ਤੇ ਤਪ ਕੀਤੇ ਨੇ, ਨੋਟ ਐਜ਼ ਏ ਸਿੰਘ, ਪਰ ਐਜ਼ ਏ ਜਿੱਦਾਂ ਪਹਿਲਾਂ ਤਵੱਸਵੀ ਗਿਣੇ ਜਾਂਦੇ ਨੇ ਕਿ ਜਪੀ ਤਪੀ, ਹੈ ਨਾ, ਜਿਹਨਾਂ ਜਪੀਆਂ ਨੇ ਤਪੀਆਂ ਨੇ ਤੇਰਾ ਨਾਮ ਜਪਿਆ, ਤਪੀਆਂ 'ਚੋਂ ਆ ਜਾਂਦੇ ਨੇ। ਹੁਣ ਆਪਾਂ ਇਹਨਾਂ ਨੂੰ ਖਾਰਜ ਥੋੜ੍ਹੋ ਕਰ ਸਕਦੇ ਹਾਂ ਸਿੱਖੀ 'ਚੋਂ, ਜਦੋਂ ਅਰਦਾਸ ਦਾ ਇਹ ਪਾਠ ਵੀ ਨੇ, ਠੀਕ ਹੈ। ਹੁਣ ਉਹ ਕਿਸੇ ਕੋਈ ਚੌਂਕੜਾ ਮਾਰ ਕੇ ਕਰਦਾ, ਕੋਈ ਸਮਾਧੀ ਲਾ ਕੇ ਕਰਦਾ, ਕੋਈ ਸੇਵਾ ਕਰਕੇ ਕਰਦਾ, ਬੜੀਆਂ ਵੰਨਗੀਆਂ ਨੇ ਤਪ ਕਰਨ ਦੀਆਂ, ਹੈ ਨਾ। ਅਤੇ ਇੱਦਾਂ ਇਹ ਤਪੱਸਵੀ ਹੋਏ ਨੇ, ਇਹਨਾਂ ਨੇ ਰਸੋਖਾਨਾ ਬਣਾਇਆ ਜਿੱਥੇ ਲੰਗਰ ਚਲਾਏ, ਜਿਹਨੂੰ ਰਸੋਖਾਨਾ ਕਹਿੰਦਾ, ਔਰ ਲੱਖਾਂ ਲੋਕ ਉੱਥੇ ਲੰਗਰ ਛਕਦੇ ਨੇ, ਗਰੀਬ ਤਬਕਾ ਸਾਰਾ ਜਾਂਦਾ ਆ ਜਾਂ ਲੋੜਵੰਦ ਉੱਥੇ ਜਾਂਦੇ ਨੇ, ਅਤੇ ਵਿਦੇਸ਼ੀ ਜਿਹੜੇ ਸ਼ਰਧਾਲੂ ਨੇ ਉਹ ਲੰਗਰਾਂ ਨੂੰ ਚਲਾਉਂਦੇ ਨੇ, ਫੰਡ ਦਿੰਦੇ ਨੇ। ਉਹਦੇ ਸੰਬੰਧ ਦੇ ਵਿੱਚ ਉਹ ਅਖੰਡ ਪਾਠ ਸਾਹਿਬ ਵੀ ਹੁੰਦੇ ਨੇ, ਲੜੀਆਂ ਵੀ ਹੁੰਦੀਆਂ, ਚਲੋ ਮੈਂ ਸਹਿਮਤ ਜਾਂ ਨਹੀਂ ਸਹਿਮਤ ਇਹ ਵੱਖਰੀ ਗੱਲ ਹੈ, ਪਰ ਹੋ ਤਾਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਹੀ ਰਹੇ ਨੇ, ਚਾਹੇ 100 ਪਾਠ ਕਰ ਰਹੇ ਨੇ ਚਾਹੇ 1 ਕਰ ਰਹੇ ਨੇ, ਅਤੇ ਇਹ ਇੱਕ ਵੱਖਰਾ ਮੈਨੇਜਮੈਂਟ ਇਸ਼ੂ ਹੈ ਨਾ। ਪਰ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਅਤੇ ਉੱਥੇ ਇੱਕ ਜਗ੍ਹਾ ਵੀ ਬਣੀ ਹੋਈ ਜਿੱਥੇ ਉਹਨਾਂ ਦੀ ਫੋਟੋ ਵੀ ਲਾਈ ਹੋਈ। ਮੈਂ ਇਹੋ ਜਿਹਾ ਘੱਟੋ ਘੱਟ 50 ਥਾਵਾਂ ਨੂੰ ਜਾਣਦਾ ਹਾਂ, ਜਿਹੜੇ ਇੱਕ ਸੂਸਾਂ ਦਾ ਜਿਹੜਾ ਮੇਲਾ ਤੁਸੀਂ ਸੁਣਿਆ ਹੋਣਾ, ਮੇਰੀ ਸਿਸਟਰ ਉੱਥੇ ਵਿਆਹੀ ਹੋਈ ਆ, ਉੱਥੇ ਵੀ ਬੜੇ ਤਪੱਸਵੀ ਹੋਏ ਨੇ ਉਹ, ਉਹਨਾਂ ਨੇ ਮਤਲਬ ਸਿੱਖੀ ਦੇ ਆਧਾਰ 'ਤੇ ਤਪ ਕੀਤਾ, ਅਤੇ ਉਹਨਾਂ ਦੀ ਵੀ ਇੱਕ ਵੱਖਰੀ ਗੁਰਦੁਆਰੇ ਦੇ ਕੰਪਲੈਕਸ ਦੇ ਵਿੱਚ ਯਾਦ ਬਣਾਈ ਹੋਈ ਆ। ਪਰ ਮੇਨ ਉੱਥੇ ਅਖੰਡ ਪਾਠ ਸਾਹਿਬ ਚੱਲਦੇ ਨੇ, ਗੁਰਬਾਣੀ ਦੇ ਆਧਾਰ 'ਤੇ ਸਾਰਾ ਕੁਝ ਚੱਲਦਾ। ਸੋ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਪੋਲਿਟਿਕਸ ਕਰ ਕਿਉਂ ਰਹੇ ਆ। ਅਤੇ ਦੂਜੀ ਗੱਲ, ਸਾਡੇ ਜਿਹੜੇ ਆਪਣੇ ਸਿੱਖ ਵੀ ਆ ਕਿ ਉਹ ਸਿੱਖ ਦੇ ਸਿੱਖੀ ਦੇ ਵਿੱਚ ਜਿਹੜੀਆਂ ਵੰਨਗੀਆਂ ਨੇ, ਜਿਹੜੀਆਂ ਪੁਰਾਤਨ ਚੱਲੀਆਂ ਆ ਰਹੀਆਂ, ਉਹਨਾਂ ਨੂੰ ਖਾਰਜ ਕਿਉਂ ਕਰ ਰਹੇ ਆ? ਤਾਂ ਜੀ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ?
ਦੇਖੋ ਜੀ, ਤੁਸੀਂ ਇਹ ਬਹੁਤ ਵੱਡਾ ਵਲਗਣ ਵਾਲੀ ਆ। ਇਹ 'ਚ ਮੈਂ ਕੀ ਕਹਿ ਸਕਦਾ ਕਿ ਜਿਹੜੀ ਪਰੰਪਰਾ ਚੱਲੀ ਆ ਰਹੀ ਆ ਉਹਨੂੰ ਪੰਥ ਜਿਹੜਾ ਆ ਜੋ ਗੁਰਮਤਿ ਦੇ ਵਿਰੁੱਧ ਸਮਝਦਾ ਆ, ਅਤੇ ਉਹਨੂੰ ਰਲ ਕੇ ਬੈਠ ਕੇ ਗੁਰਮਤਾ ਪਾਸ ਕਰਕੇ ਅਤੇ ਉਹਨਾਂ ਨੂੰ ਹਟਾਇਆ ਵੀ ਜਾ ਸਕਦਾ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਦੋਂ ਇਤਿਹਾਸਕ ਗੁਰਦੁਆਰੇ ਆਏ ਨੇ, ਉਹਨਾਂ ਦੇ ਵਿੱਚ ਵੀ ਕਈ ਚੀਜ਼ਾਂ ਅਜਿਹੀਆਂ ਜਿਨ੍ਹਾਂ ਨੂੰ ਹਟਾਉਣ ਦਾ ਹੌਂਸਲਾ ਨਹੀਂ ਕਰ ਸਕੇ ਨਵੇਂ ਪ੍ਰਬੰਧ। ਪਰ ਗੁਰਮਤਿ ਜਿਵੇਂ ਜੋਤਾਂ ਜਗਦੀਆਂ ਰੱਖਣੀਆਂ, ਇਹ ਹੋਰ ਇਹੋ ਜਿਹੇ ਤਸਵੀਰਾਂ ਨੂੰ ਜੋ ਮਰਜ਼ੀ ਕਹੀ, ਜੋ ਕਾਗਜ਼ਾਂ ਦੀਆਂ ਜੋ ਪੱਥਰਾਂ ਦੇ ਬੁੱਤ ਹਟਾ ਤੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚੋਂ, ਅਤੇ ਤਸਵੀਰਾਂ ਜਿਹੜੀਆਂ ਹੈਗੀਆਂ ਕਾਗਜ਼ੀ ਉਹ ਚੱਲਦੀਆਂ ਆ ਰਹੀਆਂ। ਅਤੇ ਮੇਰੇ ਇਸ ਬਾਰੇ ਕੋਈ ਦ੍ਰਿੜ ਵਿਸ਼ਵਾਸ ਨਹੀਂ ਹੈਗਾ ਮੇਰਾ। ਇਹ ਸਾਰਾ ਕੁਝ ਜੋ ਵੀ ਮੂਰਤੀ ਆ ਕਿ ਗੁਰਮੂਰਤ ਗੁਰ ਸ਼ਬਦ ਹੈ, ਸਤਿਗੁਰ ਮੂਰਤ ਕੋ ਬਲ ਜਾਉਂ। ਹਾਂਜੀ, ਸਤਿਗੁਰਾਂ ਦੀ ਜਿਹੜਾ ਸ਼ਬਦ ਆ, ਜਿਹੜੀ ਉਹਨਾਂ ਦੀ ਸਿੱਖਿਆ ਹੈ, ਇਹੀ ਉਹਨਾਂ ਦੀ ਮੂਰਤ ਹੈ। ਗੁਰੂ ਸਾਹਿਬਾਨ ਦੀਆਂ ਸਾਰੀਆਂ ਹੀ ਤਸਵੀਰਾਂ, ਕੈਮਰਾ ਬਣਨ ਤੋਂ ਪਹਿਲਾਂ ਦੀਆਂ ਜੋ ਤਸਵੀਰਾਂ ਨੇ, ਉਹ ਸਭ ਹੱਥ ਨਾਲ ਮੁਸੱਵਰਾਂ ਨੇ, ਆਰਟਿਸਟਾਂ ਨੇ ਬਣਾਈਆਂ ਹੋਈਆਂ ਨੇ। ਜਿਹੋ ਜਿਹਾ ਉਹਨਾਂ ਦੀ ਸੋਚ ਦੇ ਵਿੱਚ ਗੁਰੂ ਸਾਹਿਬ ਦੇ ਸਰੀਰ ਨੂੰ ਅਤਿ ਸੁੰਦਰ ਦਿਖਾਉਣ ਦਾ ਉਹਨਾਂ ਦੀ ਸ਼ਰਧਾ ਅਤੇ ਉਹਨਾਂ ਦਾ ਯਤਨ ਸੀ, ਉਹਨਾਂ ਨੇ ਕਰਨ ਦਾ ਯਤਨ ਕੀਤਾ। ਭਾਈ ਸੰਤੋਖ ਸਿੰਘ ਨੇ ਕਵਿਤਾ ਦੇ ਵਿੱਚ, ਅਤੇ ਮੁਸੱਵਰਾਂ ਨੇ ਆਪਣਾ ਤਸਵੀਰ ਬਣਾਉਣ ਵਾਲਿਆਂ ਨੇ ਉਹਨੂੰ ਤਸਵੀਰਾਂ ਦੇ ਵਿੱਚ, ਕਿ ਸਹੀ ਗੱਲ ਜਿਹੜੀ ਹੈ, ਸਹੀ ਚੀਜ਼ ਵੀ ਆਹ ਅਸਲੀ ਫੋਟੋ ਹੈ, ਉਹ ਨਹੀਂ ਸਾਨੂੰ ਲੱਭ ਸਕਦੀ। ਸੋ ਇਸ ਲਈ ਮੇਰੇ ਆਪਣਾ ਗੁਰੂਆਣਾ ਪਿੰਡ, ਸਾਡਾ ਗੁਆਂਢੀ ਪਿੰਡ ਆ, ਦੋ ਪਿੰਡ ਨੇ ਬੈਰੋ ਨੰਗਲ ਨਵਾਂ ਅਤੇ ਪੁਰਾਣਾ, ਉਹਨਾਂ ਦੇ ਵਿਚਕਾਏ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਗੁਰੂਆਣਾ, ਪਹਿਲਾਂ ਉੱਥੇ ਦੇ ਗ੍ਰੰਥੀ ਸਿੰਘ ਮੇਰੀ ਸੰਭਾਲ 'ਚ 1953 'ਚ 50 ਦੇ ਨੇੜੇ ਤੇੜੇ, ਉਹ ਬੈਰੋ ਨੰਗਲ ਦੇ ਹੀ, ਨਵੇਂ ਬੈਰੋ ਨੰਗਲ ਦੇ, ਉਹਨਾਂ ਦਾ ਪਿਤਾ ਅਤੇ ਆਪ ਅਤੇ ਉਹਨਾਂ ਦੇ ਤਾਇਆ ਜੀ, ਇਹ ਤਿੰਨ ਜੀਵ ਪ੍ਰਬੰਧ ਕਰਦੇ ਹੁੰਦੇ ਸੀਗੇ। ਅਤੇ ਫਿਰ ਉੱਥੋਂ ਜਿਹੜੇ ਬਾਬਾ ਦਰਸ਼ਨ ਸਿੰਘ, ਮੈਨੂੰ ਵੀ ਕੁਝ ਦਿਨ ਉਹਨਾਂ ਪਾਸੋਂ 5 ਗ੍ਰੰਥੀ ਪੜ੍ਹਨ ਦਾ ਮੌਕਾ ਮਿਲਿਆ, ਅਤੇ ਉਹ ਆਪਣਾ 13 ਜਿਹੜੇ ਸ਼ਹੀਦ ਹੋਏ ਸੀ ਨਿਰੰਕਾਰੀਆਂ ਦੇ ਟੱਕਰ 'ਚ, ਉੱਥੇ ਉਹ ਸ਼ਹੀਦ ਹੋਏ ਅੰਮ੍ਰਿਤਸਰ। ਉਹਨਾਂ ਨੇ ਆਪਣੀ ਖਾਨਦਾਨੀ ਜ਼ਮੀਨ ਸਾਰੀ ਵੇਚ ਕੇ ਅਤੇ ਉਹਨਾਂ ਪੈਸਿਆਂ ਨਾਲ ਲਿਆ ਕੇ ਮਹੀਤੇ ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੇ ਨਾਂ ਉੱਥੇ ਖਰੀਦ ਲਈ, ਅਤੇ ਸ਼ਹੀਦ ਹੋਣ ਤੱਕ ਉਹ ਉੱਥੋਂ ਦੀ ਖੇਤੀਬਾੜੀ ਦਾ ਪ੍ਰਬੰਧ ਕਰਦੇ ਰਹੇ। ਉਹ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ 'ਚ ਆ। ਮੈਂ ਬਚਪਨ 'ਚ ਵੇਂਦਾ ਹੁੰਦਾ ਸੀ ਉੱਥੇ, ਮੱਸਿਆ ਲੱਗਦੀ ਹੁੰਦੀ ਸੀ, ਅਤੇ ਇੱਕ ਪਾਸੇ ਗੁਰਦੁਆਰਾ ਬਣਿਆ ਹੋਇਆ ਵਾ ਮੇਨ ਹਾਲ ਜਿੱਥੇ ਪ੍ਰਕਾਸ਼ ਹੁੰਦਾ, ਦੀਵਾਨ ਲੱਗਦੇ ਨੇ, ਉਹਦੇ ਨੇੜੇ ਬੇਰੀ ਦੇ ਥੱਲੇ ਦਰਖਤ ਥੱਲੇ ਬਾਬੇ ਰਾਮੂ ਦੀ ਫੋਟੋ ਹੁੰਦੀ ਸੀ ਬਣਾਈ ਹੋਈ, ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਫੋਟੋ ਹੱਥ ਨਾਲ ਉਹਨਾਂ ਵੱਲ ਸ਼ਕਤੀ ਜਾਰੀ ਦਿਖਾਈ ਹੁੰਦੀ ਸੀ ਮੁਸੱਵਰ ਨੇ। ਵੀ ਉਹ ਇਤਿਹਾਸ ਇਉਂ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਉੱਧਰ ਦੀ ਲੰਘਦੇ ਹੋਏ ਜੰਗੇ, ਅਤੇ ਉੱਥੇ ਰਾਮੂ ਨਾਂ ਦਾ ਕੋਈ ਫੱਕਰ ਜਾਂ ਕਹਿ ਲਓ ਸੰਤ ਸੀ, ਉਹ ਗਾਈਆਂ ਚਾਰਦਾ ਹੁੰਦਾ ਸੀ, ਅਤੇ ਉਹਦਾ ਉਹਨੇ ਮਹਾਰਾਜ ਦੇ ਦਰਸ਼ਨ ਕੀਤੇ, ਅਤੇ ਉਹ ਯਾਦ ਦੇ ਵਿੱਚ ਉੱਥੇ ਗੁਰਦੁਆਰਾ ਹੈ। ਸੋ ਇਸ ਲਈ ਮੈਂ ਇਹਦੇ ਬਾਰੇ ਕੋਈ ਖਾਸ ਆਪਣਾ ਫਤਵਾ ਨਹੀਂ ਦੇ ਸਕਦਾ ਵੀ ਐਵੇਂ ਹੀ ਹੋਣਾ ਚਾਹੀਦਾ। ਜਿਵੇਂ ਪ੍ਰਬੰਧਕਾਂ ਨੂੰ ਅਤੇ ਉੱਥੋਂ ਦੀ ਸੰਗਤ ਨੂੰ, ਜਿਵੇਂ ਹੁਣ ਥੋੜ੍ਹੇ 2-3 ਸਾਲ ਹੋਏ ਆ ਮੈਂ ਮੇਰੇ, ਕਿਉਂਕਿ ਚਾਚਾ ਆਪਣੇ ਜੀਵ ਜਿਹੜੇ ਸੀ ਉਹ ਸਹੁਰੇ ਢੇਰੀ 'ਤੇ ਚਲੇ ਗਏ ਸੀਗੇ ਬੈਰੋ ਨੰਗਲ, ਉੱਧਰ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੀ ਹੱਦ ਆ ਇਸ ਪਾਸੇ ਮੇਰਾ ਪਿੰਡ ਆ ਸੂਰੋ ਪੱਡਾ, ਅਤੇ ਉੱਧਰ ਦੂਜੇ ਪਾਸੇ ਕਜ਼ਨਾਂ ਦੇ ਨਾਨਕਿਆਂ ਦੀ ਬੈਰੋ ਨੰਗਲ, ਅਤੇ ਮੈਂ ਗੱਲ ਕੀ ਕਰਨ ਲੱਗਿਆ ਸੀਗਾ ਵੀ ਉੱਥੇ, ਹਾਂ ਸਵੇਰੇ ਸਵੇਰੇ ਕਾਸਾ ਦੀ ਵਾਰ ਦਾ ਕੀਰਤਨ ਹੋਇਆ, ਕੰਨ ਪਾੜਵੀਂ ਆਵਾਜ਼ ਆਈ, ਅਤੇ ਨਾ ਕੋਈ ਬੰਦਾ ਆਪਣਾ ਨਿਤਨੇਮ ਕਰ ਸਕਦਾ ਸੀ, ਨਾ ਉਹਨਾਂ ਦੀ ਗੱਲ ਸਮਝ ਆਈ। ਮੈਂ ਨਹਾ ਦੂੰ ਕਿ ਹੌਲੀ ਹੌਲੀ ਗੁਰਦੁਆਰੇ ਨੂੰ ਤੁਰ ਪਿਆ ਅਤੇ ਅੰਦਰ ਜਾ ਕੇ ਬੈਠਾ, ਅਤੇ ਬੜਾ ਸ਼ਾਂਤ, ਬੜਾ ਸੁੰਦਰ ਨੌਜਵਾਨਾਂ ਦਾ ਜਥਾ ਸੀ। ਕਹਿੰਦੇ ਅਸੀਂ ਮਹੀਤਿਓਂ ਆਏ ਹਾਂ, ਅਤੇ ਇੱਥੇ ਕੀ ਉਹਨੂੰ ਕਹਿੰਦੇ ਨੇ ਆਸਾ ਦੀ ਵਾਰ ਦਾ ਕੀਰਤਨ ਉਹ ਉਹਨਾਂ ਨੇ ਕੀਤਾ, ਬਹੁਤ ਆਨੰਦ ਆਇਆ। ਬਾਅਦ 'ਚ ਚਾਹ ਪੀਂਦਿਆਂ ਸਿਆਸਤ ਦੀਆਂ ਸੀ, ਮੈਂ ਕਿਹਾ ਨੇੜੇ ਨੇੜੇ ਮੈਂ ਉਹਨਾਂ ਦੇ ਜਹੇਦਾਰ ਦੇ ਚਲਾ ਗਿਆ ਗੱਲਬਾਤ। ਮੈਂ ਕਿਹਾ ਜੀ ਵੀ ਇੰਨਾ ਸੁੰਦਰ ਤੁਸੀਂ ਕੀਰਤਨ ਕਰਦੇ ਹੋ ਅਤੇ ਬਾਹਰ ਤਾਂ ਤੰਨ ਪਾੜਵੀਂ ਰੌਲੇ ਦੀ ਆਵਾਜ਼ ਆਉਂਦੀ ਹੈ, ਤੁਸੀਂ ਆਵਾਜ਼ ਕਿਉਂ ਨਹੀਂ? ਕਹਿੰਦੇ ਕੀਤੀ ਸੀ ਆਵਾਜ਼ ਠੀਕ, ਪਿੰਡ ਦੀ ਸੰਗਤ ਨੇ ਰੌਲਾ ਪਾ ਲਿਆ, ਉਹ ਗੁਰਦੁਆਰਾ ਕਮੇਟੀ ਕੋਲ ਗਿਆ, ਇਹਨਾਂ ਨੇ ਸਪੀਕਰ ਹੀ ਬੰਦ ਕਰਵਾਤੇ ਆ, ਸਾਨੂੰ ਫਿਰ ਕਹਿੰਦਾ ਉੱਚੀ ਕਰਨੇ ਪਏ। ਫਿਰ ਉੱਥੇ ਜਾ ਕੇ ਤੁਸੀਂ ਕੀ ਸੁਧਾਰ ਵਾਲੀ ਗੱਲ ਕਰ ਲਓਗੇ?
ਤਾਂ ਜੀ ਚਲੋ ਆਪਾਂ ਸੁਨੇਹੇ ਵੀ ਲੈਂਦੇ ਹਾਂ ਨਾਲ ਦੀ ਨਾਲ। ਸਾਡੇ ਨਾਲ ਸੁਰਜੀਤ ਸੰਧੂ ਜੁੜੇ ਸਨ ਅਤੇ ਕੁਛ ਦੇਰ ਪਹਿਲਾਂ, ਅਤੇ ਉਹਨਾਂ ਨੇ ਇੱਕ ਫੋਟੋ ਸਾਂਝੀ ਕੀਤੀ ਹੈ ਅਤੇ ਉਹ ਕਹਿੰਦੇ ਵੀ ਜਿਹੜੀ ਫੋਟੋ ਹੈ ਸਿੱਖਾਂ ਦੇ ਪੰਜ ਤਖਤ ਇਹ ਘਰ ਘਰ ਹੋਣੀ ਚਾਹੀਦੀ ਹੈ। ਬਿਲਕੁਲ, ਇਸ ਤਰ੍ਹਾਂ ਦੀਆਂ ਜੀਓਗ੍ਰਾਫਿਕਲ ਫੋਟੋਆਂ, ਗੁਰਬਾਣੀ ਦੇ ਆਧਾਰਿਤ ਫੋਟੋਆਂ ਤਾਂ ਜ਼ਰੂਰ ਹੋਣੀਆਂ ਚਾਹੀਦੀਆਂ ਹੈ, ਜਿਹੜੇ ਜਿਹਦੇ ਨਾਲ ਕਿ ਸਾਨੂੰ ਪਤਾ ਲੱਗੇ ਵੀ ਸਾਡੇ ਜਿਹੜੇ ਸਿੱਖ ਸਿਧਾਂਤ ਹੈ ਉਹਨਾਂ ਦੇ ਮੁਤਾਬਿਕ ਕਿਹੜੇ ਕਿਹੜੇ ਤਖਤ ਨੇ, ਕਿਹੜੇ ਕਿਹੜੀਆਂ, ਜੋ ਵੀ ਜਿੱਦਾਂ ਹੁਣ ਕਈ ਕਈਆਂ ਲਿਖਿਆ ਹੁੰਦਾ ਸ਼ੁਕਰਾਨਾ, ਹੈ ਨਾ, ਸੁੱਖ ਵੇਲੇ ਸ਼ੁਕਰਾਨਾ, ਹੈ ਨਾ। ਅਤੇ ਸੋ ਇਸ ਕਰਕੇ ਇੱਦਾਂ ਦੀਆਂ ਤਸਵੀਰਾਂ ਜਿਹੜਾ ਇਹਨਾਂ ਨੇ ਵਿਚਾਰ ਭੇਜਿਆ ਸੀ, ਸੋ ਬਹੁਤ ਬਹੁਤ ਧੰਨਵਾਦ। ਅਤੇ ਰੂਪਰਾ ਸਾਹਿਬ, ਪਰਮਜੀਤ ਰੂਪਰਾ ਜੀ ਜੁੜੇ ਨੇ ਵੁੱਡਕ੍ਰਾਫਟ ਤੋਂ ਜੀ, ਉਹ ਵੀ ਸਤਿ ਸ਼੍ਰੀ ਅਕਾਲ ਤਾਇਆ ਜੀ, ਤੁਹਾਨੂੰ ਬੁਲਾ ਰਹੇ ਨੇ ਅਤੇ ਜੀ ਆਇਆਂ ਨੂੰ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ। ਅਤੇ ਵੀਰਪਾਲ ਭੈਣ ਜੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਹਰਜਿੰਦਰ ਸਿੰਘ ਘੁੰਮਣ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਹਰਜਿੰਦਰ ਸਿੰਘ ਘੁੰਮਣ,
ਐਡੀਲੇਡ ਤੋਂ ਬੜੇ, ਹਾਂ ਬੜੇ ਬੜੇ ਇਹ ਆਏ ਹੋਏ ਨੇ ਬੱਚਿਆਂ ਨੂੰ ਮਿਲਣ ਵਾਸਤੇ, ਊਂ ਤਾਂ ਉੱਧਰ ਫਤਿਹਗੜ੍ਹ ਸਾਹਿਬ ਨੇੜੇ ਪਿੰਡ ਇਹਨਾਂ ਦਾ, ਪਰ ਬੜੇ ਵਿਦਵਾਨ ਨੇ, ਪੁਰਾਤਨ ਕਵਿਤਾ ਦੇ ਟੋਟਕੇ ਅਤੇ ਬੜੀਆਂ ਕੰਮ ਆਉਂਦੀਆਂ ਗੱਲਾਂ, ਬਹੁਤ ਬਹੁਤ ਸੁਲਝੇ ਹੋਏ ਸੱਜਣ।
ਠੀਕ, ਸੁਰਜੀਤ ਸੰਧੂ ਆ ਗਏ ਨੇ ਬ੍ਰਿਸਬਨ ਤੋਂ। ਅਤੇ ਸ਼ਮਸ਼ੇਰ ਸਿੰਘ ਜੀ, ਭਾਈ ਸ਼ਮਸ਼ੇਰ ਸਿੰਘ ਜੀ ਗੁਰੂ ਨਾਨਕ ਸਿੱਖ ਟੈਂਪਲ ਬਲਗੁਲਗਾ ਦੇ ਸਾਬਕਾ ਗ੍ਰੰਥੀ, ਇਹ ਵੀ ਆਸਟ੍ਰੇਲੀਆ ਦੇ ਵਿੱਚ ਹੀ ਨੇ ਅਤੇ ਇਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ ਜੀ ਆਇਆਂ ਨੂੰ ਭਾਈ ਸਾਹਿਬ। ਅਤੇ ਸਾਡੇ ਸਤਿਕਾਰਯੋਗ ਹਰਮੋਨ ਵਾਲੀਆ ਜੀ ਸ਼ਾਮਿਲ ਹੋਏ ਨੇ ਸਿਡਨੀ ਤੋਂ, ਅਤੇ ਜੀ ਆਇਆਂ ਨੂੰ ਰੁਪਿੰਦਰ ਸਿੰਘ ਗਿੱਲ ਘਾਲ ਕਲਾਂ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਦੋਵਾਂ ਨੂੰ। ਅਤੇ ਕੁਲਵਿੰਦਰ ਸਿੰਘ ਜੀ ਮੁਕਤਸਰ ਵਾਲੇ ਗੁਰਫਤਿਹ ਬੁਲਾ ਰਹੇ ਨੇ ਅਤੇ ਕਹਿੰਦੇ ਠੰਡ ਵੱਧ ਗਈ ਹੈ ਜੀ ਪੰਜਾਬ 'ਚ। ਹਾਂਜੀ, ਮੀਂਹ ਵੀ ਪੈ ਗਿਆ ਜਿਸ ਦੇ ਕਾਰਨ ਠੰਡ ਹੋ ਗਈ ਆ। ਅਤੇ ਭੁਪਿੰਦਰ ਸਿੰਘ ਹੁਣੀ ਕਹਿੰਦੇ ਨੇ ਕਿ ਤਾਇਆ ਜੀ ਨੂੰ ਵਾਹਿਗੁਰੂ,
ਗੜੇ ਵੀ ਪਏ,
ਹਾਂਜੀ ਫਤਿਹ ਬੁਲਾ ਰਹੇ ਨੇ,
ਗੜੇ ਵੀ ਪਏ ਨਾਲ ਮੀਂਹ ਦੇ, ਉਹਦੇ ਨਾਲ ਠੰਡ ਵਧੀ ਆ
ਜੀ,
ਪਰ ਇਹ ਠੰਡ ਟੈਂਪਰੇਰੀ ਠੰਡ ਵਧੀ ਆ ਅਤੇ ਪੈਣ ਦਾ ਚੰਗਾ ਹੋ ਗਿਆ, ਸੁੱਕੀ ਠੰਡ ਤੋਂ ਬਚ ਗਏ,
ਹਾਂ ਕੋਰਾ ਥੋੜ੍ਹਾ ਜਿਹਾ, ਕੋਰੇ ਦੇ ਚਾਂਸਿਸ ਘੱਟ ਜਾਣੇ ਨੇ। ਅਤੇ ਬਲਜੀਤ ਨੂੰ ਆ ਕਹਿੰਦੇ ਜੇਕਰ ਮੈਨੂੰ ਕਹੇ ਕਿ ਦੁਨੀਆਂ ਦਾ ਸਭ ਤੋਂ ਵੱਡਾ ਝੂਠ ਲਿਖੋ, ਮੇਰਾ ਉੱਤਰ ਹੋਵੇਗਾ ਬਾਦਲ ਪਰਿਵਾਰ ਸਿੱਖੀ ਨੂੰ ਸਮਰਪਿਤ ਪਰਿਵਾਰ ਹੈ।
ਇਹਨਾਂ ਦਾ ਇਹ ਵਿਚਾਰ ਹੈ,
ਇਹਨਾਂ ਦਾ ਇਹ ਵਿਚਾਰ ਹੈ। ਦੇਖੋ ਜ਼ਰੂਰੀ ਨਹੀਂ ਅਸੀਂ ਸਹਿਮਤ ਆ, ਪਰ ਹਾਸਾ ਜ਼ਰੂਰ ਆਇਆ ਸਾਨੂੰ। ਅਤੇ ਇੱਦਾਂ ਹੈ ਵੀ ਝੂਠ ਹੋਰ ਵੀ ਬੜੇ ਨੇ ਜਿਹੜੇ ਲਿਖੇ ਜਾ ਸਕਦੇ। ਰਮਨਦੀਪ ਅਟਵਾਲ ਜੀ ਸਾਡੇ ਨਾਲ ਜੁੜੇ ਨੇ ਰਿਵਰਲੈਂਡ ਤੋਂ। ਅੰਕਲ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਮੈਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਜਸਵੰਤ ਰਾਏ ਮੈਲਬਨ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਅਤੇ ਸੁਖਜੀਤ ਸਿੰਘ ਮੈਲਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਅਮਰੀਕ ਫਲੋਰਾ ਭਾਅ ਜੀ ਸਿਡਨੀ ਤੋਂ ਜੁੜੇ ਨੇ। ਅਤੇ ਕੱਲ੍ਹ ਇਹਨਾਂ ਦਾ ਮੈਨੂੰ ਫੋਨ ਆਇਆ, ਕਹਿੰਦੇ ਮੈਨੂੰ ਜਨਮ ਦਿਨ ਦੀਆਂ ਵਧਾਈਆਂ ਨਹੀਂ ਦਿੱਤੀਆਂ। ਅਤੇ ਮੈਂ ਕਿਹਾ ਵੀ ਜਨਮ ਦਿਨ ਤੁਹਾਡਾ ਬਰਥਡੇ ਅੱਜ? ਹਾਂ, ਕਹਿੰਦੇ ਮੈਂ ਅੱਜ ਇੱਕ ਸਾਲ ਦਾ ਹੋ ਗਿਆ, ਮੇਰਾ ਪਹਿਲਾ ਜਨਮ ਦਿਨ ਹੈ। ਮੈਂ ਕਿਹਾ ਤੁਹਾਡੀ ਉਹ ਕਿਵੇਂ? ਉਹ ਕਹਿੰਦੇ ਯਾਦ ਨਹੀਂ, ਪਿਛਲੇ ਸਾਲ ਅਸੀਂ ਲਾਹੌਰ ਗਏ ਸੀ ਅਤੇ ਤਿੰਨੇ ਜਣੇ, ਅਤੇ ਮੈਂ
ਲਾਹੌਰ ਵੇਖ ਲਿਆ ਸੀ,
ਲਾਹੌਰ ਵੇਖ ਲਿਆ ਸੀ। ਮੈਂ ਕਿਹਾ ਫਿਰ ਤਾਂ ਤੁਹਾਡਾ ਜਿਹੜਾ ਟਵਿਨ ਬ੍ਰਦਰ ਹੈ ਸਰ ਮੁਹੱਬਤ, ਇਹਨਾਂ ਦਾ ਇਕੱਠਿਆਂ ਦਾ ਜਨਮ ਹੋਇਆ ਸੀ ਅੱਗੇ ਪਿੱਛੇ। ਇਹ ਮੋਰਲੀ ਸੀਟ 'ਤੇ ਬੈਠੇ ਸੀ ਅਤੇ ਉਹ ਪਿੱਛੇ ਬੈਠਾ ਸੀ, ਅਤੇ ਮਿਲੀ ਸੈਕਿੰਡਾਂ ਦਾ ਫਰਕ ਹੈ। ਮੈਂ ਕਿਹਾ ਫਿਰ ਤਾਂ ਅੱਜ ਤੁਹਾਡੇ ਜੋੜਿਆਂ ਦਾ ਜਨਮ ਦਿਨ ਹੈ, ਲਾਹੌਰ ਦੇਖਿਆ ਸੀ ਤੁਸੀਂ।
ਜਦ ਮੈਂ ਮਾਰਚ 1999 'ਚ ਪਹਿਲੀ ਵਾਰੀ ਗਿਆ ਨਾ, ਅਤੇ ਮੁੜਦਿਆਂ ਹੋਇਆ ਲਾਹੌਰ ਤੋਂ ਨਾ ਮਿੰਨੀ ਬੱਸ 'ਤੇ ਬੈਠੇ ਸੀ, ਜੱਲੋ ਆਉਣਾ ਸੀ, ਜੱਲੋ ਤੋਂ ਅਗਲੇ ਮਿੰਨੀ ਬੱਸ ਲੈ ਕੇ ਵਾਹਗਾ ਆਉਣਾ ਸੀ, ਅਤੇ ਉਹ ਬੱਸ ਦੇ ਵਿੱਚ ਬੈਠੇ ਸੀਗੇ ਅਤੇ ਉਹ ਇੱਕ ਨੇ ਬੰਦੇ ਨੇ ਮੇਰੇ ਨਾਲ ਗੱਲ ਕੀਤੀ, ਕਹਿੰਦਾ ਸਰਾਰ ਜੀ ਤੁਸੀਂ ਕਿਵੇਂ ਆਏ ਲਾਹੌਰ? ਮੈਂ ਕਿਹਾ ਜੀ ਮੈਂ ਤਾਂ ਜੰਮਣਾ ਆਇਆ। ਉਹ ਸਾਰੇ ਹੱਸ ਪਏ। ਮੈਂ ਕਿਹਾ ਵੀ ਸਾਡੇ ਲੋਕਾਂ ਦੇ ਵਿੱਚ ਵਿਚਾਰ ਆ ਵੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ, ਤੇ ਉਹ ਵੀ ਅੱਗੋਂ ਸ਼ੁਗਲੀ ਬੰਦਾ ਸੀ, ਉਹ ਕਹਿੰਦਾ ਵੀ ਤੁਹਾਡੇ ਵਾਂਗੂ ਇੱਕ ਮੀਰਜ਼ਾਦਾ ਵੀ ਲਾਹੌਰ ਵੇਖਣ ਆਇਆ ਸੀ
ਅੱਛਾ
ਤੇ ਗਰਮੀਆਂ ਦਾ ਮੌਸਮ ਸੀ ਤੇ ਉਹ ਜੀ ਨਹਿਰ ਦੇ ਵਿੱਚ ਨਹਾਉਣ ਲੱਗ ਪਿਆ ਲੀੜੇ ਲਾ ਕੇ ਤੇ ਲੀੜੇ ਕੋਈ ਚੁੱਕ ਕੇ ਲੈ ਗਿਆ
ਅੱਛਾ
ਭੱਜ ਗਿਆ ਤੇ
ਅੱਛਾ
ਉਹ ਵਿਚਾਰਾ ਬਿਨਾਂ ਵਸਤਰਾਂ ਤੋਂ ਹੀ ਲਾਹੌਰ ਨੂੰ ਤੁਰਿਆ ਆਵੇ
ਅੱਛਾ
ਕਿਸੇ ਨੇ ਕਿਹਾ ਵੀ ਉਹ ਮੀਰਜ਼ਾਦਿਆ ਤੂੰ ਨੰਗਾ ਹੀ ਤੁਰਿਆ ਉਹਨਾਂ ਲੀੜੇ ਕਿੱਧਰ ਗਏ ਕਹਿੰਦਾ ਨਵਾਂ ਨਵਾਂ ਜੰਮਿਆ ਨਾ ਪ੍ਰਭਾ ਕੋਈ ਪਾਸੀ ਤਾਂ ਪਾਸਾ
ਕੋਈ ਦਿਓ ਜੋੜਾ ਦਿਓ ਕੋਈ ਪਵਾਸੀ ਤਾਂ ਪਾਸਾ ਹੈ ਨਾ ਇਹ 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 ਮੇਰਾ ਖਿਆਲ ਹੈ ਪੋਠੋਵਾਰੀ ਕਮਲਤਾਨੀ ਹੈ ਉਹ ਬੜਾ ਬੜਾ ਨਹੀਂ ਇਹ ਇਹ ਐਕਚੁਲੀ ਮੁਲਤਾਨੀ ਸਾਈਡ ਦਾ ਬੋਲਦੇ ਨੇ ਜਿਵੇਂ ਨਾ ਸਰਾਇਕੀ ਜਿਹਨੂੰ ਹੁਣ ਤਾਂ ਸਰਾਇਕੀ ਵੀ ਕਹਿੰਦੇ ਨੇ ਨਾ ਮੁਲਤਾਨ ਤੋਂ ਸਾਊਥ ਵਾਲੇ ਸਰਾਇਕੀ ਕਹਿਣ ਲੱਗ ਗਏ ਇੱਕ ਨਾ ਬੜਾ ਇੰਟਰਸਟਿੰਗ ਗੱਲ ਚੱਲ ਰਹੀ ਸੀ ਤਾਇਆ ਜੀ ਉਹ ਕਹਿੰਦੇ ਕਹਿੰਦੇ ਜੀ ਇਹ ਤਾਂ ਜਿਹੜੀ ਸਰਾਇਕੀ ਹੈ ਉਹ ਤਾਂ ਪੰਜਾਬੀ ਹੈ ਹੀ ਨਹੀਂ ਉੱਥੇ ਰੌਲਾ ਪਾਈ ਬੈਠੇ ਨੇ ਸਰਾਇਕੀ ਵਾਲੇ ਕਹਿੰਦੇ ਪੰਜਾਬੀ ਨਹੀਂ ਹੈਗੀ ਅਤੇ ਮੈਂ ਕਿਹਾ ਅੱਛਾ ਜੀ ਅਤੇ ਉਹ ਅਸੀਂ ਰੀਮ ਯਾਰ ਖਾਨ ਕਹੇ ਅਤੇ ਉਹ ਸਾਡੇ ਨਾਲ ਸਰਾਇਕੀ ਸੱਜਣ ਮਿੱਤਰ ਬੋਲਦੇ ਉਹ ਬੋਲਦੇ ਆ ਕਿੱਧਰ ਜਾਸੀ ਕੀ ਹੋਸੀ ਹੈ ਨਾ ਪੁਆਇਸੀ ਜਿੱਦਾਂ ਤੁਸੀਂ ਕਹਿੰਦੇ ਆ ਅਤੇ ਉਹ ਮੈਂ ਗੱਲ ਚਲੋ ਸੁਣੀ ਗਿਆ ਸੁਣੀ ਗਿਆ ਅਤੇ ਰਾਹ ਦੇ ਵਿੱਚ ਆ ਰਹੇ ਸੀ ਅਤੇ ਉਹ ਕਹਿੰਦੇ ਵੀ ਇਹ ਇਹ ਕਹਿੰਦੇ ਆ ਵੀ ਹੈ ਨਹੀਂ ਮੈਂ ਕਿਹਾ ਅੱਛਾ ਵੀ ਬਾਬਾ ਜੀ ਬਾਬਾ ਫਰੀਦ ਜੀ ਉਹ ਇੱਧਰ ਰਹੇ ਪਾਕਪੱਟਣ ਰਹੇ ਨੇ ਜਿਹੜੇ ਕਿ ਲਾਹੌਰ ਦੇ ਲਾਗੇ ਨੇ ਤਾਂ ਮਹਾਰਾਜ ਨੇ ਵੀ ਬਾਣੀ ਉਚਾਰੀ ਆ ਗੁਰੂ ਨਾਨਕ ਪਾਤਸ਼ਾਹ ਨੇ ਉਹ ਨਨਕਾਣਾ ਸਾਹਿਬ ਰਹੇ ਨੇ ਅਤੇ ਉੱਥੋਂ ਦੇ ਜੰਮਪਾਲ ਨੇ ਅਤੇ ਉਹਨਾਂ ਦੀ ਬਾਣੀ ਦੇ ਵਿੱਚ ਤਾਂ ਪਹਿਲੇ ਮੇਰਾ ਕਿਹਾ 20-25 ਸ਼ਬਦਾਂ ਦੇ ਵਿੱਚ ਇਹ ਹੋਸੀ ਆ ਜਾਂਦਾ ਨਾਨਕ ਹੋਸੀ ਵੀ ਸੱਚ ਹੈ ਨਾ ਅਤੇ ਇਹਦਾ ਮਤਲਬ ਇਹ ਪੰਜਾਬੀ ਦਾ ਹੀ ਸ਼ਬਦ ਹੈ ਪੰਜਾਬ 'ਚ ਵਰਤਿਆ ਜਾਂਦਾ ਆ ਜੇ ਕਹਿਣਾ ਨਹੀਂ ਜੀ ਇਹ ਤਾਂ ਪੰਜਾਬੀ ਦਾ ਸ਼ਬਦ ਨਹੀਂ ਹੈਗਾ ਸੋ ਉੱਥੇ ਵੀ ਹੋਸੀ ਅਤੇ ਪੁਆਸੀ ਦਾ ਰੌਲਾ ਪਿਆ ਹੋਇਆ ਵੀ ਉਹ ਕਹਿੰਦੇ ਨਹੀਂ ਜੀ ਹੋਸੀ ਜਿਹੜਾ ਸਰਾਇਕੀ ਦਾ ਸ਼ਬਦ ਹੈ ਅਤੇ ਪਰ ਪੰਜਾਬੀ ਦੇ ਗ੍ਰੰਥਾਂ ਦੇ ਵਿੱਚ ਬਹੁਤ ਦੇਰ ਦਾ ਲਿਖਿਆ ਹੋਇਆ ਖੈਰ ਤਾਇਆ ਜੀ ਇੱਕ ਗੱਲ ਆਪਾਂ ਅੱਜ ਜਿਹੜੀ ਸਾਂਝੀ ਕਰਨੀ ਹੈ ਕਿ ਅਕਸਰ ਆਪਾਂ ਇਹ ਕਹਿੰਦੇ ਹਾਂ ਕਿ ਜੀ ਗੁਰਦੁਆਰਿਆਂ 'ਤੇ ਕਬਜ਼ਾ ਕੀਤਾ ਹੋਇਆ ਹੈ ਨਾ ਕਮੇਟੀਆਂ ਨੇ ਆਹ ਕੀਤਾ ਹੋਇਆ ਬੜਾ ਨਿੰਦਦੇ ਨੇ ਬੜਾ ਭੰਡਦੇ ਨੇ ਹਾਲਾਂਕਿ ਗੁਰੂ ਘਰ ਚੱਲ ਵੀ ਰਹੇ ਨੇ ਵਿਦੇਸ਼ਾਂ 'ਚ ਬਹੁਤ ਸੁਚੱਜੇ ਤਰੀਕੇ ਨਾਲ ਚੱਲ ਰਹੇ ਨੇ ਹਾਂ ਕਿਤੇ ਮਤਲਬ ਲੜਾਈਆਂ ਦੀਆਂ ਗੱਲਾਂ ਵੀ ਆਉਂਦੀਆਂ ਨੇ ਉਹ ਤਾਂ ਮੈਨੇਜਮੈਂਟ 'ਚ ਆਉਣੀਆਂ ਹੀ ਆਉਣੀਆਂ ਨੇ ਸੋ ਜਿਹੜਾ ਮਤਲਬ ਮੰਨ ਲਓ ਵੀ ਸ਼੍ਰੋਮਣੀ ਕਮੇਟੀ ਜਿਹੜੀ ਸੀਗੀ ਹੁਣ ਬਣੀ ਹੋਈ ਆ ਇਹਨਾਂ ਕੋਲ ਪ੍ਰਬੰਧ ਨਾ ਹੋਵੇ ਠੀਕ ਹੈ ਇਹਨਾਂ ਨੂੰ ਭੰਗ ਕਰ ਦਈਏ ਸ਼੍ਰੋਮਣੀ ਕਮੇਟੀ ਨੂੰ ਅਤੇ ਫਿਰ ਪ੍ਰਬੰਧ ਕਿਹਦੇ ਕੋਲ ਜਾਏਗਾ ਕੌਣ ਕਰਨ ਨੂੰ ਤਿਆਰ ਹੈ ਮਤਲਬ ਤਿਆਰ ਤਾਂ ਸਾਰੇ ਹੀ ਆ ਜਿੱਥੇ ਆਮਦਨ ਆਉਂਦੀ ਆ ਉੱਥੇ ਤਾਂ ਸਾਰੇ ਹੀ ਤਿਆਰ ਹੈ ਨਾ ਅਤੇ ਕੀ ਉਹ ਸਾਰੇ ਹਸਪਤਾਲ ਕਾਲਜ ਇੰਪਲੋਈਜ਼ ਨੂੰ ਦੇ ਦੇਣਗੇ ਕੀ ਮਤਲਬ ਆਪਾਂ ਬਾਕੀ ਜਿਹੜੇ ਧਰਮ ਹੈ ਉਹਨਾਂ ਦੇ ਮੰਦਰਾਂ ਮਸਜਿਦਾਂ ਤੋਂ ਜਾਂ ਹੋਰ ਡੇਰਿਆਂ ਤੋਂ ਆਪਾਂ ਲੈ ਸਕਦੇ ਸਿਹਤ ਕਿ ਉਹ ਕਿੰਨਾ ਕੁ ਕੰਟਰੀਬਿਊਟ ਕਰ ਰਹੇ ਨੇ ਸੁਸਾਇਟੀ ਦੇ ਵਿੱਚ ਅਤੇ ਇਹ ਕਮੇਟੀ ਬਣਨ ਤੋਂ ਪਹਿਲਾਂ ਕੀ ਹਾਲਾਤ ਸੀ ਅਤੇ ਕਿੱਦਾਂ ਇਹ ਮਤਲਬ ਟੇਕ ਓਵਰ ਕੀਤਾ ਫਿਰ ਇਹਦੇ ਬਾਰੇ ਚਾਨਣਾ ਪਾਓ
ਇਹ ਤੇ ਪੰਜ ਸਾਲ ਲਗਾਤਾਰ ਜਦੋ ਜਹਿਦ ਕਰਕੇ ਸਿੱਖਾਂ ਨੇ ਇਹ ਗੁਰਦੁਆਰਾ 1925 ਐਕਟ ਜਿਹੜਾ ਸੀਗਾ ਉਹਨੂੰ ਪ੍ਰਵਾਨ ਕੀਤਾ ਪਰ ਉਸ ਵੇਲੇ ਨਾ ਸਰਕਾਰ ਬਣਾਉਣਾ ਚਾਹੁੰਦੀ ਸੀ ਉਹਨੂੰ ਮਜਬੂਰੀ 'ਚ ਬਣਾਉਣਾ ਪਿਆ ਅਤੇ ਨਾ ਹੀ ਸਰ ਬਣਾਉਣ ਜਿਹੜਾ ਬਣਵਾਇਆ ਜਿਹਨਾਂ ਨੇ ਕੁਰਬਾਨੀ ਕੀਤੀ ਉਹਨਾਂ ਦੀ ਪੂਰੀ ਤਸੱਲੀ ਸੀ ਪਰ ਉਹਨਾਂ ਨੇ ਸੋਚਿਆ ਵੀ ਚਲੋ ਇਹਨੂੰ ਟਰਾਈ ਕਰਕੇ ਵੇਖ ਲੈਂਦੇ ਹਾਂ ਪਰ ਅਜੇ ਤੱਕ ਹੁਣ ਇੱਕ ਸਦੀ ਤੋਂ ਉੱਤੇ ਹੋ ਗਿਆ ਸਮਾਂ ਸਿੱਖਾਂ ਕੋਲ ਇਸ ਤੋਂ ਬੈਟਰ ਤਰੀਕਾ ਕੀ ਹੋ ਸਕਦਾ ਆ ਉਹਦਾ ਮਤਲਬ ਕਿ ਸਿੱਖਾਂ ਨੂੰ ਅਜੇ ਨਹੀਂ ਲੱਭਿਆ ਸੋ ਇਸ ਤੋਂ ਸਾਡੀ ਵੀ ਸੋਚ ਦੇ ਵਿੱਚ ਮੈਂ ਇੱਕ ਲੇਖ ਲਿਖਿਆ ਸੀ ਇਸ ਬਾਰੇ ਗੁਰਦੁਆਰਾ ਪ੍ਰਬੰਧ ਅਤੇ ਚੋਣਾਂ
ਅੱਛਾ
ਅਤੇ ਉਹਦੇ ਵਿੱਚ ਇਹੋ ਹੀ ਦੱਸਿਆ ਸੀ ਵੀ ਦੋਵੇਂ ਧਿਰਾਂ ਹੀ ਬਣਵਾਉਣ ਵਾਲੀਆਂ ਵੀ ਅਤੇ ਬਣਾਉਣ ਵਾਲੀਆਂ ਵੀ ਦੋਵੇਂ ਧਿਰਾਂ ਇਹਦੇ 'ਤੇ ਖੁਸ਼ ਨਹੀਂ ਸੀ ਪੂਰੀ ਤਰ੍ਹਾਂ ਪਰ ਚਲੋ ਵੇਖਣ ਵਾਸਤੇ ਲਿਖ ਲਿਆ ਪਰ ਇਸ ਤੋਂ ਹੁਣ ਤੱਕ ਕੋਈ ਚੰਗੇਰਾ ਪ੍ਰਬੰਧ ਜਿਹੜਾ ਉਹ ਸਾਡੀ ਨਿਗਾਹ ਦੇ ਵਿੱਚ ਨਹੀਂ ਆਇਆ ਬਾਕੀ ਧੜੇਬੰਦੀ ਦੇਖੋ ਜੀ ਜਿੱਥੇ ਇਲੈਕਸ਼ਨ ਆ ਉੱਥੇ ਇੱਕ ਗਰੁੱਪ ਨੇ ਜਿੱਤਣਾ ਆ ਉਹਨਾਂ ਦਾ ਕਬਜ਼ਾ ਹੋਣਾ ਦੂਜਿਆਂ ਦਾ ਧਰਮ ਹੀ ਆ ਵੀ ਉਹਨਾਂ ਦੀ ਨੁਕਸੀ ਕੱਢਣੇ ਆ ਉਹਨਾਂ ਦੀ ਬਦਨਾਮੀ ਕਰਨੀ ਆ ਤਾਂ ਕਿ ਜੋ ਕੁਝ ਇਹ ਖਾਈ ਜਾ ਰਹੇ ਨੇ ਜਾਂ ਇਹ ਗਵਾਈ ਜਾ ਰਹੇ ਨੇ ਜਾਂ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਵਾ ਹਾਏ ਰੱਬਾ ਉਹ ਮੇਰੇ ਹੱਥਾਂ ਵਿੱਚ ਆਵੇ ਉਹ ਤੁਸੀਂ ਸਾਰਾ ਜ਼ੋਰ ਲਾ ਕੇ ਨਹੀਂ ਦੇ ਨੂੰ ਕੱਢੋਗੇ ਤੇ ਉਹਦੇ ਥਾਂ ਦਹੀਲਾ ਹੀ ਆਉਣਾ ਉਹਦਾ ਪਿਓ ਹੀ ਆਉਣਾ ਆ ਤੇ ਕੋਈ ਤੁਸੀਂ ਜਿਹੜਾ ਅੱਜ ਪ੍ਰਬੰਧ ਦੇ ਖਿਲਾਫ਼ ਰੌਲਾ ਪਾਉਂਦਾ ਆ, ਉਹਨੂੰ ਪੁੱਛੇ ਵੀ ਜਦੋਂ ਤੇਰਾ ਪ੍ਰਬੰਧ ਸੀ ਤੂੰ ਕੀ ਕੀਤਾ ਸੀ, ਤੇ ਗਾਂ ਤੇਰੇ ਹੱਥ ਜਦੋਂ ਪ੍ਰਬੰਧ ਆ ਜਾਏਗਾ ਤੇ ਤੂੰ ਕੀ ਕਰੇਂਗਾ,
ਤਾਂ ਜੀ
ਤੇ ਉਹ ਕਰੇਂਗਾ।
ਪਹਿਲਾਂ ਪਹਿਲਾਂ ਕੌਣ ਕਾਬਜ਼ ਸੀਗੇ ਇਹਨਾਂ ਇਤਿਹਾਸਿਕ ਗੁਰਦੁਆਰਿਆਂ ਤੇ?
ਮਹੰਤ ਕਾਬਜ਼ ਸੀਗੇ ਜਿਨ੍ਹਾਂ ਤੋਂ ਕਹਿੰਦੀਆਂ 500 ਸ਼ਹੀਦੀਆਂ ਦੇ ਕੇ ਤੇ 5 ਸਾਲ ਕੈਦਾਂ ਤੇ ਤਸੀਹੇ ਤੇ ਡਾਂਗਾਂ ਖਾ ਖਾ ਕੇ ਸਿੱਖਾਂ ਨੇ ਇਹ ਪ੍ਰਬੰਧ ਲਿਆ ਵਾ, ਤੇ ਹੁਣ ਇਹਨੂੰ ਆਪਾਂ ਲੱਗੇ ਹੋਏ ਆ ਬਦਨਾਮ ਕਰਨ ਲਈ।
ਤੇ ਆਪਾਂ ਸਾਰੇ ਨਨਕਾਣਾ ਸਾਹਿਬ ਦਾ ਵਾਕਾ ਜਾਣਦੇ ਆ, ਤੇ ਗੋਰਿਆਂ ਨੇ ਡਾਇਰੈਕਟ ਉਹਨਾਂ ਦੀ ਹਮਾਇਤ ਕੀਤੀ, ਗੋਰਿਆਂ ਨੇ ਹੀ ਐਕਚੁਅਲੀ ਉਹ ਪਾਲੇ ਹੋਏ ਸੀਗੇ, ਮਤਲਬ ਧਰਮ ਨੂੰ ਕੰਟਰੋਲ
ਸਰਕਾਰ ਦੇ ਬੰਦੇ।
ਹਾਂ ਉਹ ਸਰਕਾਰ
ਆਪਣਾ 1 ਸਾਲ ਬਾਅਦ ਯਾਨੀ ਹਰਿਮੰਦਰ ਸਾਹਿਬ ਜਥੇਦਾਰ ਕਰਤਾਰ ਸਿੰਘ ਝੱਬਰ ਤੇ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਅਗਵਾਈ ਹੇਠਾਂ ਜ਼ਬਰਦਸਤੀ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ, ਬਾਬਾ ਟਲ, ਜਿੰਨੇ ਅੰਮ੍ਰਿਤਸਰ ਦੇ ਗੁਰਦੁਆਰੇ ਸੀਗੇ ਉਹ ਸਾਰੇ ਪੰਥਕ ਪ੍ਰਬੰਧ ਵਿੱਚ ਆ ਗਏ ਸੀਗੇ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਇਹ 1 ਅਕਤੂਬਰ ਦੇ ਵਿੱਚ ਕਬਜ਼ਾ ਕੀਤਾ ਆ ਮਹੰਤਾਂ ਪਾਸੋਂ, ਜਿਨ੍ਹਾਂ ਦਾ ਮਾੜਾ ਪ੍ਰਬੰਧ ਵੇਖ ਕੇ ਸਿੱਖਾਂ ਨੇ ਲਿਆ। ਤੇ ਉਸ ਤੋਂ ਬਾਅਦ ਤਰਨ ਤਾਰਨ ਉੱਥੇ 2 ਸ਼ਹੀਦੀਆਂ ਵੀ ਹੋਈਆਂ, ਉਹ ਪ੍ਰਬੰਧ ਵਿੱਚ ਲਿਆ। ਤੇ ਇਹ ਕੁਝ ਵੇਖ ਕੇ ਸਰਕਾਰ ਨੇ ਇੱਕ 36 ਮੈਂਬਰੀ ਕਮੇਟੀ ਬਣਾ ਦਿੱਤੀ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਲਈ। ਪਰ ਅਕਾਲ ਤਖ਼ਤ ਸਾਹਿਬ ਵੱਲੋਂ ਡਾਕਟਰ ਗੁਰਬਖਸ਼ ਸਿੰਘ ਦੇ ਦਸਤਾਂ ਹੇਠਾਂ ਇੱਕ ਚਿੱਠੀ ਸਾਰੇ ਪੰਥ ਨੂੰ ਗਈ ਵੀ ਆਓ ਆਪਾਂ ਇਹ ਪ੍ਰਬੰਧ ਬਣਾਈਏ। ਤੇ ਉਹ ਜਿਹੜਾ ਸੀਗਾ ਨਵੰਬਰ ਮਹੀਨੇ ਦੇ ਵਿੱਚ, ਅਕਤੂਬਰ 'ਚ ਕਬਜ਼ਾ ਕੀਤਾ 1920 ਅਕਤੂਬਰ 'ਚ, ਨਵੰਬਰ 1920 ਦੇ ਵਿੱਚ ਫਿਰ ਸਾਰਾ ਪੰਥ ਅਕਾਲ ਤਖ਼ਤ ਸਾਹਿਬ ਇਕੱਠਾ ਹੋਇਆ। ਉਹਨਾਂ ਨੇ 175 ਮੈਂਬਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ 'ਤੇ ਜਥੇਬੰਦੀ ਬਣਾਈ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਸਤੇ। ਤੇ 14 ਦਸੰਬਰ 1920 ਨੂੰ ਹੀ, ਮਤਲਬ ਕਿ ਉਸੇ ਸਾਲ ਅਗਲੇ ਮਹੀਨੇ ਹੀ, ਸ਼੍ਰੋਮਣੀ ਅਕਾਲੀ ਦਲ ਬਣਾ ਲਿਆ ਤਾਂ ਕਿ ਉਹ ਜਿਹੜਾ ਆ ਗੁਰਦੁਆਰੇ ਮਹੰਤਾਂ ਪਾਸੋਂ ਬਾਈ ਹੋਕਰ ਕਰੁੱਕ ਲੈ ਕੇ ਸ਼ਕਤੀ ਨਾਲ ਜਾਂ ਸ਼ਾਂਤਮਈ ਨਾਲ ਲੈ ਕੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰਨ। ਤੇ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਇੰਨੀ ਸਿਆਣੀ ਸੀਗੀ, ਇਹਨਾਂ ਨੇ ਸਰਕਾਰ ਨਾਲ ਟੱਕਰ ਰੋਕਣ ਨੂੰ ਰੋਕ ਲਏ। ਉਹ ਜਿਹੜੀ 36 ਮੈਂਬਰੀ ਕਮੇਟੀ ਸੀਗੀ ਉਹ ਵੀ ਆਪਣੇ ਵਿੱਚ ਅਬਜ਼ੋਰਬ ਕਰ ਲਈ 175 ਦੇ ਵਿੱਚ। ਤੇ ਜਿਹੜਾ ਉਹਨਾਂ ਦਾ ਪ੍ਰਧਾਨ ਸੀ, ਮੀਤ ਪ੍ਰਧਾਨ ਸੀ ਤੇ 71 ਸੀਗੇ, ਇਹ ਤਿੰਨੇ ਦੇ ਤਿੰਨੇ ਅਹੁਦੇਦਾਰ ਜਿਹੜੇ ਸੀ ਉਸ ਨਵੀਂ ਕਮੇਟੀ 'ਚ ਆ ਗਏ। ਯਾਨੀ ਨਵੀਂ ਕਮੇਟੀ ਦਾ ਪ੍ਰਧਾਨ ਵੀ ਆਪਣਾ ਜਿਹੜਾ ਸੀਗਾ ਸੁੰਦਰ ਸਿੰਘ ਮਜੀਠੀਆ ਤੇ ਮਹਿੰਦਰ ਸਿੰਘ ਅਟਾਰੀ ਵਾਲਾ ਸਰਦਾਰ ਮੀਤ ਪ੍ਰਧਾਨ, ਸਰਦਾਰ ਸੁੰਦਰ ਸਿੰਘ ਰਾਮਗੜੀਆ 71 ਬਣਾ ਲਿਆ, ਜਿਹੜਾ ਕਿ ਉਸ ਵੇਲੇ ਅੰਗਰੇਜ਼ਾਂ ਦੀ ਸਰਕਾਰ ਵੱਲੋਂ ਥਾਪਿਆ ਹੋਇਆ ਦਰਬਾਰ ਸਾਹਿਬ ਦਾ ਸਰਬਰਾ ਸੀ। ਸਰਬਰਾ ਮੀਨਸ ਉਹ ਪ੍ਰਧਾਨ ਵੀ, 71 ਵੀ, ਮੈਨੇਜਰ ਵੀ, ਸਾਰੀਆਂ ਪਾਵਰਸ ਇੱਕੋ ਬੰਦੇ ਕੋਲ ਹੁੰਦੀਆਂ ਸੀ। ਤੇ ਉਹ ਫਿਰ ਕਮੇਟੀ ਦੀ ਜਿਹੜੀ ਨਵੀਂ ਬਣੀ ਸੀ ਉਹਦੀ ਹਦਾਇਤ ਨਾਲ ਚੱਲਣ ਲੱਗ ਪਿਆ। ਤੇ ਆਪਣਾ 29 ਅਕਤੂਬਰ 1921 ਨੂੰ ਕਬਜ਼ਾ ਕਰਨ ਤੋਂ ਸਾਲ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਸ ਕੀਤਾ ਵੀ ਤੋਸ਼ੇਖਾਨੇ ਯਾਨੀ ਦਰਬਾਰ ਸਾਹਿਬ ਦੀਆਂ ਜਿਹੜੀਆਂ ਚਾਬੀਆਂ ਆ ਇਹ ਸਰਕਾਰੀ ਸਰਬਰਾਹ ਦੇ ਕੋਲੋਂ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਹੱਥ ਵਿੱਚ ਹੋਣੀਆਂ ਚਾਹੀਦੀਆਂ ਨੇ।
ਹਾਂਜੀ,
ਉਹ ਮਤਾ ਪਾਸ ਕੀਤਾ, ਮਤਾ ਅਜੇ ਲਿਖ ਕੇ ਅਗਾਂਹ ਜਾਰੀ ਵੀ ਨਹੀਂ ਸੀ ਹੋਇਆ ਤੇ ਸਰਕਾਰ ਕੋਲ ਖਬਰ ਪਹੁੰਚ ਗਈ।
ਅੱਛਾ,
ਡਿਪਟੀ ਕਮਿਸ਼ਨਰ ਕੋਲ, ਉਸ ਡਿਸਟ੍ਰਿਕਟ ਮੈਜਿਸਟਰੇਟ, ਡਿਪਟੀ ਕਮਿਸ਼ਨਰ ਸਾਰੇ ਇੱਕੋ ਹੀ ਹੁੰਦੇ ਸੀ ਅੰਗਰੇਜ਼ਾਂ ਵੇਲੇ। ਤੇ ਉਹ ਕਿਉਂਕਿ ਜੇ ਹੁਣ ਉਹਦੇ ਵੀ ਹੈਰਾਨੀ ਨਾਲ, ਹੈਰਾਨੀ ਕੀ ਵੀ ਕੋਈ ਵੀ ਜਥੇਬੰਦੀ ਆ, ਕੋਈ ਵੀ ਕਿਤੇ 2-4 ਬੰਦੇ ਇਕੱਠੇ ਆ ਤੇ ਉਹਨਾਂ ਦੇ ਵਿੱਚ ਜਸੂਸ ਜ਼ਰੂਰ ਸਰਕਾਰ ਦੇ ਹੁੰਦੇ ਆ, ਜਿਹੜੇ ਸਰਕਾਰ ਨੂੰ ਲੋਕਾਂ ਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਸਰਕਾਰ ਕੋਲ ਰਿਪੋਰਟ ਪਹੁੰਚ ਜਾਂਦੀ ਆ। ਡਿਪਟੀ ਕਮਿਸ਼ਨਰ ਨੇ ਲਾਲਾ ਅਮਰਨਾਥ ਜਿਹੜਾ ਉਸ ਵੇਲੇ ਅਡੀਸ਼ਨਲ ਕਮਿਸ਼ਨਰ ਸੀਗਾ ਅੰਮ੍ਰਿਤਸਰ ਦਾ, ਉਹਦੀ ਅਗਵਾਈ ਹੇਠਾਂ ਪੁਲਿਸ ਭੇਜ ਕੇ ਤੇ ਸਰਦਾਰ ਜਿਹੜਾ ਰਾਮਗੜੀਆ ਸੁੰਦਰ ਸਿੰਘ ਰਾਮਗੜੀਆ ਸੀ ਉਹਦੇ ਪਾਸੋਂ ਦਰਬਾਰ ਸਾਹਿਬ ਦੀਆਂ ਚਾਬੀਆਂ ਲੈ ਲਈਆਂ। ਉਹਨੇ 53 ਚਾਬੀਆਂ ਦਾ ਕੁਝ ਗੁੱਛਾ ਜਿਹੜਾ ਦੇ ਕੇ ਤੇ ਲਿਖਤ ਲੈ ਲਈ।
ਅੱਛਾ,
ਤੇ ਮੁੜ ਕੇ ਕਮੇਟੀ ਨੂੰ ਦੱਸਦਾ ਵੀ ਮੇਰੇ ਕੋਲੋਂ ਉਹ ਚਾਬੀਆਂ ਲੈ ਗਏ, ਇਹਦੇ ਨਾਲ ਤਰਥੱਲੀ ਮੱਚ ਗਈ।
ਅੱਛਾ,
ਉਸ ਵੇਲੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਾਬਾ ਖੜਕ ਸਿੰਘ ਬਣ ਚੁੱਕਿਆ ਹੋਇਆ ਸੀ।
ਉਹ ਚਾਬੀਆਂ ਦਾ ਗੁੱਛਾ ਹੀ ਲੈ ਗਏ ਹੈ ਨਾ, ਗਵਰਨਮੈਂਟ ਚੱਕ ਲੈ ਗਈ।
ਹਾਂ, ਚਾਬੀਆਂ ਦਾ ਉਹ ਇੱਕ ਕਿਸਮ ਦਾ ਸਿੰਬਲ ਹੀ ਸੀਗਾ ਵੀ ਤੋਸ਼ਾਖਾਨਾਤ ਕੀਮਤੀ ਜੋ ਵਸਤਾਂ ਉੱਥੇ ਪਈਆਂ ਨੇ ਤੇ ਗੁਰਦੁਆਰੇ ਗੋਲਕਾਂ ਦੀਆਂ ਚਾਬੀਆਂ ਵਗੈਰਾ ਸਾਰਾ ਵੀ ਚਿੱਚਾ ਵੀ, ਜਿਹੜਾ ਕੁੰਜੀ ਪਰਦਾਰ ਹੁੰਦਾ ਅਸਲੀ ਮਾਲਕ ਤੇ ਉਹੀ ਹੁੰਦਾ ਹੈ। ਤੇ ਉਹ ਅਸਲੀ ਮਾਲਕ ਤਾਂ ਸੁੰਦਰ ਸਿੰਘ ਰਾਮਗੜੀਆ ਰਾਈ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਤੇ ਉਹਦੇ ਰਾਈ ਅੰਗਰੇਜ਼ ਸਰਕਾਰ ਸੀ। ਔਰ ਉਹ ਸਾਲ ਭਰ ਅਜੇ ਕਬਜ਼ਾ ਇਹੋ ਜਿਹਾ ਨਹੀਂ ਸੀ ਮਿਲਿਆ, ਡੇ ਟੂ ਡੇ ਪ੍ਰਬੰਧ ਨਵੀਂ ਕਮੇਟੀ ਚਲਾ ਰਹੀ ਸੀਗੀ। ਉਹ ਫਿਰ ਜਦੋਂ ਪਤਾ ਲੱਗਿਆ ਤੇ ਉੱਥੇ ਸਿੱਖਾਂ ਦੇ ਵਿੱਚ ਰੌਲਾ ਪੈ ਗਿਆ ਤੇ ਸਿੱਖ ਫੌਜਾਂ ਦੇ ਵਿੱਚ ਵੀ ਬਗਾਵਤ ਹੋਣੀ ਸ਼ੁਰੂ ਹੋ ਗਈ ਦੇ ਆਸਾਰ ਨਜ਼ਰ ਆ ਗਏ ਤੇ ਜਿਹੜੇ ਜਿਹੜੇ ਟੌਪ ਦੀ ਲੀਡਰਸ਼ਿਪ ਸੀ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਦੇ ਤਾ ਤੇ ਸਰਕਾਰ ਨੂੰ ਇੱਥੋਂ ਬਚਣ ਦਾ ਰਾਹ ਨਾ ਲੱਭਿਆ ਕੋਈ। ਅਖੀਰ ਫਿਰ ਇਹ ਸਮਝ ਲਓ ਵੀ ਅਕਤੂਬਰ 2021 ਦੇ ਐਂਡ ਵਿੱਚ ਚਾਬੀਆਂ ਸਰਕਾਰ ਲੈ ਗਈ ਖੋ ਕੇ ਤੇ ਫਿਰ ਮਿਡ ਜਨਵਰੀ 1922 ਦੇ ਵਿੱਚ ਫਿਰ ਸਰਕਾਰ ਗਜ਼ਟਡ ਅਫੀਸਰ ਆ ਕੇ ਫਿਰ ਆਖ ਵੀ ਆ ਜਾਓ ਚਾਬੀਆਂ ਲੈ ਜਾਓ। ਫਿਰ ਅਕਾਲੀ ਆਗੂ ਕਹਿੰਦੇ ਵੀ ਜਿੰਨੇ ਲੀਡਰ ਫੜੇ ਹੋਏ ਆ ਪਹਿਲਾਂ ਉਹਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰੋ, ਉਹਨਾਂ ਨੂੰ ਸਜਾਵਾਂ ਹੋਈਆਂ ਹੋਈਆਂ ਕਿਉਂਕਿ ਉਹਨਾਂ ਨੇ ਨਾ ਮਿਲਵਰਤਨ ਕੀਤਾ ਹੋਈ ਆਪਣੇ ਜਵਾਬ ਨਹੀਂ ਦਿੱਤੇ। ਬਾਬਾ ਖੜਕ ਸਿੰਘ ਕਹਿੰਦਾ ਮੈਂ ਮੇਰੀ ਪੋਜੀਸ਼ਨ ਜਿਹੜੀ ਹੈ ਉਹ ਇੰਗਲੈਂਡ ਦੇ ਬਾਦਸ਼ਾਹ ਦੇ ਬਰਾਬਰ ਆ ਤੇ ਉਹ ਆਪਣਾ ਅਮਰੀਕਾ ਦੇ ਪ੍ਰਧਾਨ ਫਰਾਂਸ ਜਰਮਨੀ ਦੇ ਪ੍ਰਧਾਨਾਂ ਦੇ ਬਰਾਬਰ ਆ ਮੈਂ, ਕਿਉਂਕਿ ਮੈਂ ਚੁਣਿਆ ਹੋਇਆ ਸਿੱਖ ਪੰਥ ਦਾ ਆਗੂ ਹਾਂ ਕਿ ਇਸ ਲਈ ਮੈਂ ਇੱਕ ਆਪਣੇ ਬਰਾਬਰ ਦੇ ਇੰਗਲੈਂਡ ਦੇ ਬਾਦਸ਼ਾਹ ਦੇ ਨੌਕਰ ਦੀ ਕਚਹਿਰੀ ਵਿੱਚ ਬਿਆਨ ਨਹੀਂ ਦੇ ਸਕਦਾ। ਤੇ ਇਸ ਤਰ੍ਹਾਂ ਹੀ ਸਰਦਾਰ ਮਹਿਤਾਬ ਸਿੰਘ ਨੇ, ਇਸ ਤਰ੍ਹਾਂ ਹੀ ਦਾਨ ਸਿੰਘ ਵਿਸ਼ੋਆ ਨੇ, ਇਹਨਾਂ ਨੇ ਨਾ ਮਿਲਣ ਕੀਤੇ। ਇਹਨਾਂ ਨੂੰ ਪੰਜ ਪੰਜ ਦਸ ਦਸ ਸਾਲ ਦੀਆਂ ਕੈਦਾਂ ਹੋਈਆਂ ਹੋਈਆਂ ਸੀ ਵੀ ਪਹਿਲਾਂ ਇਹਨਾਂ ਨੂੰ ਰਿਹਾਅ ਕਰੋ ਤੇ ਚਾਬੀਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪਾਸੋਂ ਸ੍ਰੀ ਅਕਾਲ ਤਖ਼ਤ ਸਾਹਿਬ ਆ ਕੇ ਸਰਕਾਰ ਲੈ ਕੇ ਜਾਵੇ, ਅਸੀਂ ਲੈਣ ਵਾਸਤੇ ਨਹੀਂ ਜਾਣਾ। ਤੇ ਉਹ ਫਿਰ 17 ਅਕਤੂਬਰ ਨੂੰ 1922 ਲਈਆਂ ਸੀ ਚਾਬੀਆਂ 20 ਨੂੰ ਤੇ ਫਿਰ ਜਨਵਰੀ ਮਿਡ ਜਨਵਰੀ 1922 ਨੂੰ ਸਰਕਾਰ ਦਾ ਗਜ਼ਟਡ ਅਫੀਸਰ ਆ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਜੇ ਦੀਵਾਨ ਦੇ ਵਿੱਚ ਬਾਬਾ ਖੜਕ ਸਿੰਘ ਨੂੰ ਚਾਬੀਆਂ ਜਿਹੜੀਆਂ ਸੀ ਗੁੱਛਾ ਪੇਸ਼ ਕਰਕੇ।
ਇਹਦੀ ਇੱਕ ਪੇਂਟਿੰਗ ਵੀ ਬਣੀ ਹੋਈ ਹੈ, ਇੱਕ ਤਸਵੀਰ ਵੀ ਬਣੀ ਹੋਈ ਹੈ
ਕਿ ਉਹ ਤੇ ਨਕਲੀ ਹੈ, ਵੈਸੇ
ਨਕਲੀ ਹੈ ਹੱਥ ਨਾਲ ਬਣੇ, ਪਰ ਹਾਂ ਪੇਂਟਿੰਗ ਬਣੀ ਹੈ ਕਿ ਚਾਬੀਆਂ ਦਾ ਗੁੱਛਾ ਫੜਾ ਰਹੇ ਨੇ ਤੇ ਉਹ 25 ਕੱਲ ਨੂੰ ਹੈ, ਉਹ ਸ਼ਾਇਦ ਕੱਲ ਜਾਂ ਪਰਸੋਂ ਨੂੰ ਹੈ, ਉਹ ਤਰੀਕ ਪਰਸੋਂ ਨੂੰ ਹੈ।
ਇਹ 5 ਸਾਲ ਇੱਕ ਸਰਕਾਰ ਨੂੰ ਬੇਸ਼ਰਮੀ ਨਾਲ ਨਿਕਲਣਾ ਪੈਂਦਾ। ਔਰ ਹੈਰਾਨੀ ਗਿਆ ਉਸ ਵੇਲੇ ਜਿਹੜੀ ਅੰਗਰੇਜ਼ੀ ਪ੍ਰੈਸ ਸੀਗਾ ਤੇ ਹਿੰਦੀ ਪ੍ਰੈਸ ਸੀ, ਇਹਦੇ ਵਿੱਚ ਵੀ ਉਹ ਸਾਰਿਆਂ ਨੇ ਅਕਾਲੀਆਂ ਦੀ ਗੁੱਛੀਆਂ ਦੇ ਚਾਬੀਆਂ ਦੇ ਮਸਲੇ 'ਤੇ ਸਪੋਰਟ ਕੀਤੀ ਤੇ ਇਹਦੇ ਵਿੱਚ ਜਦੋਂ ਇਹ ਜਿੱਤ ਹੋਈ ਤੇ ਇਹ ਸਰਕਾਰ ਦੀ ਹਾਰ ਮੰਨੀ ਗਈ ਪ੍ਰੈਸ ਨੇ। ਉਸ ਵੇਲੇ ਪ੍ਰੈਸ ਹੀ ਹੁੰਦੀ ਸੀ, ਰੇਡੀਓ ਟੀਵੀ ਤਾਂ ਹੁੰਦੇ ਨਹੀਂ ਸੀਗੇ, ਰੇਡੀਓ ਕਿਤੇ ਵਿਰਲਿਆ ਹੋਊਗਾ ਕਿਸੇ ਕੋਲ। ਤੇ ਉਹ ਆਪਣਾ ਉਸ ਵੇਲੇ ਮਹਾਤਮਾ ਗਾਂਧੀ ਜਿਹੜਾ ਨੈਸ਼ਨਲ ਲੀਡਰਾਂ ਦਾ ਲੀਡਰ ਸੀ, ਭਾਵੇਂ ਕਿ ਅੰਦਰੋਂ ਉਹ ਸਿੱਖਾਂ ਦਾ ਵਿਰੋਧੀ ਸੀ, ਅੰਦਰੋਂ ਮਹੰਤਾਂ ਦੇ ਪੱਖ ਵਿੱਚ ਸੀ, ਪਰ ਉਹ ਇਸ ਅਕਾਲੀਆਂ ਦੇ ਜਿਹੜੀ ਸਿੱਖਾਂ ਦੀ ਕੁਰਬਾਨੀਆਂ ਨੂੰ ਆਪਣੇ ਪਾਸੇ ਨੂੰ ਮੋੜਨਾ ਚਾਹੁੰਦਾ ਸੀ। ਉਹਨੇ ਤਾਰ ਭੇਜੀ ਖੜਕ ਸਿੰਘ ਬਾਬਾ ਜੀ ਦੇ ਨਾਂ ਤੇ ਵੀ ਅੱਜ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ ਆ। ਪਰ ਇੰਨੀ ਕੁ ਗੱਲ ਸਾਡੇ ਹੱਕ 'ਚ ਜਾਂਦੀ ਸੀਗੀ ਵਧਾਈਆਂ, ਪਰ ਜਿਹੜੀ ਅਗਲੀ ਗੱਲ ਉਹਨੇ ਕੀਤੀ ਸੀ ਮੋੜਨ ਲਈ ਸਿੱਖਾਂ ਨੂੰ ਵੀ ਆਓ ਹੁਣ ਵੱਡਾ ਗੁਰਦੁਆਰਾ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਪਾਸੇ ਪਈਏ, ਕਿਉਂਕਿ ਉਹਦਾ ਵਿਚਾਰ ਸੀਗਾ। ਨਨਕਾਣੇ ਸਾਹਿਬ ਦੇ ਦੋਸ਼ੀਆਂ ਨੂੰ ਪੂਰੀ ਸਜ਼ਾ ਨਹੀਂ ਮਿਲ ਸਕੀ ਕਿਉਂਕਿ ਮਹਾਤਮਾ ਗਾਂਧੀ ਨੇ ਸਿੱਖ ਲੀਡਰਸ਼ਿਪ ਨੂੰ ਗੁੰਮਰਾਹ ਕਰਕੇ ਉਸ ਮੁਕਦਮੇ ਦੀ ਪੈਰਵਾਈ ਕਰਨ ਤੋਂ ਹਟਾ ਤਾ ਸੀ ਵੀ ਤੁਹਾਨੂੰ ਇਨਸਾਫ਼ ਨਹੀਂ ਮਿਲਣਾ, ਸਰਕਾਰ ਦਾ ਬਾਈਕਾਟ ਕਰੋ।
ਉਹ ਫਿਰ ਵਕੀਲ ਸੀਗਾ ਨਾ, ਉਹਨੂੰ ਪਤਾ ਸੀ
ਉਹਦੀ ਅਗਲੀ ਗੱਲ,
ਸਾਊਥ ਅਫਰੀਕਾ ਤੋਂ
ਇੱਧਰੋਂ ਗੁਰਦੁਆਰਿਆਂ ਨੂੰ ਛੱਡੋ ਕਿ ਇੱਕ ਗੁਰਦੁਆਰਾ ਤੁਸੀਂ ਆਜ਼ਾਦ ਕਰਵਾ ਲਿਆ, ਤੁਹਾਡੀ ਜਿੱਤ ਹੋ ਗਈ, ਇਹ ਪਹਿਲਾ ਸਟੈਪ ਆ, ਪਹਿਲੀ ਜਿੱਤ ਆ ਆਜ਼ਾਦੀ ਵਾਲੇ ਪਾਸੇ ਨੂੰ, ਹੁਣ ਆਜ਼ਾਦੀ ਵੱਲ ਨੂੰ ਤੁਰੋ। ਇਹ ਤੇ ਜਦੋਂ ਸਾਡੀ ਸਰਕਾਰ ਬਣ ਗਈ ਤੇ ਸਾਰੇ ਗੁਰਦੁਆਰੇ ਆਪੇ ਵਿੱਚ ਆਜ਼ਾਦ ਹੋ ਕੇ ਆ ਜਾਣੇ ਆ, ਯਾਨੀ ਉਹਦਾ ਇਹ ਭਾਵ ਸੀ।
ਤਾਇਆ ਜੀ ਦੇਖੋ, ਇਹ 1957 ਦੇ ਵਿਦਰੋਹ ਨੂੰ ਆਜ਼ਾਦੀ ਦੀ ਲੜਾਈ ਪਹਿਲੀ ਮੰਨਦੇ ਆ, ਪਰ ਉਹ ਹੈ ਨਹੀਂ ਸੀ, ਉਹ ਤਾਂ ਇੱਕ ਵਿਦਰੋਹ ਸੀ, ਆਪਸੀ ਲੜਾਈ। ਇਹ ਹੁਣ ਗਾਂਧੀ ਨੇ ਵੀ ਮੰਨਿਆ ਵੀ ਇਹ ਪਹਿਲੀ ਜਿੱਤ ਹੈ, ਪਹਿਲੀ ਮਤਲਬ ਜਿੱਤ ਹੋਈ ਆ। ਸੋ ਉਹਨੇ ਇਹ ਸੋਚ ਉਹਦਾ ਇਹ ਸੀਗਾ ਵੀ ਇਹ ਕਿਤੇ ਪੰਜਾਬ ਵਾਲੇ ਆਪਣਾ ਵੱਖਰਾ ਕੰਟਰੀ ਲੈ, ਇਹ ਸਾਰਾ ਨਾ ਹੁਣ ਜਿੱਤ ਲੈਣ, ਨਾਲ ਅਸੀਂ ਵੀ ਸਟਿੱਪਣੀ ਬਣ ਜਾਈਏ ਅਤੇ ਇਹਨਾਂ ਨੂੰ ਮੋੜ ਲਈਏ, ਕਿਉਂਕਿ ਉੱਧਰ ਉਹਨਾਂ ਦੀਆਂ ਡੀਲਾਂ ਡੁੱਲਾਂ ਚੱਲਦੀਆਂ ਰਹਿੰਦੀਆਂ ਹਨ। ਖੈਰ ਇਹ ਜਿਹੜੀ ਆਪਾਂ ਚਾਬੀਆਂ ਦੇ ਮੋਰਚੇ ਦੀ ਗੱਲ ਕਰਦੇ ਹਾਂ, ਠੀਕ ਹੈ ਕਿ ਮਹੰਤਾਂ ਤੋਂ ਛਡਾਇਆ, ਸਰਕਾਰ ਤੋਂ ਛਡਾਇਆ, ਅਤੇ ਸਰਕਾਰ ਦਾ ਇਹਦੇ 'ਤੇ ਕੋਈ ਲੈਣ ਦੇਣ ਨਹੀਂ। ਹੁਣ ਉਹੀ ਪੈਂਤੜੇ ਹਰੇਕ ਸਰਕਾਰ ਮਾਰਦੀ ਹੈ ਕਿ ਅਸੀਂ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੇ ਗੁਰਦੁਆਰਿਆਂ ਦੇ, ਸਿੱਖਾਂ ਦੇ ਸਿਸਟਮ 'ਤੇ ਕਬਜ਼ਾ ਕਰ ਲਈਏ। ਉਹੀ ਜੱਦੋਜਹਿਦ ਜਿਹੜੀ ਚੱਲੀ ਆਉਂਦੀ ਆ, ਅੱਜ ਵੀ ਚੱਲਦੀ ਆ, ਗਾਂਹ ਵੀ ਚੱਲਣੀ ਆ, ਪਿੱਛੇ ਵੀ ਚੱਲੀ ਆ। ਹੁਣ ਇਹਨੂੰ ਇੰਡੀਪੈਂਡੈਂਟਲੀ ਮੇਨਟੇਨ ਕਰਨਾ ਆਪਣੇ ਗੁਰੂ ਘਰਾਂ ਨੂੰ, ਆਪਣੇ ਸਰਮਾਏ ਨੂੰ, ਉਹ ਜਿਹੜਾ ਸਰਮਾਇਆ ਬਹੁਤ ਵਧੀਆ ਜਗ੍ਹਾ ਲੱਗ, ਇੱਕ ਮਿੰਟ ਤਾਂ ਜੀ, ਉਹ ਬਹੁਤ ਵਧੀਆ ਜਗ੍ਹਾ ਲੱਗ ਰਿਹਾ, ਪਰ ਸਮਕਾਲੀ ਨਾ ਮੈਂ ਦੇਖ ਰਿਹਾ ਹਾਂ। 2 ਸਾਲ ਮੈਂ ਇੰਡੀਆ ਰਿਹਾ, ਮੇਰੇ ਇੱਕ ਬਹੁਤ ਕਰੀਬੀ ਦੋਸਤ ਨੇ, ਵਕੀਲ ਨੇ, ਔਰ ਉਹ ਮਤਲਬ ਹਿੰਦੂ ਜੈਂਟਲਮੈਨ ਹੈ, ਅਤੇ ਗੱਲਾਂ ਕਰਦੇ ਹਾਂ ਅਸੀਂ, ਡਿਸਕਸ਼ਨਾਂ ਵੀ ਕਰਦੇ ਹਾਂ। ਉਹ ਕਹਿੰਦੇ ਜਦੋਂ ਅਸੀਂ ਆਪਣੀਆਂ ਸਫਾਂ ਦੇ ਵਿੱਚ ਬਹਿੰਦੇ ਹਾਂ, ਠੀਕ ਹੈ, ਤਾਂ ਅਸੀਂ ਇਹ ਗੱਲ ਕਰੀ ਦੀ ਹੈ ਕਿ ਸਾਡੇ ਹਿੰਦੂ ਧਾਰਮਿਕ ਸਥਾਨਾਂ ਦਾ ਕੀ ਬੁਰਾ ਹਾਲ ਹੈ। ਨਾ ਉੱਥੇ ਲੰਗਰ ਮਿਲਦਾ ਆ, ਨਾ ਉੱਥੇ ਪਾਣੀ ਮਿਲਦਾ, ਨਾ ਕੋਈ ਫੈਸਿਲਿਟੀ ਮਿਲਦੀ, ਹਰ ਚੀਜ਼ 'ਚ ਪੈਸਾ, ਹਰ ਚੀਜ਼ 'ਚ ਪੈਸਾ, ਹਰ ਪਾਣੀ ਦੀ ਬੋਤਲ ਮਤਲਬ ਕਿੰਨੇ 40-40, 60-60, 80-80 ਰੁਪਏ ਦੀ, 100-100 ਰੁਪਏ ਦੀ, ਠੀਕ ਹੈ। ਉੱਥੇ ਜਲ ਮੋੜਾਂ 'ਤੇ ਖੜ੍ਹ ਕੇ ਛਕਾਉਂਦੇ ਨੇ। ਕਹਿੰਦੇ ਅਸੀਂ ਚਿੱਤ ਵੀ ਦਾ ਆ ਕਿ ਸਾਡੀ ਵੀ SGPC ਹੋਵੇ, ਇੱਦਾਂ ਮੰਦਰਾਂ ਦੀ, ਸਾਰਾ ਉਹਦੇ ਅੰਡਰ ਹੋਵੇ। ਹੁਣ ਸਾਰਾ ਪੈਸਾ ਤਾਂ ਸਰਕਾਰ ਚੱਕੀ ਜਾਂਦੀ ਆ, ਮੁੜ ਕੇ ਕਿੰਨਾ ਲੱਗਦਾ ਕਿੰਨਾ ਨਹੀਂ ਲੱਗਦਾ ਕੋਈ ਉਹਦਾ ਮਤਲਬ ਬਾਲੀ ਵਾਰਸ ਨਹੀਂ, ਕੋਈ ਪੁੱਛਦਾ ਨਹੀਂ, ਕੋਈ ਰੀਪ੍ਰਜੈਂਟੇਸ਼ਨ ਨਹੀਂ ਹੈਗੀ। ਸੋ ਅਸੀਂ ਆਪਣੇ ਨਜ਼ਰੀਏ ਤੋਂ ਆਪਣੀ ਕਮੇਟੀ ਨੂੰ, ਆਪਣੇ ਪ੍ਰਬੰਧਕਾਂ ਨੂੰ ਗਾਲਾਂ ਕੱਢਦੇ ਹਾਂ, ਪਰ ਜਦ ਅਸੀਂ ਦੂਜਿਆਂ ਦੇ ਨਜ਼ਰੀਏ ਤੋਂ ਦੇਖੋ ਤਾਂ ਉਹ ਚਿਤਵਦੇ ਆ ਵੀ ਸਾਡੇ ਕੋਲ ਵੀ ਇੱਦਾਂ ਦੇ ਪ੍ਰਬੰਧ ਹੋਣ
ਸਾਡੇ ਕੋਲ ਇੱਦਾਂ ਦੇ। ਔਰ ਦਿੱਲੀ ਦੀ ਸਰਕਾਰ ਜਿਹਨਾਂ ਨੇ ਬਣਾਇਆ ਸੀ, ਅਤੇ ਉਸ ਤੋਂ ਬਾਅਦ ਹਰ ਆਉਣ ਵਾਲੀ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨਾ ਚਾਹੁੰਦੀ ਆ।
ਹਾਂਜੀ ਹਾਂਜੀ,
ਅਤੇ ਇਹਨੂੰ ਕਿਸ ਤਰ੍ਹਾਂ, ਔਰ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ, ਤਬਾਹੀ ਤੋਂ ਬਾਅਦ ਵੀ ਸਰਕਾਰ ਨੇ ਚਾਲ ਚੱਲੀ ਸੀ ਕਿ ਸਤਨਾਮ ਸਿੰਘ ਨਾਂ ਦੇ ਬੰਦੇ ਨੂੰ ਮੂਹਰੇ ਲਾ ਕੇ ਉਹਦੀ ਪ੍ਰਧਾਨਗੀ ਹੇਠਾਂ ਟਰੱਸਟ ਬਣਾ ਦੇਣਾ, ਵੀ ਟਰੱਸਟ ਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਸਮਾਪਤ ਹੋ ਜਾਵੇ, ਅਤੇ ਉਹ ਟਰੱਸਟ ਬਣ ਜਾਵੇ ਜੀ, ਇਹ ਪ੍ਰਬੰਧ ਕਰੋ ਸਾਰਾ। ਅਤੇ ਇਹ ਹੈ ਵੀ ਘਾਟਾਂ, ਇੰਬੈਜ਼ਲਮੈਂਟ ਅਤੇ ਗਲਤੀਆਂ ਨਾਲ ਨੁਕਸਾਨ ਫੰਡ ਦਾ ਹੋ ਜਾਣੇ, ਇਹ ਤਾਂ ਮੰਨੇ ਜਾ ਸਕਦੇ ਆ, ਸਰਕਾਰਾਂ 'ਚ ਵੀ ਹੁੰਦੇ ਆ। ਦੇਖੋ ਇੱਥੇ ਅਸੀਂ ਜਿਹੜੇ ਵੀ ਕਿਸੇ ਵੀ ਸ਼ਹਿਰ 'ਚ, ਕਿ ਸਾਰੇ ਸਿੱਖ ਆਪਣੇ ਪਿੰਡ ਦੇ ਅਤੇ ਆਪਣੇ ਸ਼ਹਿਰ ਦੇ ਗੁਰਦੁਆਰੇ ਦੇ ਪ੍ਰਬੰਧ ਤੋਂ ਸੰਤੁਸ਼ਟ ਨੇ, ਕਿੱਥੇ ਕਿਤੇ ਕਿਤੇ ਵੀ ਲਾ ਲਓ, ਬਲਗੂਲਗੇ ਲਾ ਲਓ, ਸਿਡਨੀ ਲਾ ਲਓ, ਵੀ ਸਾਰੇ ਸਿੱਖ ਪ੍ਰੈਜੈਂਟ ਤਤਕਾਲੀ ਜਿਹੜੀ ਸਾਡੀ ਸਮਕਾਲੀ ਗੁਰਦੁਆਰਾ ਕਮੇਟੀ ਹੁੰਦੀ ਆ, ਜੋ ਪ੍ਰਬੰਧ ਦਾ ਸਿਲਸਿਲਾ ਹੁੰਦਾ, ਸਾਰੇ ਉਹ 'ਤੇ ਖੁਸ਼ ਨੇ, ਸਾਰੇ ਉਹਨੂੰ ਇਮਾਨਦਾਰ ਸਮਝਦੇ ਨੇ, ਸਾਰੇ ਉਹਨੂੰ ਕੰਪੀਟੈਂਟ ਸਮਝਦੇ ਨੇ। ਕਿੰਨੇ ਨੁਕਸਕਾ ਅਸੀਂ ਕੱਢਦੇ ਹਾਂ, ਕਿੰਨੀਆਂ ਅਸੀਂ ਗਲਤੀਆਂ ਉਹਨਾਂ ਦੀਆਂ ਕੱਢਦੇ ਹਾਂ। ਲੰਗਰ ਫਿਰ ਵੀ ਚੱਲੇ ਜਾ ਰਹੇ ਆ, ਦੀਵਾਨ ਫਿਰ ਵੀ ਹੋ ਰਹੇ ਆ, ਸੰਗਤਾਂ ਫਿਰ ਵੀ ਹੋ ਰਹੀਆਂ, ਰਾਸ਼ਨ ਲੋੜ ਤੋਂ ਵੱਧ ਆ ਰਿਹਾ ਵਾ, ਪੈਸੇ ਸੰਗਤਾਂ ਵੱਲੋਂ ਲੋੜ ਤੋਂ ਵੱਧ ਆ ਰਹੇ ਆ, ਅਤੇ ਜਿੰਨੀ ਨੁਕਤਾਚੀਨੀ, ਜਿੰਨਾ ਗਾਲ ਮੰਦਾ, ਅਤੇ ਜਿੰਨੇ ਮਾੜੇ ਲਫ਼ਜ਼, ਜਿੰਨੇ ਚੋਰ ਹੋਏ, ਪਖੰਡੀ ਹੋਏ, ਉਹ ਹੋ ਗਿਆ ਹੋਏ, ਚੌਧਰੀ ਹੋਏ, ਇਹਦੇ ਤੇ ਵੀ ਕੋਈ ਕਮੀ ਨਹੀਂ ਹੈਗੀ।
ਨਹੀਂ ਨਹੀਂ, ਕਮੀ ਨਹੀਂ, ਉਹ ਕਮੀ ਤਾਂ ਇਹ ਆ ਵੀ ਉਹ ਗੁਰਦੁਆਰੇ ਲੰਗਰ ਖਾ ਕੇ ਕੱਢਦੇ ਨੇ, ਗੁਰੂ ਕਾ ਹੀ ਲੰਗਰ ਖਾ ਕੇ ਕੱਢਦੇ ਨੇ ਗਾਲਾ, ਉਹਨਾਂ ਨੇ
ਜਿਹੜੀ ਥਾਲੀ 'ਚ ਖਾਣਾ ਉਹਦੇ 'ਚ ਛੇਕ।
ਹਾਂ ਵੀ ਉਹ ਇਹ
ਜਿਹੜੇ ਸਿੱਖ ਧਰਮ ਦੇ ਵਿਰੋਧੀ ਸਿੱਖ ਘਰਾਂ 'ਚ ਜੰਮੇ ਹੋਏ, ਪੱਗਾਂ ਦੇ ਵਿੱਚ ਸਿਰ ਫਸਾਏ ਹੋਏ ਵੀ ਉਹਨਾਂ ਨੇ ਹੁੰਦੇ ਆ, ਤੇ ਉਹ ਲੰਗਰ ਖਾ ਕੇ ਤੇ ਉੱਥੇ ਹੀ ਉਹਦੇ ਵਿਰੋਧ ਕਰਨਗੇ।
ਤਾਂ ਜੀ, ਸਾਨੂੰ ਜਾਣਾ ਪੈਣਾ, ਸਮਾਂ ਕਾਫੀ ਹੋ ਗਿਆ, ਤੇ ਆਪਾਂ ਫਿਰ ਅਗਲੇ ਹਫ਼ਤੇ
ਸਮਾਂ, ਮੇਰੇ ਖਿਆਲ ਹੈ ਵੀ ਆ ਜਿਹੜਾ ਨਾ ਚਾਬੀਆਂ ਦਾ ਮੋਰਚਾ, ਤੇ ਸਾਨੂੰ ਥੋੜਾ ਜਿਹਾ ਹੋਰ ਵਿਸਥਾਰ ਕਰਨਾ ਚਾਹੀਦਾ ਸੀ, ਪਰ ਚਲੋ ਆਪਾਂ ਇੱਧਰ ਉੱਧਰ ਦੀਆਂ ਗੱਲਾਂ ਦੇ ਵਿੱਚ ਕਰ ਲਿਆ। ਪਰ ਮੈਂ ਕਦੀ ਕਦੀ ਜੇ ਮੈਨੂੰ ਗਲਤੀ ਨਾਲ ਮੈਂ ਤੁਹਾਡਾ ਸੁਣਨ ਲੱਗ ਪਵਾਂ ਮੇਰੇ ਆਉਣ ਤੋਂ ਪਹਿਲਾਂ, ਤੇ ਫਿਰ ਮੈਨੂੰ ਇਹਨਾਂ ਵੀ ਆਹ ਜਿਹੜਾ ਮੇਰਾ ਭਤੀਜਾ ਇੰਨੀਆਂ ਉੱਚ ਪਾਏ ਦੀਆਂ ਗੁਰਬਾਣੀ ਦੀ ਰੋਸ਼ਨੀਆਂ ਗੱਲਾਂ ਕਰਦਾ ਆ, ਇਹਦੇ ਮੁਕਾਬਲੇ 'ਤੇ ਮੈਂ ਕੀ ਕਰ ਸਕਦਾ। ਉਹ ਨਿੱਕੀ ਜਿਹੀ ਗੱਲ ਇੱਕ ਮੈਨੂੰ ਨਾ ਤੁਹਾਡੇ ਅਜਾਮਲ ਦੀ ਸਾਖੀ ਸੁਣਾ ਰਹੇ ਸੀ ਨਾ ਤੁਸੀਂ, ਤੇ ਅਜਾਮਲ ਦੇ ਕਿਸੇ ਨਾ ਵਪਾਰੀ ਦੁਕਾਨਦਾਰ ਨੇ ਵੀ ਸੁਣ ਲਈ ਇਹ ਸਾਖੀ। ਉਹ ਕਹਿੰਦਾ ਲੈ ਸਾਰੀ ਉਮਰ ਦੇ ਵਿੱਚ ਦੇ ਪਾਪ ਅਖੀਰ ਵਿੱਚ ਜੇ ਰੱਬ ਦਾ ਨਾਂ ਲਿਆ ਜਾਵੇ ਤੇ ਉਹ ਧੋਤੇ ਜਾਂਦੇ ਆ। ਅਜਾਮਾਲ ਨੂੰ ਛੋਟੇ ਪੁੱਤਰ ਦਾ ਨਾਂ ਚੇਤੇ ਆ ਗਿਆ ਤੇ ਉਹ ਵਿਮਾਨ ਚੜ ਕੇ ਸਵਰਗਾਂ ਨੂੰ ਚਲਿਆ ਗਿਆ। ਤੇ ਮੈਂ ਵੀ ਕਰਦਾ ਆ ਵੀ ਘੱਟ ਵੀ ਤੋਲਦਾ ਆ, ਠੂੰਗਾ ਵੀ ਮਾਰਦਾ ਆ, ਝੂਠ ਵੀ ਬੋਲਦਾ ਆ, ਇੰਨੇ ਪਾਪ ਕਰਦਾ, ਤੇ ਮੈਂ ਵਪਾਰ ਚੱਲ ਨੀ ਸਕਦਾ ਝੂਠ ਤੋਂ ਬਿਨਾਂ, ਤੇ ਮੈਂ ਫਿਰ ਕਰਾਂ ਕੀ। ਵੀ ਜਿਹੜਾ ਮੇਰਾ ਪੁੱਤਰ ਹੋਊਗਾ ਨਾ, ਮੈਂ ਉਹਦਾ ਰੱਬ ਦਾ ਨਾਂ ਹੀ ਰੱਖੂੰਗਾ। ਪਹਿਲਾ ਪੁੱਤਰ ਹੋਇਆ ਭਗਵਾਨ ਦਾਸ, ਦੂਜਾ ਪੁੱਤਰ ਹੋਇਆ ਰਾਮ ਚੰਦਰ, ਤੀਜਾ ਹੋਇਆ ਕ੍ਰਿਸ਼ਨ ਲਾਲ। ਉਹ 5-7 ਪੁੱਤਰ ਜਿਹੜੇ ਹੋਏ ਸਾਰਿਆਂ ਦੇ ਨਾਂ ਉਹਨੇ ਰੱਬ ਦੇ ਨਾਂ ਤੇ ਰੱਖ ਲਏ, ਵੀ ਕੋਈ ਤਾਂ ਆਖਿਰ ਵੇਲੇ ਮੈਨੂੰ ਯਾਦ ਆਊਗਾ ਨਾ, ਤੇ ਮੈਂ ਸਵਰਗਾਂ ਨੂੰ ਜਾਊਂਗਾ। ਤੇ ਨਾਲ ਪੁੱਤਰਾਂ ਨੂੰ ਵਧਾਇਆ ਦੇ ਤੀ ਵੀ ਜਦੋਂ ਮੇਰਾ ਅੰਤਮ ਸਮਾਂ ਆਏ ਨਾ, ਸਾਰਿਆਂ ਨੇ ਮੇਰੇ ਮੰਜੇ ਦੇ ਨਾ ਪੈਂਦ ਵਾਲੇ ਪਾਸੇ ਲਾਈਨ ਬੰਨ ਕੇ ਖਲੋ ਜਾਣਾ, ਵੀ ਕਿਸੇ ਤੇ ਤਾਂ ਮੇਰੀ ਨਿਗਾਹ ਪਊਗੀ ਨਾ, ਉਹਦਾ ਮੈਨੂੰ ਨਾਂ ਚੇਤੇ ਕਿੱਦਾਂ ਨਾ ਦੂਜੇ ਦਾ ਤੀਜੇ ਦਾ। ਤੇ ਉਹ ਜਦੋਂ ਅੰਤਮ ਸਮਾਂ ਵੇਖਿਆ ਵੀ ਥੋੜਾ ਅੱਖਾਂ ਮੀਟ ਰਿਹਾ ਬਾਪੂ, ਤੇ ਉਹਦੇ ਹਦਾਇਤ ਮੁਤਾਬਕ ਪੈਰਾਂ ਵੱਲ ਸਾਰੇ ਜਿਹੜੇ ਲਾਈਨ ਬਣਾ ਕੇ ਖਲੋ ਗਏ, ਭਗਵਾਨ ਸਿੰਘ, ਰਾਮ ਚੰਦਰ, ਕ੍ਰਿਸ਼ਨ ਲਾਲ, ਲਕਸ਼ਮੀ ਨਾਰਾਇਣ। ਤੇ ਉਹਦੀ ਨਾ ਅੱਖ ਖੁੱਲ ਗਈ, ਉੱਥੇ ਤੇ ਮਰਨ ਤੋਂ ਪਹਿਲਾਂ ਅੱਖ ਖੁੱਲ ਗਈ। ਤੇ ਉਹ ਅੱਖ ਖੁੱਲ ਕੇ ਤੇ ਨਿਗਾਹ ਤੇ ਪਈ ਵੀ ਸਾਰੇ ਪੁੱਤਰ ਸਾਹਮਣੇ ਖੋਤੇ। ਉਹ ਕਹਿੰਦਾ ਕੰਬਖ ਤੋਂ ਬੇਵਕੂਫ ਹੋ ਰਾਮ ਜਾ ਦਿਓ, ਦੁਕਾਨ ਖੁੱਲੀ ਛੱਡ ਕੇ ਤੁਸੀਂ ਸਾਰੇ ਇੱਥੇ ਖਲੋਤੇ ਹੋ।
ਜਾਨੂ ਜਾਂਦਾ ਲੱਗੇ, ਜਾਨੂ ਜਮਦੂਤ ਭਾਜੀ ਆ ਗਏ।
ਸੋ ਇਸੇ ਵਾਸਤੇ ਬਾਣੀ ਕਹਿੰਦੀ ਹਮੇਸ਼ਾ ਹੀ ਬਹਿੰਦਿਆਂ ਉੱਠਦਿਆਂ ਸੁੱਤਿਆਂ ਜਾਗਦਿਆਂ ਰੱਬ ਦਾ ਨਾਂ ਲੈਂਦੇ ਰਹੋ। ਇਹ ਨਾ ਸਮਝੋ ਵੀ ਉਹ ਸੇਠ ਵਾਂਗ ਤੁਸੀਂ ਅੰਤਮ ਸਮੇਂ ਤੁਹਾਨੂੰ ਚੇਤਾ ਆਜੂਗਾ, ਉਹਦੇ ਕੋਈ ਵਿਰਲੇ ਪੂਰਬ ਕਰਮ ਅੰਕਰ ਜਾਂ ਪ੍ਰਗਟੇ। ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਉਹ ਤੇ ਅਜਾਮਲ ਦੇ ਕੀਤੇ ਹੋਏ ਚੰਗੇ ਕਰਮ ਜਿਹੜੇ ਸੀ ਪ੍ਰਗਟ ਹੋ ਗਏ, ਤੇ ਉਹਨੂੰ ਪੁੱਤਰ ਦਾ ਨਾਂ ਚੇਤੇ ਆ ਗਿਆ ਤੇ ਸਵਰਗ ਨੂੰ ਚਲਿਆ ਗਿਆ। ਸਾਰੀ ਉਮਰ ਝੂਠ ਤੂਫਾਨ ਹੇਰਾ ਫੇਰੀ ਕਰਦਿਆਂ ਦੀ ਅਖੀਰ ਵੇਲੇ ਰੱਬ ਕਿੱਥੋਂ ਚੇਤੇ ਆਜੂ। ਇਹ ਲਈ ਜਿਉਂਦੇ ਜੀ ਤੁਰਦਿਆਂ ਫਿਰਦਿਆਂ ਬਹਿੰਦਿਆਂ ਉੱਠਦਿਆਂ ਯਾਦ ਰੱਖੋ।
ਠੀਕ ਹੈ ਤਾਇਆ ਜੀ, ਬਹੁਤ ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ ਤਾਇਆ ਜੀ। ਸਤਿਕਾਰਯੋਗ ਤਾਇਆ ਜੀ, ਤੇ ਬਹੁਤ ਵਧੀਆ ਗੱਲਬਾਤ ਉਹਨਾਂ ਨੇ ਐਂਡ ਚ ਸੁਣਾਈ ਆ, ਅਜਾਮਲ ਦੀ ਜਿਹੜੀ ਮੈਂ ਸ਼ੁਰੂ ਚ ਸੁਣਾਈ ਸੀ ਉਹਦੇ ਨਾਲ ਮਿਲਦੀ ਜੁਲਦੀ। ਅਤੇ ਦੀਪ ਮਾਨ ਉਹਨਾਂ ਨੇ ਰਾਜਾ ਸਾਹਿਬ ਦੇ ਮਜ਼ਾਰੇ ਦੀ ਗੱਲ ਕੀਤੀ ਹੈ, ਅਤੇ ਜੋ ਉੱਥੇ ਲੜੀਵਾਰ ਪਾਠ ਚੱਲਦਾ ਉਹਦੇ ਬਾਰੇ ਦੱਸਿਆ। ਇਹਦੇ ਬਾਰੇ ਆਪਾਂ ਕਰਾਂਗੇ ਗੱਲ, ਥੋੜ੍ਹਾ ਲੰਬਾ ਚਰਚਾ ਕਰਾਂਗੇ। ਮਨਜੀਤ ਭਾਅ ਜੀ ਸਾਡੇ ਨਾਲ ਜੁੜੇ ਨੇ ਗ੍ਰੀਸ ਤੋਂ, ਕੀ ਹਾਲ ਚਾਲ ਹੈ ਭਾਅ ਜੀ? ਠੀਕ ਠਾਕ ਹੋ? ਪਰਮਿੰਦਰਜੀਤ ਸਿੰਘ ਭੱਟੀ ਕਹਿੰਦੇ ਨੇ ਕਿ ਵਿਰੋਧੀ ਪਾਰਟੀ ਦਾ ਕੰਮ ਹੈ ਵਿਰੋਧ ਕਰਨਾ, ਅਤੇ ਉਹ ਜ਼ਰੂਰੀ ਵੀ ਹੈ, ਅਤੇ ਨਹੀਂ ਤਾਂ ਰੂਲਿੰਗ ਪਾਰਟੀ ਕੁਛ ਵੀ ਪੱਲੇ ਨਾ ਪਾਵੇ ਜੇ ਕੋਈ ਪੁੱਛਣ ਵਾਲਾ ਨਾ ਹੋਵੇ। ਬਿਲਕੁਲ ਸਹੀ। ਰਵੀ ਭਾਅ ਜੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਰਿਤਿਕਾ ਜੀ ਵੀ ਆ ਗਏ ਨੇ, ਅਤੇ ਇਹ ਵੀ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਾਰਿਆਂ ਦਾ ਸਵਾਗਤ ਹੈ। ਅਤੇ ਮੇਰੇ ਨਾਲ ਅੱਜ ਬ੍ਰਿਸਬਨ ਤੋਂ ਸ਼ਾਮਲ ਹੋਏ ਨੇ ਜਸਕਰਨ ਸਿੰਘ, ਅਤੇ ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਜਸਕਰਨ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਹੈ? ਠੀਕ,
ਸਤਿ ਸ਼੍ਰੀ ਅਕਾਲ ਭਾਅ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਮਨ ਰੇਡੀਓ ਸੁਣ ਰਹੀ, ਦੇਖ ਰਹੀ ਸਾਰੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ
ਕੀ ਹਾਲ ਚਾਲ ਹੈ ਬ੍ਰਿਸਬਨ? ਗਰਮੀ ਕਿੰਨੀ ਕੁ ਅੱਜ?
ਗਰਮੀ ਅੱਜ ਭਾਅ ਜੀ ਬਿਹਤਰ ਹੈ ਮੈਲਬਨ ਨਾਲੋਂ, ਅਸੀਂ ਅੱਜ ਫੇਰ ਵੀ ਕਿਤੇ ਜ਼ਿਆਦਾ ਠੰਡੇ ਆ। ਮੈਲਬਨ ਦਾ ਜਿਹੜਾ ਤਾਪਮਾਨ ਆ ਉਹ ਸਾਡੇ ਨਾਲੋਂ ਕਿਤੇ ਜ਼ਿਆਦਾ ਉੱਪਰ ਦਿਖਾ ਰਿਹਾ।
43 degrees ਕਹਿੰਦੇ ਅੱਜ ਹੋਣਾ ਹੈ ਮੈਲਬਨ ਦੇ ਵਿੱਚ, ਅਤੇ ਜਿਹੜਾ ਕਿ ਮਤਲਬ ਚਿੰਤਾ ਦਾ ਵਿਸ਼ਾ ਹੈ ਮੈਲਬਨ ਵਾਲਿਆਂ ਲਈ। ਅਤੇ ਉੱਦਾਂ ਹੈਗਾ ਵੀ ਵੀਕਐਂਡ ਹੈ, ਪਰ ਬੀਚ 'ਤੇ ਜਾਇਆ ਜਾ ਸਕਦਾ ਹੈ। ਮੈਲਬਨ ਦੇ ਵਿੱਚ ਫਿਲਹਾਲ ਤਾਂ 21 degrees ਹੈ, ਕਾਫੀ ਰਮਣੀਕ ਹੈ, ਹਜੇ ਪਹੁੰਚੀ ਨਹੀਂ ਗਰਮੀ। ਪਰ ਐਡਲੇਡ ਦੇ ਵਿੱਚ 32.5 degrees ਇਸ ਵੇਲੇ ਲਾਈਵ ਚੱਲ ਰਿਹਾ। ਖੈਰ ਆਪਣਾ ਰੱਖਿਓ ਖਿਆਲ ਜੀ ਸਾਰੇ। ਅਤੇ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਟਰੱਕਾਂ ਦੀ ਗੱਲ ਕੀਤੀ ਸੀ, ਟਰੱਕਿੰਗ ਇੰਡਸਟਰੀ ਦੀ ਗੱਲ ਕੀਤੀ ਸੀਗੀ, ਅਤੇ ਜਿਸ ਕਾਰਨ ਹੁਣੀ ਖੁਦ ਵੀ ਟਰੱਕ ਚਲਾਉਂਦੇ ਨੇ, ਟਰੱਕ ਮੈਨੇਜ ਕਰਦੇ ਨੇ, ਜਿਸ ਕਾਰਨ ਆਪਣੇ ਪੰਜਾਬੀ ਨੌਜਵਾਨਾਂ ਦੇ ਵਿੱਚ ਬਹੁਤ ਰੁਝਾਨ ਹੈ ਟਰੱਕ ਦਾ, ਵੀ ਟਰੱਕ ਚਲਾਉਣਾ, ਟਰੱਕ ਚਲਾਉਣਾ। ਪਰ ਪਿਛਲੇ 1.5 ਸਾਲ ਦੇ ਵਿੱਚ ਜੋ ਨੈਗੇਟਿਵਿਟੀ ਦੇਖੀ ਹੈ, ਕੁਛ ਗਲਤੀਆਂ ਕੀਤੀਆਂ ਆਪਣੇ ਪੰਜਾਬੀ ਨੌਜਵਾਨਾਂ ਨੇ, ਜਿਸ ਕਾਰਨ ਦੁਨੀਆ ਦੇ ਵਿੱਚ ਉਹ ਟਾਰਗੇਟ ਹੋਏ ਨੇ। ਗਲਤੀਆਂ ਤਾਂ ਇੱਦਾਂ ਦੀਆਂ ਤਾਂ ਨੋਰਮਲ ਕਰਦੇ ਨੇ, ਸਾਰੇ ਹੀ ਕਰਦੇ ਨੇ, ਪਰ ਆਪਣੇ ਜ਼ਿਆਦਾ ਹਾਈਲਾਈਟ ਹੋ ਜਾਂਦੇ ਨੇ, ਹੈ ਨਾ। ਸੋ ਇਸ ਕਰਕੇ ਆਪਾਂ ਥੋੜ੍ਹਾ ਸੋਚਿਆ ਕਿ ਥੋੜ੍ਹਾ ਟਰੱਕਿੰਗ ਇੰਡਸਟਰੀ ਦੇ ਬਾਰੇ ਵੀ ਗੱਲ ਕਰੀਏ। ਸੋ 1-2 ਪ੍ਰੋਗਰਾਮ ਆਪਾਂ ਕਰਾਂਗੇ। ਕੁੱਲ ਮਿਲਾ ਕੇ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਕੀ ਸਿਚੁਏਸ਼ਨ ਹੈ ਟਰੱਕਿੰਗ ਇੰਡਸਟਰੀ ਦੀ, ਸਟੇਟ ਵਾਈਜ਼ ਕਰ ਲਓ ਜਾਂ ਨੈਸ਼ਨਲ?
ਭਾਜੀ ਟਰੱਕਿੰਗ ਦੀ ਜੇ ਅੱਜ ਆਪਾਂ ਗੱਲ ਕਰੀਏ, ਆਪਾਂ ਅੱਜ ਕੈਨੇਡਾ ਤੇ ਆਸਟ੍ਰੇਲੀਆ ਦਾ ਕੰਪੈਰੀਜ਼ਨ ਕਰ ਲੈਂਦੇ ਹਾਂ,
ਜੀ
ਦੋ ਜਿਹੜੀਆਂ ਆਪਣੀਆਂ ਕੰਟਰੀਆਂ ਦਾ ਆਪਾਂ ਦੇਖਦੇ ਹਾਂ, ਕਿਉਂਕਿ ਆਸਟ੍ਰੇਲੀਆ ਤੇ ਕੈਨੇਡਾ ਜਿਹੜਾ ਮੇਨ ਹੈ ਉਹ ਟਰੱਕਿੰਗ ਤੇ ਬੇਸ ਹੈ। ਜੇ ਕਰੀਏ ਗੱਲ ਆਸਟ੍ਰੇਲੀਆ ਦੇ ਵਿੱਚ, ਮੌਜੂਦਾ ਸਮੇਂ ਦੇ ਵਿੱਚ 6.5 ਲੱਖ ਦੇ ਕਰੀਬ ਟਰੱਕ ਜਿਹੜੇ ਰੋਡਸ ਤੇ ਨੇ,
ਅੱਛਾ,
ਤੇ ਉੱਥੇ ਹੀ ਕੈਨੇਡਾ ਦੇ ਵਿੱਚ 1.2 ਮਿਲੀਅਨ ਟਰੱਕ ਹੈ ਜਿਹੜੇ
ਤੋ ਡਬਲ
ਉਹ ਇਸ ਵਕਤ
ਡਬਲ
ਡਬਲ ਜੀ ਵਰਕਿੰਗ ਦੇ ਵਿੱਚ ਨੇ।
ਪਰ ਉਹਨਾਂ ਦੇ ਡਬਲ ਹੋਣ ਦਾ ਕਾਰਨ ਇਹ ਵੀ ਹੈ ਇੱਕ ਕਿ ਅਮਰੀਕਾ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ, ਇੱਕ ਪੂਰਾ ਦੇਸ਼ ਹੋਰ ਜੁੜਿਆ ਹੋਇਆ ਜਿੱਥੇ ਨੂੰ ਉਹ
ਜੀ
ਜਾ ਸਕਦੇ ਨੇ, ਉਹਨਾਂ ਦੇ ਰੋਡਸ ਵੀ ਜਿਹੜੇ ਨੇ ਸੜਕਾਂ ਅਵੇਲੇਬਲ ਨੇ, ਪਰ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਹੀ ਵਿੱਚ ਬਾਹਰ ਨਹੀਂ ਜਾ ਸਕਦੇ ਹੈ ਨਾ।
ਪਰ ਭਾਜੀ ਜਿੱਥੇ ਤੁਸੀਂ ਹੁਣ ਗੱਲ ਅਮਰੀਕਾ ਦੀ ਤੋਰੀ, ਹੁਣ ਇੱਥੇ ਕੈਨੇਡਾ ਵਾਲੇ ਡਰਾਈਵਰਾਂ ਨੂੰ ਇੱਥੇ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਕਿ ਉਹਨਾਂ ਨੂੰ ਦੋ ਦੇਸ਼ਾਂ ਦੇ ਜਿਹੜੇ ਰੂਲ ਆ ਉਹ ਫੋਲੋ ਕਰਨੇ ਪੈਂਦੇ ਨੇ ਜਦੋਂ ਕ੍ਰੋਸ ਕਰਦੇ ਨੇ। ਅਮਰੀਕਾ ਦੇ ਰੂਲ ਥੋੜੇ ਜਿਹੇ ਜਿਹੜੇ ਕਹਿੰਦੇ ਨੇ ਵੀ ਕੈਨੇਡਾ ਤੋਂ ਵੱਖਰੇ ਨੇ,
ਅੱਛਾ,
ਤੇ ਪਰ ਆਸਟ੍ਰੇਲੀਆ ਦੇ ਵਿੱਚ ਜਿਹੜੇ ਕੱਲੀਆਂ ਸਟੇਟਾਂ ਬਦਲਦੀਆਂ ਨੇ। ਜੇ ਗੱਲ ਕਰੀਏ ਭਾਜੀ ਆਪਾਂ ਅੱਜ ਡਰਾਈਵਰਸ ਦੀ, ਆਸਟ੍ਰੇਲੀਆ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ 2.25 ਲੱਖ ਦੇ ਕਰੀਬ ਡਰਾਈਵਰ ਨੇ, ਜਿਹਨਾਂ ਦੇ ਵਿੱਚ 97% ਜਿਹੜੇ ਨੇ ਉਹ ਪੁਰਸ਼ ਆਦਮੀ ਨੇ।
ਅੱਛਾ, ਲੇ
ਤੇ ਕੈਨੇਡਾ,
ਮੈਂ ਵੈਸੇ ਲੇਡੀਜ਼ ਵੀ ਚਲਾਉਂਦੀਆਂ ਦੇਖੀਆਂ ਟਰੱਕ, ਪਰ ਜਿੱਦਾਂ ਤੁਸੀਂ ਕਿਹਾ ਵੀ 100 ਚੋਂ 3 ਹੀ ਆ ਲੇਡੀਜ਼।
ਹਾਂਜੀ ਜੀ ਭਾਈ, ਇਹ ਇਹ ਅੰਕੜੇ ਲਿੰਕਡਇਨ ਵੱਲੋਂ ਤੇ ਆਸਟ੍ਰੇਲੀਆ ਗਵਰਨਮੈਂਟ ਵੱਲੋਂ ਉਹਨਾਂ ਦੇ ਜਿਹੜੇ ਹੈਗੇ ਵੈਬਸਾਈਟ ਦੇ ਉੱਤੇ ਅਪਡੇਟ ਕੀਤੇ ਗਏ ਨੇ। ਕੁੜੀਆਂ ਦੀ ਜਿਹੜੀ ਗਿਣਤੀ ਹੈ ਡਰਾਈਵਿੰਗ ਦੇ ਵਿੱਚ ਹੌਲੀ ਹੌਲੀ ਵੱਧ ਰਹੀ ਹੈ ਟਰੱਕਿੰਗ ਦੇ ਵਿੱਚ, ਪਰ ਫਿਰ ਵੀ ਉਹ ਕਹਿੰਦੇ ਹੁੰਦੇ ਲੂਣ ਆਟੇ 'ਚ ਲੂਣ ਦੇ ਬਰਾਬਰ ਨੇ।
ਇਹ ਇੱਕ ਦੱਸੋ ਵੀ ਜਿੱਦਾਂ ਜਿਵੇਂ ਡਰਾਈਵਰ ਹੈ, ਮੈਂ ਤਾਂ ਨਹੀਂ, ਮੇਰੇ ਕੋਲ ਲਾਇਸੈਂਸ ਨਹੀਂ ਹੈਗਾ, ਮੈਂ ਲੈ ਨਹੀਂ ਸਕਦਾ, ਪਰ ਜਿੱਦਾਂ ਹੁਣ ਲੌਂਗ ਹੌਲ 'ਤੇ ਜਾਂਦੇ ਨੇ ਵੱਡੇ ਵੀ ਡਬਲ ਸੈਮੀ ਹੈ ਨਾ, ਅਤੇ
ਜੀ
ਇਹਦੇ ਵਿੱਚ ਫਿਜ਼ੀਕਲ ਕੰਮ ਕਿੰਨਾ ਹੈਗਾ, ਮਤਲਬ ਕਿ ਜਿਹੜਾ ਲੋਡ ਨੂੰ ਲਾਉਣਾ ਕਰਨਾ, ਸ਼ਾਇਦ ਸਾਨੂੰ ਇੱਦਾਂ ਲੱਗਦਾ ਪੈਲਟ ਖਿੱਚਣੇ ਕਰਨੇ, ਇਹ ਵੀ ਡਰਾਈਵਰ ਕਰਦਾ ਹੈ ਜਾਂ ਉਹ ਜਿਹੜੇ ਡੈਸਟੀਨੇਸ਼ਨ 'ਤੇ ਜਾਂ ਲੋਡਿੰਗ ਵਾਲੇ ਵੱਖਰੇ ਬੰਦੇ ਹੁੰਦੇ ਨੇ?
80-90% ਭਾਜੀ ਜਿਹੜੇ ਲੌਂਗ ਹੋਲ ਦੇ ਉੱਤੇ ਡਰਾਈਵਰ ਚੱਲਦੇ ਨੇ ਉਹਨਾਂ ਨੇ ਸਿਰਫ, ਜੇ ਗੱਲ ਕਰ ਲਈਏ ਬ੍ਰਿਸਬੇਨ ਤੋਂ, ਜੇ ਪਰਥ ਕਹਿ ਲਈਏ, ਉਹ ਬ੍ਰਿਸਬੇਨ ਤੋਂ ਜੇ ਉਹ ਪਰਥ ਜਾਂਦੇ ਨੇ ਤਾਂ ਉਹਨਾਂ ਨੂੰ ਸਿਰਫ ਇੱਥੋਂ ਟ੍ਰੇਲਰ ਆਪਦੇ ਟਰੱਕ ਨਾਲ ਅਟੈਚ ਕਰ ਲੈਣਾ ਤੇ ਉੱਥੇ ਜਾ ਕੇ ਟ੍ਰੇਲਰ ਜਿਹੜਾ ਉਤਾਰ ਦੇਣਾ। ਉਹਨਾਂ ਨੇ ਕੋਈ ਵੀ ਉਹਨਾਂ ਦਾ ਫਿਜ਼ੀਕਲ ਵਰਕ ਨਾ ਹੀ ਬ੍ਰਿਸਬੇਨ ਦੇ ਵਿੱਚ ਹੋਣਾ ਤੇ ਨਾ ਹੀ ਪਰਥ ਦੇ ਵਿੱਚ ਹੋਣਾ, ਉਹਨਾਂ ਦਾ ਸਿਰਫ ਕੰਮ ਹੈ ਚਲਾਉਣਾ।
ਠੀਕ,
ਤੇ ਇਸੇ ਇਹ ਕਹਿੰਦੇ ਵੀ ਇਸੇ ਦਾ ਮੇਨ ਕਾਰਨ ਜਿਹੜਾ ਡਰਾਈਵਰਾਂ ਦਾ ਵਿੱਚ ਅੱਜ ਕੱਲ ਮੋਟਾਪਾ ਆਉਂਦਾ ਜਿਹੜਾ ਜ਼ਿਆਦਾ ਹੈਗਾ ਉਹ ਲੌਂਗ ਹੋਲ ਕਰਕੇ ਹੈ। ਆਸਟ੍ਰੇਲੀਅਨ ਡਰਾਈਵਰ ਜਿਹੜੇ ਓਵਰਵੇਟ ਦਾ ਬਹੁਤ ਸ਼ਿਕਾਰ ਨੇ ਇਸ ਟਾਈਮ ਦੇ ਵਿੱਚ, ਕਿਉਂਕਿ ਉਹਨਾਂ ਦਾ ਜਿਹੜਾ ਸਰੀਰਕ ਕੰਮ ਹੈ ਉਹ ਬੜਾ ਥੋੜਾ ਹੈ, ਤੇ ਇਸ ਕਰਕੇ ਉਹਨਾਂ ਨੂੰ ਸਿਰਫ, ਆਈ ਥਿੰਕ ਇਹਨਾਂ ਨੂੰ ਕੁਛ ਇਸ ਬਾਰੇ ਵੀ ਸੋਚਣਾ ਚਾਹੀਦਾ ਹੈ।
ਸੋਚਣਾ ਕੀ ਚਾਹੀਦਾ? ਮੈਨੂੰ ਮੈਨੂੰ ਲੱਗਦਾ ਕਿ ਉਹਨਾਂ ਨੂੰ ਥੋੜ੍ਹੀ ਐਕਸਰਸਾਈਜ਼ ਕਰਵਾਉਣੀ ਚਾਹੀਦੀ ਹੈ, ਮੈਨੇਜ ਕਰਨੀ ਚਾਹੀਦੀ, ਕਿਉਂਕਿ ਦੇਖੋ ਹੁਣ ਜਿਮ ਹੈ, ਜਿਮ ਕਿੱਦਾਂ ਜੁਆਇਨ ਕਰੇ ਹੈ ਨਾ ਡਰਾਈਵਰ, ਕਿਉਂਕਿ ਉਹ ਪਰਥ ਨੂੰ ਜਾ ਰਿਹਾ ਆ ਅਤੇ ਜਾਂ ਲੌਂਗ ਹੋਲ 'ਤੇ ਜਾ ਰਿਹਾ, ਅਤੇ ਰਾਹ ਦੇ ਵਿੱਚ ਮੇਰੇ ਖਿਆਲ 8 ਘੰਟੇ ਚਲਾ ਸਕਦੇ ਦਿਨ 'ਚ ਕਿ 10 ਘੰਟੇ ਚਲਾ ਸਕਦਾ ਡਰਾਈਵਰ?
12 ਘੰਟੇ ਭਾਜੀ ਇਹਦੇ ਵਿੱਚ ਹੈ ਕਿ ਤੁਹਾਨੂੰ ਪਹਿਲੀ ਜਿਹੜੀ ਬ੍ਰੇਕ ਆ ਉਹ 5 ਘੰਟੇ ਬਾਅਦ ਪਾਉਣੀ ਪੈਂਦੀ ਆ, 15 ਮਿੰਟ ਦੀ ਬ੍ਰੇਕ ਹੁੰਦੀ ਆ, ਫਿਰ 8 ਘੰਟੇ ਬਾਅਦ ਤੁਹਾਨੂੰ 1/2 ਘੰਟੇ ਦੀ ਬ੍ਰੇਕ ਪਾਉਣੀ ਪੈਂਦੀ ਆ, ਫਿਰ ਇਸ ਤੋਂ ਬਾਅਦ ਕਹਿ ਲਈਏ 4 ਘੰਟਿਆਂ ਬਾਅਦ ਤੁਹਾਨੂੰ 12 ਘੰਟਿਆਂ ਦੀ ਬ੍ਰੇਕ ਜਿਹੜੀ ਆ ਉਹ ਦਿਖਾਉਣੀ ਪੈਂਦੀ ਆ। ਮਤਲਬ ਇੱਕ ਦਿਨ 24 ਘੰਟਿਆਂ ਦੇ ਵਿੱਚ ਤੁਸੀਂ 12 ਘੰਟੇ ਸਿਰਫ ਟਰੱਕ ਚਲਾ ਸਕਦੇ ਹੋ ਆਸਟ੍ਰੇਲੀਆ ਰੂਲਸ ਦੇ ਮੁਤਾਬਕ, ਪਰ ਆਪਣੇ ਲੋਕ ਗੋਰੇ ਵਾਈਟ ਪੀਪਲ ਵੀ ਆਪਾਂ ਇਹਦੇ ਵਿੱਚ ਕਹਿ ਸਕਦੇ ਇਨਵੋਲਵ ਨੇ, ਕਿਉਂਕਿ ਜਿਹੜੇ ਲੌਗ ਬੁੱਕ ਦੀ ਹੇਰਾ ਫੇਰੀ ਹੈ ਜਾਂ ਜਿਹੜੀ ਘੰਟਿਆਂ ਦੀ ਹੇਰਾ ਫੇਰੀ ਹੈ ਕੰਮ ਜ਼ਿਆਦਾ ਕਾਰਨ, ਉਹ ਅਕਸਰ ਹੀ ਡਰਾਈਵਰ ਕਰ ਜਾਂਦੇ ਨੇ ਕਿ ਕੰਮ ਪਹਿਲਾਂ ਸ਼ੁਰੂ ਕੀਤਾ ਹੁੰਦਾ ਤੇ ਲੌਗ ਬੁੱਕ ਹੈ ਜਿਹੜੀ ਉਹ ਥੋੜੀ ਜਿਹੀ ਦੇਰ ਨਾਲ ਭਰੀ ਜਾਂਦੀ ਹੈ।
ਹਾਂ ਚਲੋ, ਇਹ ਇੱਕ ਹੋਰ ਟੌਪਿਕ ਹੈ, ਪਰ ਆਪਾਂ ਸਿਹਤ ਵਗੈਰਾ ਦੀ ਵੀ ਚਲੋ ਗੱਲ ਕਰ ਰਹੇ ਸੀ ਪਿੱਛੇ ਜਾਏ ਜਦੋਂ ਇਹਨਾਂ ਨੇ ਰੂਲ ਬਣਾਇਆ ਅੱਜ ਤੋਂ 10 ਕੁ ਸਾਲ ਪਹਿਲਾਂ, ਤਾਂ ਬੜਾ ਰੌਲਾ ਪਾਇਆ ਰੈਸਟ ਦਾ, ਲੌਗ ਬੁੱਕ ਦਾ ਹਜੇ ਰੌਲਾ ਪੈਂਦਾ ਸੀ। ਅਤੇ ਮੈਂ ਵੀ ਉਦੋਂ ਕਾਫੀ ਡਰਾਈਵਿੰਗ ਕਰਦਾ ਸੀਗਾ ਰੇਡੀਓ ਵਗੈਰਾ ਜਾਂ ਗੇਮਾਂ ਦੇ ਵਿੱਚ, ਅਤੇ ਉਹਦੇ ਵਿੱਚ ਨਾ ਬਹੁਤ ਸਾਰੇ ਜਿਹੜੇ ਟਰੱਕ ਡਰਾਈਵਰਸ ਆ ਉਹ ਮੈਸੇਜ ਦਿੰਦੇ ਹੁੰਦੇ ਸੀਗੇ, ABC 'ਤੇ ਪ੍ਰੋਗਰਾਮ ਚੱਲਦੇ ਹੁੰਦੇ ਸੀ, ਕਿ ਰੂਲ ਤਾਂ ਬਣਾਈ ਜਾਂਦੇ ਨੇ ਇਹ ਸਾਰੇ ਵੀ 2 ਘੰਟੇ ਬਾਅਦ ਰੈਸਟ ਕਰਨੀ
ਜੀ
ਹੈ, ਆਹ ਕਰਨੀ ਹੈ, ਉਹ ਕਰਨੀ ਹੈ ਟਰੱਕਾਂ ਵਾਲਿਆਂ ਨੂੰ, ਟਰੱਕ ਖੜ੍ਹਾ ਕਰਨ ਨੂੰ ਥਾਂ ਕਿਤੇ ਨਹੀਂ ਹੈਗਾ, ਰੈਸਟ ਪਲੇਸ ਕਿਤੇ ਨਹੀਂ ਹੈਗਾ, ਟਰੱਕਾਂ ਵਾਸਤੇ ਬਣਾਉਂਦੇ ਹੀ ਨਹੀਂ ਹੈਗੇ। ਅਤੇ ਉਹ ਤੋਂ ਬਾਅਦ ਫਿਰ ਉਹ ਫੀਡਬੈਕ ਵੈਸੇ ਲਈ ਨਿਊ ਸਾਊਥ ਵੇਲਸ ਦੇ ਵਿੱਚ, ਤਾਂ ਹੁਣ ਜਿਹੜੇ ਪ੍ਰੋਪਰ ਟਰੱਕ ਸਟਾਪ ਬਣਦੇ ਨੇ ਜਿੱਥੇ ਕਾਰਾਂ ਖੜੀਆਂ ਕਰਨ ਨੂੰ ਰੈਸਟ ਪਲੇਸ ਹੁੰਦੀ ਆ, ਉੱਥੇ ਟਰੱਕਾਂ ਲਈ ਵੱਖਰੀ ਲੇਨਾਂ ਬਣਾਈਆਂ ਹੁੰਦੀਆਂ, ਉੱਤੇ 15-20-30 ਟਰੱਕ ਜਿਹੜੇ ਨੇ ਉਹ ਰੁਕ ਸਕਦੇ ਨੇ, ਫਰੈਸ਼ ਹੋ ਸਕਦੇ ਨੇ। ਸੋ ਉਹਦੇ ਨਾਲ ਕਾਫੀ ਫਰਕ ਪਿਆ, ਮਤਲਬ ਜੇ ਤੁਸੀਂ ਕਾਨੂੰਨ ਬਣਾਉਂਦੇ ਹੋ ਤਾਂ ਕਾਨੂੰਨ ਨੂੰ ਬੈਕਅਪ ਕਰਨ ਦੇ ਲਈ ਤੁਹਾਡੇ ਕੋਲ ਉਹ ਇਨਫਰਾਸਟ੍ਰਕਚਰ ਵੀ ਹੋਣਾ ਚਾਹੀਦਾ ਹੈ। ਹੁਣ ਕਾਨੂੰਨ ਬਣਾਤਾ, 2 ਘੰਟੇ ਬਾਅਦ ਰੁਕਣਾ ਆ, ਰੁਕਣਾ ਕਿੱਥੇ ਆ, ਥਾਂ ਹੀ ਹੈ ਨਹੀਂ ਹਾਈਵੇ ਦੇ ਉੱਤੇ ਰੁਕਣ ਵਾਸਤੇ, ਹੈ ਨਾ, ਸੋ ਬੰਦਾ ਕਰੂਗਾ ਕੀ, ਹੈ ਨਾ। ਸੋ ਐਨੀਵੇ, ਜਿਹੜੀ ਜਿੱਦਾਂ ਤੁਸੀਂ ਦੱਸਿਆ ਵੀ 2-2.5 ਲੱਖ ਡਰਾਈਵਰ ਹੈ ਨਾ, 6 ਲੱਖ ਤੋਂ ਉੱਤੇ ਟਰੱਕ ਨੇ, ਹੈ ਨਾ, ਸ਼ੋਰਟੇਜ ਨਹੀਂ
ਜੀ
ਹੈਗੀ?
ਸ਼ਾਰਟੇਜ ਭਾਜੀ ਹੈ ਇਸ ਟਾਈਮ, ਡਰਾਈਵਰ ਦੀ ਕਾਫੀ ਸ਼ਾਰਟੇਜ, ਜਿਹੜੇ ਕਈ ਟਰੱਕ ਨੇ ਉਹ ਯਾਰਡਾਂ ਦੇ ਵਿੱਚ ਖੜੇ ਨੇ, ਤੇ ਪਰ ਇਹ ਪਿਛਲੇ ਕੁਝ ਸਮੇਂ ਤੋਂ, ਜੇ ਆਪਾਂ ਕਹੀਏ ਪਿਛਲੇ 4 ਜਾਂ 5 ਸਾਲਾਂ ਤੋਂ ਇਹ ਸ਼ਾਰਟੇਜ ਥੋੜੀ ਜਿਹੀ ਜ਼ਿਆਦਾ ਹੋਈ ਹੈ। ਇੱਥੇ ਆਪਾਂ ਹੁਣ ਜੇ ਕਨੇਡਾ ਦੀ ਗੱਲ ਕਰੀਏ, ਜਦੋਂ ਆਪਾਂ ਕੰਪੈਰੀਜ਼ਨ ਕਰਦੇ ਭਾਜੀ, ਉਹਨਾਂ ਦੀ ਨਿਊ ਇੱਕ ਰੇਡੀਓ ਰੈੱਡ FM ਦੇ ਥਰੂ ਇੱਕ ਨਿਊਜ਼ ਆਈ ਸੀਗੀ ਕਿ 2021 ਦੇ ਵਿੱਚ ਕੈਨੇਡਾ ਦੇ ਵਿੱਚ 3,24,200 ਡਰਾਈਵਰ ਹੈ ਜਿਹੜੇ ਉਹ ਉੱਥੇ ਕੰਮ ਕੀਤਾ ਉਹਨਾਂ ਨੇ,
ਅੱਛਾ,
ਜਿਹੜਾ ਕਿ ਕੈਨੇਡਾ ਦੀ ਹਿਸਟਰੀ ਦੇ ਵਿੱਚ ਹਾਈਐਸਟ ਨੰਬਰ ਰਿਹਾ।
ਅੱਛਾ, 3 ਲੱਖ ਤੋਂ ਉੱਤੇ,
ਤੇ
3.5 ਲੱਖ ਆਲਮੋਸਟ।
ਹਾਂਜੀ ਬਿਲਕੁਲ, 3.25 ਲੱਖ ਹੀ। ਹਾਂਜੀ ਬਿਲਕੁਲ,
ਤੇ ਸਾਡੇ ਸਾਡੇ ਕਿੰਨੇ ਸੀ, 2,64,000,
2,10,000 ਜੀ,
2,10,000। ਖੈਰ ਉਹਨਾਂ ਦੇ ਟਰੱਕਾਂ ਦੇ ਰੇਸ਼ੋ ਦੇ ਨਾਲ ਫਿਰ ਵੀ ਆਸਟ੍ਰੇਲੀਆ ਜ਼ਿਆਦਾ ਹੈ, ਜਿੰਨੇ ਉਹਨਾਂ ਕੋਲ ਟਰੱਕ ਵੀ ਡਬਲ ਹੈ ਨਾ, ਅਤੇ
ਜੀ
ਹਾਂ ਉਹ ਵੀ ਜ਼ਿਆਦਾ ਹੈ। ਪਰ ਇਹ ਇਹ ਜਿਹੜੀ ਫਿਰ ਜਿੱਦਾਂ ਹੁਣ ਨਿਊਜ਼ੀਲੈਂਡ 'ਚ ਰੌਲਾ ਪਿਆ ਵੀ 2,500 ਪਤਾ ਨਹੀਂ ਕਿੰਨੇ ਲਾਈਸੈਂਸ ਕੈਂਸਲ ਕਰਤੇ, ਅਮਰੀਕਾ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਲਾਈਸੈਂਸ ਸਸਪੈਂਡ ਕਰਤੇ, ਉਹ ਕਰਤਾ ਉਹ ਕਰਤਾ, ਅਤੇ ਧਰਨੇ ਵੀ ਹੋਏ ਉਹ ਵੀ ਹੋਇਆ, ਪਰ ਦੋਨਾਂ ਦੇਸ਼ਾਂ ਦੇ ਜਿਹੜੇ ਮੁੜ ਕੇ ਕਾਨੂੰਨਾਂ ਨੇ ਉਹਨਾਂ ਨੂੰ ਹਜੇ ਬਹਾਲ ਕਰਤਾ ਵੀ ਤੁਸੀਂ ਹਜੇ ਚਲਾਈ ਜਾਓ, ਅਸੀਂ ਤੁਹਾਡਾ ਰਿਵਿਊ ਕਰਾਂਗੇ, ਕਿਉਂਕਿ ਟਰੱਕ ਖੜ੍ਹ ਗਏ, ਕੰਪਨੀਆਂ ਖੜ੍ਹ ਗਈਆਂ, ਮਾਲਕਾਂ ਨੂੰ ਜਿਹੜੇ ਉਹ ਲਿਆਉਣੇ ਕਿੱਥੇ ਸੀ, ਹੈ ਨਾ, ਇੰਨੇ ਤੁਸੀਂ ਇੱਕਦਮ ਵਰਕ ਫੋਰਸ ਦੇ ਵਿੱਚੋਂ 4 ਜਾਂ 5 ਹਜ਼ਾਰ ਜਾਂ 2 ਹਜ਼ਾਰ ਡਰਾਈਵਰ ਬਾਹਰ ਕਰ ਦਿਓ, ਠੀਕ ਹੈ, ਅਤੇ ਉਹ ਤਾਂ ਫਿਰ ਇਨਫਲੇਸ਼ਨ 'ਤੇ ਵੀ ਲੋਡ ਪੈਣਾ ਆ, ਸਮਾਨ ਵੀ ਰੁਕ ਜਾਣਾ ਆ, ਅਤੇ ਕਿਤੇ ਨਾ ਕਿਤੇ ਜਿੰਨਾ ਟਰੱਕਿੰਗ ਦਾ ਕੰਮ ਵੱਧ ਰਿਹਾ ਹੁਣ, ਡਿਲੀਵਰੀਆਂ ਦਾ ਵੱਧ ਰਿਹਾ ਆ, ਅਤੇ ਹੁਣ ਦੇਖਣਾ ਤਾਂ ਇਹ ਆ ਵੀ ਜਿਹੜੇ ਲਾਈਸੈਂਸ ਇਸ਼ੂ ਕਰਦੇ ਨੇ, ਪ੍ਰੋਬਲਮ ਤਾਂ ਇਸ਼ੂਇੰਗ ਏਜੰਸੀ ਨੂੰ ਹੈ, ਡਰਾਈਵਰਾਂ ਨੂੰ ਤਾਂ ਨਹੀਂ ਪ੍ਰੋਬਲਮ, ਨਾ ਟਰੱਕਾਂ ਨੂੰ ਪ੍ਰੋਬਲਮ ਹੈ।
ਨਹੀਂ ਭਾਜੀ, ਨਹੀਂ ਬਿਲਕੁਲ ਨਹੀਂ, ਇਹ ਜਿਹੜੀ ਇਸ਼ੂ ਕਰ ਰਹੀ ਹੈ ਟਰਾਂਸਪੋਰਟ ਮਹਿਕਮਾ ਜਾਂ ਕੋਈ ਵੀ ਪ੍ਰਾਈਵੇਟ ਜਿਹੜੀ ਹੈਗੀ ਹੈ ਟਰੱਕ ਸਕੂਲਿੰਗ ਹੈ, ਇਹ ਉਹਨਾਂ ਦੀ ਪ੍ਰੋਬਲਮ ਹੈ। ਉਹ ਇਸ ਗੱਲ ਆਈ ਥਿੰਕ ਜਦੋਂ ਸਟਾਰਟਿੰਗ ਦੇ ਵਿੱਚ ਜੇ ਉਹ ਗੌਰ ਕਰਨ, ਜਾਂ ਜਿਹੜੇ ਕੋਈ ਜਾਅਲੀ ਲਾਇਸੈਂਸ ਬਣਾ ਰਹੇ ਨੇ ਜਾਂ ਕੋਈ ਫੇਕ ਪੇਪਰਸ ਵਗੈਰਾ ਦਾ ਕੰਮ ਚੱਲ ਰਿਹਾ, ਜੇ ਉਦੋਂ ਤੋਂ ਹੀ ਸ਼ੁਰੂਆਤ ਦੇ ਵਿੱਚ ਹੀ ਉਹਨਾਂ ਦੇ ਜੇ ਗੌਰ ਕੀਤਾ ਜਾਵੇ ਤਾਂ ਆਈ ਥਿੰਕ ਇੱਥੋਂ ਤੱਕ ਪਹੁੰਚਣ ਦੀ ਲੋੜ ਨਾ ਪਵੇ। ਕਿਉਂਕਿ ਜੇ ਗੱਲ ਕਰੀਏ ਹੁਣ ਆਪਾਂ ਲਾਇਸੈਂਸ ਟਰੱਕਿੰਗ ਦੀ, ਜੇ ਤੁਸੀਂ ਗੱਲ ਕੀਤੀ ਸੀ ਵੀ ਜੇ ਸਟਾਪ ਹੋ ਜਾਂਦੀ ਹੋਵੇ, ਤੁਸੀਂ ਯਕੀਨ ਮੰਨੋਗੇ ਕਿ ਜਿਹੜੀ ਆਸਟ੍ਰੇਲੀਆ ਦੀ GDP ਹੈ, 8.6% ਹੈ ਜਿਹੜੀ, ਉਹ ਟਰੱਕਿੰਗ ਤੋਂ ਆ ਰਹੀ ਹੈ।
ਅੱਛਾ,
$150 ਤੋਂ ਲੈ ਕੇ $158 ਬਿਲੀਅਨ ਦਾ ਜਿਹੜਾ ਕਾਰੋਬਾਰ ਆਸਟ੍ਰੇਲੀਆ ਨੂੰ ਆ, ਉਹ ਟਰੱਕਿੰਗ ਤੋਂ ਹੋ ਰਿਹਾ। ਮਤਲਬ ਇੱਕ ਬੜਾ ਵੱਡਾ ਨੰਬਰ ਹੈ, $150 ਬਿਲੀਅਨ ਜੇ ਆਪਾਂ ਕਹਿ ਲਈਏ ਟਰੱਕਿੰਗ ਦੇ ਵਿੱਚ, ਕਿਉਂਕਿ ਇਹ ਲੋੜ ਵੀ ਹੈ। ਜੇ ਆਪਾਂ ਕਹਿ ਲਈਏ ਕਿ ਡਰਾਈਵਰਸ ਦੇ ਵਿੱਚ ਫੇਕ ਪੇਪਰ ਚੱਲਦੇ ਆ, ਜਾਂ ਇਹਨਾਂ ਨੂੰ ਕਹਿ ਜੇ ਕਿ ਸ਼ੁਰੂਆਤ ਦੇ ਵਿੱਚ ਇਹਨਾਂ ਦੀ ਇੰਨੀ ਦੇਖ ਰੇਖ ਨਹੀਂ ਕੀਤੀ, ਲਾਇਸੈਂਸ ਇਸ਼ੂ ਕਰ ਦਿੱਤੇ ਜਾਂਦੇ ਨੇ, ਕਿਉਂਕਿ ਮੰਗ ਹੈ, ਸਪਲਾਈ ਤੇ ਡਿਮਾਂਡ ਦੀ ਜਿਹੜੀ ਆਪਾਂ ਕਹਿ ਲੈਂਦੇ ਨਾ ਸੇਲਸ ਦੇ ਵਿੱਚ ਆ ਗਈ, ਉਹੀ ਇਸ ਇੰਡਸਟਰੀ ਦੇ ਵਿੱਚ ਹੈ।
ਪਰ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਮਤਲਬ ਕੋਈ ਕੋਈ ਡਰਾਈਵਰ ਹੈ, ਹੈ ਨਾ, ਮਤਲਬ ਕਿਸੇ ਕੋਲ ਕਾਰ ਦਾ ਲਾਇਸੈਂਸ ਹੈ ਜਾਂ ਉਹ ਹੈ, ਉਹਨੇ ਅਪਗ੍ਰੇਡ ਕਰਾਉਣਾ ਹੈ, ਹਫ਼ਤੇ ਦੀ ਤੁਸੀਂ ਟ੍ਰੇਨਿੰਗ ਰੱਖ ਦਿਓ, ਹੈਗੀ ਵੀ ਹੈ 2-4 ਦਿਨ ਦੀ, ਤੇ ਟ੍ਰੇਨਿੰਗ ਤੁਸੀਂ
ਜੀ
ਪ੍ਰਾਈਵੇਟ ਲੈ ਲਓ। ਜਿਹੜੇ ਕੰਮ ਸਰਕਾਰ ਪਹਿਲਾਂ ਆਪ ਕਰਦੀ ਹੁੰਦੀ ਸੀ ਉਹ ਆਊਟਸੋਰਸ ਕੀਤਾ ਹੋਇਆ ਸਕੂਲਾਂ ਨੂੰ, ਠੀਕ ਹੈ, ਉਹ ਹੁਣ ਫੀਸਾਂ
ਜੀ
ਲੈਂਦੇ ਨੇ, ਟ੍ਰੇਨਿੰਗ ਦਿੰਦੇ ਨੇ, ਉਹ ਦਿੰਦੇ ਨੇ, ਤੇ ਉਹੀ ਲਾਇਸੈਂਸ ਆਲਮੋਸਟ ਇਸ਼ੂ ਕਰ ਦਿੰਦੇ ਨੇ। ਇਹਦੇ ਵਿੱਚ ਪਹਿਲਾਂ ਵੀ ਸੁਜੈਸਟ ਕੀਤਾ ਸੀਗਾ ਕਿ ਜਿਹੜੀ ਰੋਡ ਅਥਾਰਟੀ ਆ ਕੋਈ ਵੀ ਕਿਸੇ ਵੀ ਸਟੇਟ ਦੀ ਆ, ਉਹ ਫਾਈਨਲ ਟੈਸਟ ਆਪ ਲਿਆ ਕਰਨ, ਠੀਕ ਹੈ ਨਾ, ਉਹ ਫਾਈਨਲ ਟੈਸਟ ਆਪ ਲੈ
ਜੀ
ਕੇ ਚੈੱਕ ਕਰ ਲਿਆ ਕਰਨ ਵੀ ਇਹ ਟ੍ਰੇਨਿੰਗ ਸਹੀ ਕਰਕੇ ਆਇਆ ਜਾਂ ਨਹੀਂ ਕਰਕੇ ਆਇਆ। ਸੋ ਸਵਾਲ ਉਹਨਾਂ ਨੂੰ ਡਰਾਈਵਰਾਂ 'ਤੇ ਘੱਟ ਉਠਾਉਣੇ ਚਾਹੀਦੇ ਆ, ਅਤੇ ਜਿਹੜੇ ਟ੍ਰੇਨਿੰਗ ਸਕੂਲ ਹੈ ਉਹਨਾਂ ਨੂੰ ਜ਼ਿਆਦਾ ਸਕਿਊਟਨਾਈਜ਼ ਕਰਨ, ਉਹਨਾਂ ਦੇ ਲਾਈਸੈਂਸ ਸਸਪੈਂਡ ਕਰਨੇ ਚਾਹੀਦੇ ਆ, ਨੋਟ ਨੋਟ ਡਰਾਈਵਰਸ ਦੇ, ਹੈ ਨਾ, ਅਤੇ ਜਿੱਥੋਂ ਉਹ ਪੜ੍ਹ ਪੜ੍ਹ ਕੇ ਆ ਰਹੇ ਨੇ ਉਹ ਸਕੂਲ ਬੰਦ ਕਰਨੇ ਚਾਹੀਦੇ ਨਾ, ਵੀ ਇੱਦਾਂ ਦੀ ਪੜ੍ਹਾਈ ਕਿੱਥੋਂ ਕਰਕੇ ਆ ਰਹੇ, ਉਹਨਾਂ ਨੂੰ ਸੁਧਾਰੋ ਤੁਸੀਂ, ਹੈ ਨਾ। ਅਤੇ ਪਰ
ਬਿਲਕੁਲ ਭਾਜੀ, ਇੱਥੇ ਤੁਸੀਂ ਦੇਖੋਗੇ ਨਾ, ਜੇ ਆਪਾਂ ਆਸਟ੍ਰੇਲੀਅਨ ਲਾਇਸੈਂਸ ਦੀ ਗੱਲ ਕਰੀਏ, ਟਰੈਕਿੰਗ ਦੇ ਵਿੱਚ ਚਾਰ ਲਾਇਸੈਂਸ ਨੇ ਟਰੈਕਿੰਗ ਦੇ, ਮੀਡੀਅਮ ਰਿਜਿਡ, ਹੈਵੀ ਰਿਜਿਡ, ਹੈਵੀ ਕੰਬੀਨੇਸ਼ਨ ਤੇ ਮਲਟੀ ਕੰਬੀਨੇਸ਼ਨ।
ਜੀ
ਜਿਹੜਾ ਸਭ ਤੋਂ ਇਹਦੇ ਵਿੱਚ ਕਹਿ ਲਈਏ ਖਤਰਨਾਕ ਹੈ ਉਹ ਮਲਟੀ ਕੰਬੀਨੇਸ਼ਨ ਹੈ,
ਅੱਛਾ,
ਜਿਹਦੇ ਵਿੱਚ ਤੁਸੀਂ ਰੋ ਟ੍ਰੇਨ, ਬੀ ਡਬਲ ਚਲਾ ਸਕਦੇ ਹੋ। ਤੇ ਦੇਖੋ, ਅਥਾਰਟੀ ਦਾ, ਟਰਾਂਸਪੋਰਟ ਮਹਿਕਮੇ ਦਾ ਕੰਮ ਦੇਖੋ, ਸਿਰਫ ਉਹੀ ਲਾਇਸੈਂਸ ਹੈ ਜਿਹੜਾ ਤੁਸੀਂ ਸਕੂਲ ਤੋਂ ਲੈ ਸਕਦੇ ਹੋ, ਉਹਦੇ ਲਈ ਤੁਹਾਨੂੰ ਟੈਸਟ ਦੇਣ ਦੀ ਲੋੜ ਨਹੀਂ ਪੈਂਦੀ।
ਅੱਛਾ,
ਜਿਹੜਾ ਸਭ ਤੋਂ ਖਤਰਨਾਕ ਲਾਇਸੈਂਸ ਆ ਉਹ ਤੁਸੀਂ ਬਿਨਾਂ ਟਰਾਂਸਪੋਰਟ ਆਫਿਸ ਤੋਂ ਤੁਸੀਂ ਬਾਹਰੋਂ ਕਿਸੇ ਸਕੂਲ ਤੋਂ ਲੈ ਸਕਦੇ ਹੋ। ਜਿਹੜੇ ਘੱਟ ਰਿਸਕੀ ਆ ਉਹਦੇ ਲਈ ਤੁਹਾਨੂੰ ਟਰਾਂਸਪੋਰਟ ਆਫਿਸ ਜਾ ਕੇ ਟੈਸਟ ਦੇਣਾ ਪੈਂਦਾ।
ਪਰ ਲੌਜਿਕ ਇਹ ਵੀ ਹੋ ਸਕਦਾ ਵੀ ਜਦ ਬੰਦਾ ਜਿਹੜੇ ਪਹਿਲਾਂ ਮਤਲਬ ਲਿਓ ਹੈ ਲਾਇਸੈਂਸ, ਫਿਰ ਤਾਂ ਬੰਦਾ ਕਹਿੰਦਾ ਵੀ ਇੰਨੇ ਲਾਇਸੈਂਸ ਹੈ, ਤਜਰਬਾ ਵੀ ਆ, ਵੀ ਚਲੋ ਛੱਡੋ ਪਰੇ, ਹੁਣ ਟੈਸਟ ਹੀ ਲਈ ਜਾਣੇ ਆ, ਠੀਕ ਹੈ, ਮਤਲਬ ਇਹ ਵੀ ਸਾਈਕੀ ਹੋ ਸਕਦੀ ਹੈ ਇਹ ਵੀ। ਪਰ ਜ਼ਿਆਦਾਤਰ ਜਿਹੜੇ ਐਕਸੀਡੈਂਟ ਹੋ ਰਹੇ ਨੇ ਜਾਂ ਉਹ ਸ਼ਹਿਰਾਂ ਦੇ ਵਿੱਚ ਹੋ ਰਹੇ ਨੇ, ਜਿੱਦਾਂ ਆਪਣੇ ਜਿਹੜੇ ਈਵਨ ਗੋਰੇ ਵੀ ਉਹ ਬ੍ਰਿਜ ਹਾਈਟ ਨਹੀਂ ਨੋਟ ਕਰਦੇ ਵੀ ਬ੍ਰਿਜ ਦੀ ਹਾਈਟ ਕਿੰਨੀ ਆ, ਸਾਈਨ ਨਹੀਂ ਪੜ੍ਹਦੇ, ਹੈ ਨਾ, ਅਤੇ ਉਹ ਬ੍ਰਿਜਾਂ 'ਚ ਫਸੇ ਹੋ ਤੁਹਾਨੂੰ ਨਜ਼ਰ ਆਊਗੇ, ਹੈ ਨਾ, ਟਰੱਕ ਜਾਂ ਗਲਤ ਮੋੜ ਮੋੜ ਰਹੇ, ਹੈ ਨਾ, ਯੂ ਟਰਨਾਂ ਮਾਰਦੇ ਤੁਹਾਨੂੰ ਨਜ਼ਰ ਆਊਗੇ, ਹੈ ਨਾ, ਅਤੇ ਉਹ ਇੱਦਾਂ ਨਹੀਂ ਹੈ ਚਲੋ 2-4 ਕਿਲੋਮੀਟਰ 5 ਕਿਲੋਮੀਟਰ ਬਾਹਰੋਂ ਬਾਅਦ 'ਚੋਂ ਘੁੰਮ ਕੇ ਆ ਜਾਓ। ਅੱਜ ਕੱਲ੍ਹ ਤਾਂ GPS ਵੀ ਲੱਗੇ ਹੋਏ ਨੇ, ਉਹ ਮੜਵਾ ਦਿੰਦੇ ਨੇ, ਹੈ ਨਾ, ਪ੍ਰੋਪਰ। ਸੋ
ਜੀ
ਉਹ ਜਿਹੜੇ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਟਰੱਕਿੰਗ, ਜਿੱਥੇ ਤੱਕ ਮੈਂ ਨੋਟ ਕੀਤਾ, ਉਹ ਇੱਕ ਤਾਂ ਫੋਨਾਂ ਦੀ ਆ ਰਹੀ ਹੈ, ਸਕਰੀਨਸ ਜਿਹੜੀਆਂ, ਕਿ ਲੋਕ ਕਾਨਫਰੰਸ ਕਾਲਾਂ 'ਤੇ ਲੱਗੇ ਹੋਏ ਨੇ, ਡਰਾਈਵਰ ਗੱਲਾਂ ਮਾਰੀ ਜਾ ਰਹੇ ਨੇ, ਉਹ ਆਪਣੇ ਆਪ ਨੂੰ ਐਂਟਰਟੇਨ ਕਰ ਰਹੇ ਨੇ, ਅਤੇ ਟਰੱਕ ਵੱਲ ਆਪਣੇ ਲੋਡ ਵੱਲ ਘੱਟ ਧਿਆਨ ਦੇ ਰਹੇ ਨੇ, ਇੱਕ ਇਹ ਵੀ ਬਹੁਤ ਵੱਡੀ ਸਮੱਸਿਆ ਹੈ। ਦੂਜਾ, ਹਵਾ ਵੀ ਛੱਕ ਰਹੇ ਨੇ, ਫੂਕ 'ਚ ਵੀ ਆ ਰਹੇ ਨੇ, ਠੀਕ ਹੈ, ਅਤੇ ਵੀ ਮੈਂ ਜੀ ਅੱਡਾ ਚਲਾ ਰਿਹਾ, ਮੈਂ ਤਾਂ ਪਾਵਰਫੁੱਲ ਹੈ ਜਾਂ ਇੱਦਾਂ ਆ ਉੱਦਾਂ, ਹੈ ਨਾ। ਸੋ ਉਹ ਉਹਦੀ ਜਾਣੀ ਕਿ ਰਿਸਕ ਫੈਕਟਰ ਨੂੰ ਅਣਗੌਲਿਆ ਕਰ ਦਿੰਦੇ ਨੇ ਵੀ ਉਹ ਕਿੱਡਾ ਲੋਡ ਚੱਕੀ ਫਿਰਦੇ ਨੇ, ਹੈ ਨਾ, ਅਤੇ ਕਿੰਨੇ ਲੋਕ ਜਿਹੜੇ ਸੜਕਾਂ 'ਤੇ ਹੋਰ ਵੀ ਤੁਰੇ ਨੇ ਉਹਨਾਂ ਦਾ ਵੀ ਉਹ ਦੇਖਦੇ ਨਹੀਂ ਹੈਗੇ। ਸੋ ਇਹ ਜਿਹੜੀ ਸਾਈਕੀ ਆ ਇਹਨੂੰ ਵੀ ਥੋੜ੍ਹਾ ਜਿਹਾ ਡਿਵੈਲਪ ਕਰਨ ਦੀ ਲੋੜ ਹੈ, ਜਿਸ ਕਾਰਨ ਆਪਾਂ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਸ਼ਾਮਿਲ ਹੋ ਗਏ ਨੇ, ਅਤੇ ਜਿੰਨੇ ਤੇਰੇ ਮਿੰਟ ਗਿਆਨੀ ਜੀ ਦੇ ਮਿੰਟ ਮੈਂ ਖਾ ਗਿਆ ਸੀ, 3, ਗਿਆਨੀ ਜੀ ਤੁਹਾਡੇ ਖਾ ਗਏ 3 ਮਿੰਟ, ਅਤੇ ਹੁਣ ਅੰਕਲ ਦੇ ਮਿੰਟ ਫੇਰ ਖਾ ਲੈਣੇ। ਅਗਲੇ ਹਫਤੇ ਜਾਰੀ ਰੱਖਾਂਗੇ ਜੀ। ਥੈਂਕ ਯੂ
ਜੀ ਭਾਜੀ,
ਓਕੇ ਜੀ,
ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ। ਸੋ ਇਹ ਸਨ ਜਸਕਰਨ ਸਿੰਘ, ਜਿਹੜੇ ਕਿ ਖੁਦ ਟਰੱਕ ਓਪਰੇਟਰ ਨੇ ਅਤੇ ਸਾਡੇ ਨਾਲ ਜੁੜੇ ਸੀ ਬ੍ਰਿਸਬਨ ਤੋਂ। ਔਰ ਤੁਹਾਡੀ ਵੀ ਕੋਈ ਰਾਏ ਆ, ਤੁਸੀਂ ਕੁਛ ਕਹਿਣਾ ਚਾਹੁੰਦੇ ਹੋ, ਦੱਸਣਾ ਚਾਹੁੰਦੇ ਹੋ, ਸ਼ਾਮਿਲ ਹੋਣਾ ਚਾਹੁੰਦੇ ਹੋ, ਜ਼ਰੂਰ ਸਾਡੇ ਨਾਲ ਸੰਪਰਕ ਕਰੋ। ਰਵਿੰਦਰ ਸਿੰਘ ਹੁਣੀ ਜੁੜੇ ਸੀ ਸਾਡੇ ਨਾਲ ਪ੍ਰੋਗਰਾਮ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਬਚਿੱਤਰ ਸਿੰਘ ਮੋਰ ਭੁੱਲਰ ਜੁੜੇ ਨੇ ਜੀ, ਇਹ ਜੁੜਦੇ ਨੇ ਸ਼ਾਇਦ ਕਪੂਰਥਲਾ ਤੋਂ, ਪੰਜਾਬ ਤੋਂ, ਅਤੇ ਸਤਿ ਸ਼੍ਰੀ ਅਕਾਲ ਬਚਿੱਤਰ ਜੀ, ਕੀ ਹਾਲ ਚਾਲ, ਠੀਕ ਠਾਕ ਹੋ? ਅਤੇ ਡਾਕਟਰ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਬਸ ਆਉਣ ਵਾਲੇ ਆ, 2 ਮਿੰਟਾਂ ਦੇ ਵਿੱਚ ਮੈਂ ਉਹਨਾਂ ਨੂੰ ਲਵਾਂਗਾ। ਅਤੇ ਅੱਜ ਅਸੀਂ ਕਾਫੀ ਗੱਲਾਂ ਕਰਨੀਆਂ, ਖਬਰਾਂ ਆ ਰਹੀਆਂ ਨੇ ਜਿਹੜੀਆਂ ਕਿ ਰੈਲੇਵੈਂਟ ਹੈ ਖੇਤੀਬਾੜੀ ਦੇ ਲਈ, ਅਤੇ ਉਹ ਆਪਾਂ ਸ਼ੇਅਰ ਕਰਾਂਗੇ। ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਸਾਡੇ ਨਾਲ ਜੁੜੇ ਹੋਏ ਨੇ, ਅਤੇ ਉਹ ਵੀ ਸੁਨੇਹੇ ਭੇਜ ਰਹੇ ਨੇ। ਤਾਂ ਚਲੋ ਮੇਰੇ ਨਾਲ ਡਾਕਟਰ ਸਾਹਿਬ 2 ਮਿੰਟਾਂ 'ਚ ਆਉਂਦੇ ਨੇ, ਤਾਂ ਮੈਂ ਗੱਲਬਾਤ ਜਿਹੜੀ ਆ ਉਹ ਸ਼ੇਅਰ ਕਰਦਾ। ਇੰਟਰਨੈਸ਼ਨਲ ਅਰੀਨਾ ਦੇ ਵਿੱਚ ਜੋ ਹੋ ਰਿਹਾ ਆ ਉਹ ਤੁਸੀਂ ਸਾਰੇ ਨੋਟ ਕਰ ਰਹੇ ਹੋ ਕਿ ਟਰੰਪ ਅਤੇ ਯੂਰਪ ਆਪਸ 'ਚ ਮਿਣੋ ਮਿਣੀ ਹੋਇਆ ਪਿਆ ਹੈ, ਕਾਟੋ ਕਲੇਸ਼ ਚੱਲ ਰਿਹਾ ਹੈ, ਅਤੇ ਕਾਰਨ ਹੀ ਕੈਨੇਡਾ ਦੇ ਜਿਹੜੇ ਨੇ ਆਪਣੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਬਹੁਤ ਸ਼ਾਨਦਾਰ ਸਪੀਚ ਦਿੱਤਾ, ਕੱਲ੍ਹ ਨੂੰ ਇਸ 'ਤੇ ਆਪਾਂ ਗੱਲ ਕਰਨੀ ਆ, ਅਤੇ ਉਹਨਾਂ ਨੇ ਮਤਲਬ ਜੋ ਲਾਜਵਾਬ ਸਪੀਚ ਦੇ ਵਿੱਚ ਦੱਸਿਆ ਕਿ ਇਹ ਹੁਣ ਖਤਮ ਹੋ ਗਿਆ, ਨਵਾਂ ਦੌਰ ਸ਼ੁਰੂ ਹੋਏਗਾ, ਅਤੇ ਅਸਿੱਧੇ ਤਰੀਕੇ ਨਾਲ ਟਰੰਪ ਨੂੰ ਟਾਰਗੇਟ ਕੀਤਾ। ਉਸ ਤੋਂ ਬਾਅਦ ਜ਼ਲੈਂਸਕੀ ਨੇ ਵੀ ਕਹਿੰਦੇ ਯੂਰਪ ਨੂੰ ਵੀ ਗਾਲਾਂ ਕੱਢੀਆਂ, ਮਤਲਬ ਗਾਲਮ ਗਾਲੀ ਹੋਏ ਆ, ਮਿਣੋ ਮਿਣੀ ਹੋਏ ਨੇ, ਅਤੇ ਟਰੰਪ ਨੇ ਨਾਂ ਲੈ ਲੈ ਕੇ ਫਿਰ ਧੋਤੇ ਨੇ ਸਾਰੇ। ਅਤੇ ਹੁਣ ਕੀਰ ਸਟਾਮਰ ਜਿਹੜਾ ਕਿ ਇੰਗਲੈਂਡ ਦਾ ਮੁੱਖ ਮੰਤਰੀ ਆ, ਉਹਨੇ ਕਿਹਾ ਵੀ ਇਹਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਸੋ ਹੁਣ ਆਹਮੋ ਸਾਹਮਣੇ ਹੋ ਗਏ ਨੇ, ਆਪਸ ਦੇ ਵਿੱਚ ਮਿਣੋ ਮਿਣੀ ਹੋ ਗਏ ਨੇ। ਇਹ ਪਤਾ ਕਿਉਂ ਹੁੰਦੇ ਹੁੰਦੇ ਨੇ, ਇਹ ਮਿੱਤਰ ਭਾਈਵਾਲ ਉਦੋਂ ਹੁੰਦੇ ਨੇ ਜਦੋਂ ਉਹ ਗੱਲ ਬਣਦੀ ਨਹੀਂ ਜਿਹਦੇ ਲਈ ਉਹ ਇਕੱਠੇ ਹੋਏ ਹੁੰਦੇ ਨੇ। ਸੋ ਗੱਲ ਕਿਹੜੀ ਨਹੀਂ ਬਣੀ, ਗੱਲ ਜਿਹੜੀ ਆ ਉਹ ਯੂਕਰੇਨ ਦੀ ਨਹੀਂ ਬਣੀ, ਰਸ਼ੀਆ ਹਾਰਿਆ ਨਹੀਂ, ਰਸ਼ੀਆ ਹੋਰ ਸਟਰੋਂਗ ਹੋ ਗਿਆ। ਸੋ ਇਸ ਕਰਕੇ ਹੁਣ ਜੁੰਡੋ ਜੁੰਡੀ ਚਿੱਤਰੋ ਚਿੱਤਰੀ ਜਿਹੜੇ ਨੇ ਉਹ ਘਰੇ ਲੜਾਈ ਪੈਣੀ ਆ, ਉਹ ਪਈ ਹੋਈ ਆ, ਅਤੇ ਆਪਣਾ ਪੂਰਾ ਉਹ ਇਸ ਦੇ ਉੱਤੇ ਮਤਲਬ ਹੁਣ ਤੁਸੀਂ ਖਬਰਾਂ 'ਚ ਵੀ ਦੇਖੋਗੇ ਕੀ ਹੋਇਆ ਪਿਆ। ਅਤੇ ਯੂਰਪੀਅਨ ਯੂਨੀਅਨ ਜਿਹੜੀ ਆ ਉਹ ਜਾ ਰਹੀ ਆ ਇੰਡੀਆ ਦੇ ਨਾਲ ਫ੍ਰੀ ਟ੍ਰੇਡ ਸਮਝੌਤਾ ਕਰਨ ਵਾਸਤੇ। ਅਤੇ ਇੱਧਰ ਆਸਟ੍ਰੇਲੀਆ ਡੇ ਦੇ ਉੱਤੇ ਲਕੈਂਬਾ ਮੋਸਕ ਜਿਹੜੀ ਆ ਉਸ ਨੂੰ ਹਿੰਸਾ ਵਾਲੀ ਧਮਕੀ ਦਿੱਤੀ ਗਈ ਆ, ਇੱਕ ਚਿੱਠੀ ਗਈ ਆ, ਪੁਲਿਸ ਦੀ ਜਾਂਚ ਜਾਰੀ ਆ। ਅਤੇ ਲਕੈਂਬਾ ਮੋਸਕ ਬੜੀ ਫੇਮਸ ਮੋਸਕ ਹੈ, ਬੜਾ ਫੇਮਸ ਸਬਰਬ ਹੈ ਸਿਡਨੀ ਦੇ ਵਿੱਚ, ਔਰ ਇਸ ਸਬਰਬ ਦੇ ਵਿੱਚ ਇੱਥੋਂ ਕਹਿ ਲਓ ਕਿ ਜਿਹੜੀ ਇਹ ਤਕਰੀਬਨ ਲਮਨਾਨੀ ਬੈਕਗਰਾਊਂਡ ਹੈ, ਜਿਹੜੀ ਇਸਲਾਮ ਜਾਂ ਮੁਸਲਿਮ ਲਹਿਰ ਹੈ ਉਹ ਚੱਲਦੀ ਆ। ਅਤੇ ਇਸ ਦੇ ਲਈ ਮਤਲਬ ਹੁਣ ਉਹ ਜਾਂਚ ਜਾਰੀ ਆ, 26 ਜਨਵਰੀ ਨੂੰ ਕਹਿੰਦੇ ਤੁਹਾਨੂੰ ਘੜੀਸਾਂਗੇ ਜੀ, ਅਤੇ ਤੁਹਾਨੂੰ ਅਸੀਂ ਆਹ ਵੀ ਕਰਾਂਗੇ, ਤੁਹਾਨੂੰ ਉਹ ਵੀ ਕਰਾਂਗੇ, ਅਤੇ ਮਿਡਲ ਈਸਟਰਨ ਜਿਹੜੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ। ਸੋ ਮੇਰੇ ਨਾਲ ਡਾਕਟਰ ਸਾਹਿਬ ਸ਼ਾਮਲ ਹੋ ਰਹੇ ਨੇ, ਅਤੇ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਵਾਹਿਗੁਰੂ
ਜੀ
ਜੀ
ਕੀ ਕੀ ਫਤਿਹ।
ਫਤਿਹ ਅਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ, ਅਤੇ ਗਰਮੀ ਲਈ ਤਿਆਰ ਹੋ, ਕੋਟੀ ਲੈ ਗਈ ਤੁਹਾਡੀ?
ਬਿਲਕੁਲ ਬਿਲਕੁਲ ਲੈ ਕੇ ਜੀ, ਅੱਜ ਬਹੁਤ ਗਰਮੀ ਹੈ।
ਅੱਜ 43 ਡਿਗਰੀ ਦੱਸਿਆ ਜਾ
ਹਾਂ
ਰਿਹਾ ਹੈ, ਅਤੇ
ਜੀ
ਹਾਂਜੀ ਭੁਪਿੰਦਰ ਸਿੰਘ ਉਹਨਾਂ ਨੇ ਐਡਲੇਡ ਤੋਂ ਦੱਸਿਆ ਕਿ 8:50 ਉੱਥੇ ਦਾ ਸਮਾਂ ਅਤੇ 33 ਡਿਗਰੀ ਤਾਪਮਾਨ ਉਹਨਾਂ ਨੇ ਦੱਸਿਆ। ਸੋ ਐਡਲੇਡ ਵੱਲੋਂ ਤੁਹਾਡੇ ਵੱਲ ਨੂੰ ਆ ਰਹੀ ਹੈ, ਅਤੇ ਚਲੋ ਇਹ ਮੌਸਮ ਇੱਥੇ ਇੱਦਾਂ ਦਾ ਹੀ ਹੈ, ਇੱਦਾਂ ਹੀ ਰਹਿਣਾ ਹੈ, ਅਨਪ੍ਰਡਿਕਟੇਬਲ ਹੈ। ਸੋ ਡਾਕਟਰ ਸਾਹਿਬ
ਜੀ
ਜਿਹੜੀ ਇੱਕ ਖਬਰ ਮੈਂ ਤੁਹਾਡੇ ਨਾਲ ਸਾਂਝੀ ਇਹ ਕਰਨਾ ਚਾਹੁੰਦਾ ਹਾਂ ਕਿ ਪੰਜਾਬ ਦੇ ਵਿੱਚ ਮੀਂਹ ਪੈ ਗਏ ਨੇ, ਅਤੇ ਮੀਂਹ ਨਾਲ ਕਹਿੰਦੇ ਖੇਤ ਹਰੇ, ਗੜੇਮਾਰੀ ਨਾਲ ਕਿਸਾਨ ਦੁਖੀ, ਗੜੇ ਵੀ ਪਏ ਨੇ, ਹੈ ਨਾ, ਅਤੇ ਉਹਦੇ
ਪੀਏਯੂ
ਜੀ।
ਨੇ ਵਾਰਨਿੰਗ ਤਾਂ ਦਿੱਤੀ ਸੀ, ਕਿਹਾ ਸੀ ਕਿਸਾਨਾਂ ਨੂੰ
ਹਾਂਜੀ
ਤੁਸੀਂ ਪਾਣੀ ਦਾ ਅਜੇ ਕਣਕ ਨੂੰ ਨਾ ਲਾਓ ਤੇ ਨਾਲੇ ਜਿਹੜਾ ਹੈ ਸਪਰੇ ਨਾ ਕਰੋ ਫਸਲਾਂ ਨੂੰ, ਉਹਦਾ ਫਾਇਦਾ ਵੀ ਮੌਸਮ ਖਰਾਬ ਹੋਣਾ
ਹਾਂਜੀ
ਤੇ ਗੜੇ ਪੈ ਸਕਦੇ ਆ, ਗੜੇ ਵੀ ਪੈ ਗਏ, ਮੀਂਹ ਵੀ ਪੈਂਦਾ ਸੀ, ਕੱਲ੍ਹ ਵੀ ਪੈਂਦਾ ਸੀ,
ਹਾਂਜੀ
3-4 ਦਿਨ ਮੌਸਮ ਜਿਹੜਾ ਖਰਾਬ ਰਹਿਣਾ।
ਜੀ ਡਾਕਟਰ ਸਾਹਿਬ ਪਹਿਲੀ ਬਾਰਿਸ਼ ਹੋਈ ਆ ਜਿੱਦਾਂ ਰਿਟਰੀਟਿੰਗ ਮੌਨਸੂਨ ਦੀ, ਸਿਆਲਾਂ ਵਾਲੀ ਜਿਹੜੀ ਝੜੀ ਲੱਗਦੀ ਆ, ਤਾਂ ਤੁਹਾਨੂੰ ਲੱਗਦਾ ਨਹੀਂ ਐਤਕੀ ਥੋੜ੍ਹੀ
ਲੇਟ
ਹੈ, ਮਤਲਬ ਮਹੀਨਾ ਹੀ ਲੇਟ ਚੱਲ ਰਿਹਾ ਕੰਮ ਇਹ ਦਸੰਬਰ?
ਤਾਂ ਹੈ ਜੀ, ਜਿਹੜਾ ਇਹਦਾ ਨੁਕਸਾਨ ਬਹੁਤ ਹੈ, ਬਹੁਤ ਹੋਣਾ ਜੀ, ਝਾੜ ਘਟਣਾ ਤੁਸੀਂ ਦੇਖਿਓ ਤੇ ਯੂਰੀਆ ਹੋਰ ਪਾਉਣਾ ਪੈਣਾ ਆ,
ਅੱਛਾ
ਜਿਹਨਾਂ ਖੇਤਾਂ ਦੇ ਵਿੱਚ ਕੱਦੂ ਕਰਕੇ ਝੋਨਾ ਲਾਇਆ ਸੀ
ਹਾਂਜੀ
ਉਹਨਾਂ ਖੇਤਾਂ 'ਚ ਪਾਣੀ ਨਹੀਂ ਸੁੱਕਣਾ ਥੋੜੇ ਕੀਤੇ,
ਠੀਕ
ਇੱਕ ਤਾਂ ਠੰਡ ਦਾ ਮੌਸਮ ਆ, ਉੜਨਾ ਪਾਣੀ ਘੱਟ ਹੈ, ਥੱਲੇ ਨੂੰ ਪਾਣੀ ਜਾਣਾ ਨਹੀਂ, ਕੱਦੂ ਕਰਕੇ ਸਖ਼ਤ ਤਹਿ ਬਣੀ ਹੋਈ ਆ
ਜੀ
ਤੇ ਇਹਨਾਂ ਝਾੜ ਘਟਣਾ, ਜਾੜ ਨਹੀਂ ਕਰਨਾ ਕਣਕ ਨੇ ਬਹੁਤਾ,
ਜੀ ਤੇ ਇਹਦਾ ਜਿਹੜਾ ਮਤਲਬ ਹੁਣ ਵੀ ਸਲਾਹ ਦੇ ਰਹੇ ਨੇ ਇਸ ਖਬਰ ਦੇ ਵਿੱਚ ਵੀ ਕਿ ਸਪਰੇ ਅਤੇ ਖਾਦਾਂ ਪਾਉਣ ਤੋਂ ਪਹਿਲਾਂ ਸੋਚੋ, ਅਤੇ ਕਿਉਂਕਿ ਜਦੋਂ ਸਪਰੇ ਵਗੈਰਾ ਪਾਉਂਦੇ ਹਾਂ ਤਾਂ ਜਿਹੜਾ ਟੈਂਪਰੇਚਰ ਵਗੈਰਾ ਸਹੀ ਹੋਣਾ ਚਾਹੀਦਾ, ਮਗਰ ਮੀਂਹ ਪੈ ਗਿਆ ਤਾਂ ਉਹ ਧੋ ਹੋ ਜਾਂਦਾ ਜਾਂ ਉਹਦਾ ਪੂਰਾ ਉਹ ਫਾਇਦਾ ਨਹੀਂ ਹੁੰਦਾ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਬਿਲਕੁਲ ਸਹੀ ਹੈ ਜੀ। ਤੋ ਹੋ ਜਾਂਦਾ, ਉਹਦਾ ਕੋਈ ਫਾਇਦਾ ਨਹੀਂ ਹੋਣਾ, ਕੋਈ ਕੁਛ ਨਹੀਂ ਹੋਣਾ, ਉਹਦਾ ਫਾਇਦਾ ਨਹੀਂ ਹੋਣਾ।
ਠੀਕ
ਤੇ
ਹੈ।
ਉਹ ਮਿੱਟੀ ਜਮਾ ਸਿਹਤ ਖਰਾਬ ਕਰਨੀ ਹੈ, ਉਹਨੇ ਸਾਰੇ ਨੇ ਵੀ ਉੱਥੇ ਚਲੇ ਜਾਣਾ, ਮਿੱਟੀ 'ਚ ਹੀ ਚਲੇ ਜਾਣਾ। ਜਿਹੜਾ ਵੈਸੇ ਵੀ ਤਾਂ ਜਿਹੜਾ ਸਪਰੇ ਹੁੰਦੀ ਹੈ ਸਿੱਧੂ ਸਾਹਿਬ, ਜਿੰਨਾ ਕੁ ਕਰਦੇ ਆ ਸਪਰੇ, ਬੂਟੇ ਨੂੰ ਤਾਂ 5-7% ਹੀ ਲੱਗਦਾ, ਬਾਕੀ ਤਾਂ ਇੱਧਰ ਉੱਧਰ ਹੀ ਚਲੇ ਜਾਂਦਾ।
ਬਾਕੀ ਤਾਂ ਵੇਸਟੇਜ ਹੀ ਹੁੰਦੀ ਆ। ਅਤੇ ਖੈਰ ਡਾਕਟਰ ਸਾਹਿਬ, ਆਪਾਂ ਗੱਲ ਕਰਦੇ ਕਿਉਂਕਿ ਅਸੀਂ ਵੀ ਯੂਸੇਜ ਕਰਦੇ ਹਾਂ, ਅਤੇ ਇਹ ਨਾ ਡਿਪੈਂਡ ਕਰਦਾ ਹੁੰਦਾ ਕਿਹੜੇ ਟਾਈਮ ਪਾਉਣਾ ਆ ਸਪਰੇ, ਅਤੇ ਅਗਰ ਤੁਸੀਂ ਕੀਟਨਾਸ਼ਕ ਪਾਉਣਾ ਆ, ਕੀੜਿਆਂ ਦੇ ਪਾਉਣਾ, ਸੁੰਡੀਆਂ ਦੇ ਪਾਉਣਾ ਆ। ਅਤੇ ਮੈਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਨਾ ਇੱਕ ਸੁੰਡੀ ਆਈ ਅਤੇ ਉਹ ਪੱਤੇ ਖਾਣ ਲੱਗ ਪਏ, ਉਹ ਕਰਲ ਬਣਾ ਲੈਂਦੀ ਆ, ਆਪਣਾ ਕਕੂਨ ਬਣਾ ਲੈਂਦੀ ਆ, ਥਾਂ ਬਣਾ ਲੈ, ਉਹ ਹਟਦੀ ਨਹੀਂ ਸੀਗੀ ਅਤੇ ਫੁੱਲ ਵਗੈਰਾ ਵੀ ਖਾਈ ਜਾਂਦੀ ਸੀ, ਸਪਰੇ ਪਾਈ ਜਾਂਦੇ ਸੀਗੇ ਤਾਂ ਉਹ ਮਰਦੀ ਨਹੀਂ ਸੀਗੀ। ਅਤੇ ਚਲੋ ਸਿੱਖਣ ਦੀ ਗੱਲ ਹੈ ਨਾ, ਆਪਾਂ ਵੀ ਸਿੱਖਦੇ ਹੀ ਹਾਂ। ਅਤੇ ਉਹ ਨਾ ਫਿਰ ਅਸੀਂ, ਮੈਂ ਇੱਕ ਅਰਗੋਨ ਆਪਣੇ ਦਵਾਈ ਲੈਣ ਗਿਆ ਤਾਂ ਉਹ ਦੁਕਾਨਦਾਰ ਸੀਗਾ ਇੱਥੇ, ਅਤੇ ਉਹਨੂੰ ਦੱਸਿਆ ਵੀ ਉਹ ਮਰਦੀ ਨਹੀਂ ਹੈਗੀ, ਹੈ ਨਾ ਇੱਦਾਂ। ਉਹ ਕਹਿੰਦਾ ਅੱਛਾ ਉਹ ਵਾਲੀ ਆ, ਹਾਂ। ਕਹਿੰਦਾ ਤੁਸੀਂ ਕਦੋਂ ਸਪਰੇ ਪਾਉਂਦੇ ਹੁੰਦੇ ਆ? ਅਸੀਂ ਕਿਹਾ ਜੀ ਅਸੀਂ ਤਾਂ ਵੀ ਜਾਂ ਸਵੇਰੇ ਪਾਉਂਦੇ ਜਾਂ ਦਿਨੇ, ਹੈ ਨਾ, ਜਾਂ ਸ਼ਾਮ ਨੂੰ। ਕਹਿੰਦੇ ਨਹੀਂ 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 ਉਹ ਦਿਨੇ ਤਾਂ ਪਾਉਣੀ ਹੀ ਨਹੀਂ ਹੈਗੀ, ਉਹ ਪਾਣੀ ਹੈਗੀ ਰਾਤ ਨੂੰ 1 ਘੰਟਾ ਬਾਅਦ ਸੂਰਜ ਡੁੱਬਣ ਤੋਂ। ਮੈਂ ਕਿਹਾ ਉਹਦਾ ਕੀ ਕਾਰਨ ਹੈ? ਕਹਿੰਦੇ ਉਹ ਦਿਨੇ ਜਿਹੜੀ ਸੁੰਡੀ ਆ ਉਹ ਲੁਕੀ ਰਹਿੰਦੀ ਆ, ਚਿੜੀਆਂ ਨਹੀਂ ਤਾਂ ਉਹ ਚੁੱਕ ਚੁੱਕ ਲੈਂਦੀਆਂ, ਅਤੇ ਉਹ ਰਾਤ ਨੂੰ ਨਿਕਲਦੀ ਆ, ਅਤੇ ਰਾਤ ਨੂੰ ਫਿਰ ਉਹ ਤੁਰਦੀ ਫਿਰਦੀ ਫਰੀਲੀ ਬਾਹਰ। ਅਤੇ ਉਹ ਪਹਿਲਾਂ ਤਾਂ ਉਹਨੇ ਕਵਰ ਬਣਾਇਆ ਹੁੰਦਾ ਪੱਤਿਆਂ ਦਾ ਆਲੇ ਦੁਆਲੇ, ਉਹਨੂੰ ਉਹਦੇ 'ਤੇ ਸਪਰੇ ਨਹੀਂ ਪੈਂਦਾ। ਅਤੇ ਕਹਿੰਦਾ ਤੁਸੀਂ ਇੱਕ ਸਪਰੇ ਪਾ ਕੇ ਦੇਖ ਰਾਤ ਨੂੰ, ਫਿਰ ਦੇਖੀ ਹਾਲ। ਅਤੇ ਅਸੀਂ ਉਹ ਰਾਤ ਨੂੰ 1 ਘੰਟਾ ਬਾਅਦ ਪਾਇਆ, ਬਸ ਉਹਨੇ ਐਨ ਤਹਿਸ ਨਹਿਸ ਕਰਤਾ। ਸੋ ਇਸ ਕਰਕੇ ਜਿਹੜੀਆਂ ਕੀੜੇ ਆ, ਮਕੌੜੇ ਆ, ਜਾਂ ਮੱਛਰ ਆ, ਮੱਖੀ ਆ, ਜੇ ਉਹ ਰਾਤ ਨੂੰ ਸਪਰੇ ਪਾਇਆ ਜਾਵੇ, ਕਿਉਂਕਿ ਉਹ ਰਾਤ ਨੂੰ ਬਹੁਤ ਐਕਟਿਵ ਹੁੰਦੇ ਨੇ, ਕਿਉਂਕਿ ਦਿਨੇ ਉਹਨਾਂ ਨੂੰ ਚੱਕਣ ਦਾ, ਹੰਟਿੰਗ ਕਰਨ ਦਾ, ਚਿੜੀਆਂ ਚੁੜੀਆਂ ਖਾਣ ਦਾ ਡਰ ਹੁੰਦਾ ਚਿੜੀਆਂ ਤੋਂ। ਸੋ ਇਸ ਕਰਕੇ ਟਾਈਮਿੰਗ ਬੜੀ ਜ਼ਰੂਰੀ ਹੁੰਦੀ ਆ। ਸੋ ਆਪਾਂ ਨੂੰ ਜ਼ਰੂਰ ਸਲਾਹਾਂ ਲੈਣੀਆਂ ਚਾਹੀਦੀਆਂ। ਸੋ ਡਾਕਟਰ ਸਾਹਿਬ, ਇੱਕ ਖਬਰ ਬੜੀ ਮਤਲਬ ਥੋੜ੍ਹੀ ਜਿਹੀ ਮਿਸ ਹੁੰਦੀ ਆ, ਲੋਕ ਇਹਨੂੰ ਸ਼ੇਅਰ ਨਹੀਂ ਕਰਦੇ, ਪਰ ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ, ਕੇਂਦਰ ਸਰਹੱਦ ਵਾੜ IB ਨੇੜੇ ਲਿਆਉਣ ਲਈ ਮੰਨਿਆ, ਤੇ
ਹਾਂਜੀ
ਇਹਦੇ ਬਾਰੇ ਥੋੜ੍ਹਾ ਜਿਹਾ
ਇਹ ਦੱਸ ਸਕਦੇ? ਇਹ ਬਹੁਤ ਔਖਾ ਸੀ ਜੀ, ਕਿਸਾਨਾਂ ਨੂੰ ਜਾਣ ਨੂੰ ਬੜਾ ਔਖਾ ਸੀ। ਟਾਈਮ ਬੰਨ ਟਾਈਮ ਹੁੰਦਾ ਸੀ, ਤੇ ਉਹ ਜਿਹੜੇ ਬਾਰਡਰ ਤੇ ਆਪਣੇ ਪੁਲਿਸ ਫੋਰਸ ਬੈਠੀ ਆ, ਜਿਹੜੇ BSF ਦੇ ਜਵਾਨ ਬੈਠੇ ਆ, ਉਹਨਾਂ ਦੀ ਮਜਬੂਰੀ ਹੁੰਦੀ ਸੀ। ਉਹ ਵੀ ਸਮਾਂ ਸੀਗਾ ਰਾਤ ਦੇ ਵਿਚਾਲੇ, ਉਹਨਾਂ ਨੂੰ ਉੱਥੇ ਆਪਣੇ ਖੇਤਰ ਤੱਕ ਜਾਣਾ ਬਹੁਤ ਔਖਾ ਸੀਗਾ। ਹੁਣ ਸੈਂਟਰ ਨੇ ਆਪ ਸਹਿਮਤੀ ਪ੍ਰਗਟ ਕੀਤੀ ਆ ਕਿ ਅਸੀਂ ਤਾਰ ਜਿਹੜੀ ਆ ਬਾਰਡਰ ਤੱਕ ਕੋਸ਼ਿਸ਼ ਕਰਾਂਗੇ ਲਿਜਾਣ ਦੀ, ਤਾਂ ਕਿ ਇਹਨਾਂ ਕਿਸਾਨਾਂ ਨੂੰ ਉੱਥੇ ਜਾਣ ਚ ਕੋਈ, ਆਪਣੇ ਖੇਤਾਂ ਤੱਕ ਜਾਣ ਨੂੰ ਕੋਈ ਦਿੱਕਤ ਨਾ ਹੋਵੇ।
ਡਾਕਟਰ ਸਾਹਿਬ
ਵਧੀਆ ਖਬਰ ਹੈ ਜੀ।
ਜਿਹੜੀ ਤਾਰ ਹੈ, ਵਾੜ ਹੈ, ਉਹ ਮਤਲਬ ਤੁਸੀਂ ਕਹਿ ਲਓ ਕਿ 10 ਮੀਟਰ ਲਾ ਲਓ ਫੈਂਸ ਦੇ, ਮਤਲਬ ਬਾਰਡਰ ਦੇ ਨਾਲ ਨਾਲ, ਇਹ ਤਾਂ ਸ਼ਾਇਦ ਕਿਲੋਮੀਟਰ ਪਿੱਛੇ ਵੀ ਇੱਕ ਤਾਰ ਲੱਗੀ ਜਾਂਦੀ, ਲਾਈ ਜਾਂਦੀ ਹੈ ਨਾ, ਤੇ ਉੱਥੇ ਹੀ ਨਹੀਂ
ਬਹੁਤ, ਕਈ ਵਾਰੀ 2-2 ਕਿਲੋਮੀਟਰ ਦਾ ਵੀ ਫਰਕ ਹੈਗਾ ਜੀ।
ਹਾਂ, ਔਰ
ਬਹੁਤ ਫਰਕ ਹੈ,
2 ਹਜ਼ਾਰਾਂ ਏਕੜ ਜ਼ਮੀਨਾਂ ਇਹਦੇ ਵਿੱਚ ਆ ਜਾਂਦੀਆਂ, ਅਤੇ ਫਿਰ ਉਹਨਾਂ ਦੇ ਅੰਦਰ ਜਾਣ ਨਹੀਂ ਦਿੰਦੇ। ਫਿਰ ਆਪਣਾ ਕਾਰਡ ਦਿਖਾ ਲਓ ਜੀ, ਆਪਣਾ ਆਹ ਕਰੋ ਜੀ, ਆਪਣੀ ਜ਼ਮੀਨ 'ਚ ਜਾਣ ਲਈ ਆਪਣਾ ਹੀ ਕਾਰਡ ਮਤਲਬ ਦਿਖਾ ਲਓ ਜੀ, ਉੱਥੇ ਜਾਣਾ, ਉਹ ਜਾਣਾ। ਅਤੇ ਫਿਰ ਕਹਿੰਦੇ ਆ ਵੀ ਨਸ਼ਾ ਜਿਹੜਾ ਬਾਰਡਰਾਂ 'ਤੇ ਫਿਰ ਆਈ ਜਾਂਦਾ ਆ, ਇੰਨਾ ਕੁਛ ਹੋਣ ਦੇ ਬਾਵਜੂਦ ਵੀ। ਅਤੇ ਜਿਹੜੀ ਜਿਹੜੀ ਚੀਜ਼ ਵਧੀਆ ਆ, ਕਣਕ, ਝੋਨਾ, ਮੱਕੀ, ਹੋਰ ਫਸਲਾਂ ਬੀਜਣੀਆਂ, ਉਹਦਾ ਕੋਈ ਕੇਅਰ ਨਹੀਂ ਹੈਗੀ। ਖੈਰ ਐਨੀਵੇ, ਅਮਿਤ ਸ਼ਾਹ ਨਾਲ ਮੀਟਿੰਗ ਕੀਤੀ, ਫੋਟੋ 'ਚ ਤੁਸੀਂ ਦੇਖੋਗੇ ਭਗਵੰਤ ਮਾਨ ਹੁਣੀ ਬੈਠੇ ਆ। ਇਹ ਖਬਰ ਵੈਸੇ ਕੁਛ ਹਫ਼ਤੇ ਪੁਰਾਣੀ ਆ, ਪਰ ਇਹ ਮੀਡੀਆ ਨੇ ਬਹੁਤੀ ਦਿਖਾਲੀ ਨਹੀਂ ਹੈਗੀ, ਦੱਸੀ ਨਹੀਂ ਹੈਗੀ, ਕਿਉਂਕਿ ਮੀਡੀਆ ਵੀ ਅੱਜ ਕੱਲ੍ਹ ਜਿਹੜਾ ਬਿਜ਼ੀ, ਸਨਸਨੀ ਖੇਜ, ਪਟਾਕੇ ਪਾਉਣ ਦੇ ਵਿੱਚ ਹੀ ਆ, ਕੋਈ ਚੰਗੀ ਖਬਰ ਤਾਂ ਉਹ ਵੀ ਨਹੀਂ ਬਹੁਤੀ ਸ਼ੇਅਰ ਕਰਦੇ ਇੱਦਾਂ ਦੀਆਂ। ਹਾਂਜੀ, ਤੇ ਡਾਕਟਰ ਸਾਹਿਬ
ਇੱਕ ਸਿੱਧੂ ਸਾਹਿਬ ਵਧੀਆ ਖਬਰ ਹੈ ਪੰਜਾਬ ਦੇ ਗੰਨਾ ਕਿਸਾਨਾਂ ਵਾਸਤੇ।
ਹਾਂਜੀ, ਉਹ ਵੀ ਪਤਾ ਲੱਗੀ ਸੀਗੀ, ਉਹ ਕਿਹੜੀ ਹੈ ਜੀ?
ਉਹਦਾ ਜਿਹੜਾ ਰੇਟ ਹੈ ਸਰਕਾਰ ਨੇ ਵਧਾਇਆ ਹੈ ਉਹ 416 ਰੁਪਈਏ ਕਰਤਾ ਕੁਇੰਟਲ ਦਾ ਜੀ, ਤੇ
ਅੱਛਾ ਜੀ,
ਜਿਹੜਾ ਸਾਰੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੈ।
ਅੱਛਾ, ਇਹ 68.5 ਰੁਪਏ ਵਧਾਇਆ ਪੰਜਾਬ ਨੇ
ਜੀ
ਤੇ।
ਪੰਜਾਬ ਨੇ ਹਾਂਜੀ
ਹਾਂਜੀ, ਪਰ ਡਾਕਟਰ ਸਾਹਿਬ ਉਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਚਲੋ ਰੇਟ ਜ਼ਿਆਦਾ ਵਧਿਆ ਆ, ਪਰ ਗੱਲ ਇਹ ਹੈ ਵੀ ਗੰਨੇ ਵਾਲੇ ਸਾਰੇ ਪਿੱਟਦੇ ਨੇ ਕਿ 2-2 ਸਾਲ ਪੇਮੈਂਟਾਂ ਨਹੀਂ ਹੁੰਦੀਆਂ, ਪੇ ਨਹੀਂ ਕਰਦੇ, ਇਹਦੇ ਬਾਰੇ ਵੀ ਥੋੜ੍ਹਾ ਜਿਹਾ।
ਇਹਦੀ ਪ੍ਰੋਬਲਮ ਪਤਾ ਕੀ ਹੈ ਜੀ, ਜਿਹੜਾ ਸਟਾਕ ਹੈ ਜਿਹੜੀ ਖੰਡ ਹੈ
ਹਾਂਜੀ
ਇਹਨਾਂ ਦੀ ਉਹ ਸਟਾਕ ਚ ਪਈ ਰਹਿੰਦੀ ਆ ਸਟੋਰਾਂ ਦੇ ਵਿੱਚ, ਇਹਨਾਂ ਨੂੰ ਇਹ ਵਿਕਰੀ ਨਹੀਂ। ਸਰਕਾਰ ਤੇ ਨਾਲ ਦੋਸਤੀ ਰੱਖਣ ਥੋੜਾ ਜਿਹਾ ਉਸ ਹਿਸਾਬ ਨਾਲ ਮਿਲ ਵਰਤਣ ਰੱਖਣ ਤਾਂ ਇਹ ਮਿਲਟਰੀ ਨੂੰ ਅਲੋਟ ਹੋ ਸਕਦੀ ਆ, ਇਹਨਾਂ ਦੀ ਕਈ ਕਈ ਸਾਲ ਪਈ ਰਹਿੰਦੀ ਆ, ਉਹ ਮੋਰਟਗੇਜ ਕਰ ਦਿੰਦੇ ਆ ਉਹ ਬੈਂਕਾਂ ਦੇ ਕੋਲੋਂ, ਵਿਆਜ ਪੈ ਜਾਂਦਾ ਫਿਰ ਮਹਿੰਗੀ ਹੋ ਜਾਂਦੀ ਆ ਉਹ, ਤੇ ਇਹਦਾ ਕਹਿੰਦੇ ਵੀ ਇਹਨਾਂ ਨੂੰ ਮਾਰਕੀਟਿੰਗ ਦੀ ਜਿਹੜੀ ਆ ਉਹ ਪ੍ਰੋਬਲਮ ਆਉਂਦੀ ਆ, ਜਾਂ ਤਾਂ ਸਮਝ ਨਹੀਂ ਪੈਂਦੀ ਵੀ ਇਹਨਾਂ ਨੂੰ ਆਉਂਦੀ ਨਹੀਂ ਮਾਰਕੀਟਿੰਗ ਕਰਨੀ, ਜਾਂ ਜਾਣ ਬੁੱਝ ਕੇ ਨਹੀਂ ਕਰਦੇ, ਜਾਂ ਕਿਤੇ ਉਹ ਇਹਨਾਂ ਦੇ ਨਾਲ ਜਿਹੜਾ ਧੱਕਾ ਹੁੰਦਾ ਵੀ ਇਹ ਕਰਨਾ ਚਾਹੁੰਦੇ ਆ, ਇਹਨਾਂ ਨੂੰ ਆਉਂਦੀ ਵੀ ਹੈਗੀ ਆ ਪਰ ਇਹ ਆ ਵੀ ਕੋਈ ਸਾਥ ਨਹੀਂ ਦਿੰਦਾ, ਕੋਈ ਸਰਕਾਰ ਸਾਥ ਨਹੀਂ ਦਿੰਦੀ, ਇਹ ਪ੍ਰੋਬਲਮਸ ਤਾਂ ਹੈਗੀ ਆ। ਇਹ
ਇੱਕ
ਉਹ ਹੁਣ
ਆਪਾਂ ਵੈਸੇ
ਕਰਜ਼ਾ ਚੁੱਕ ਕੇ ਜੀ
ਅੱਗੇ ਵੀ
ਹਾਂਜੀ
ਡਿਸਕਸ ਕੀਤਾ ਸੀਗਾ ਕਿ ਇਹਦੇ ਵਿੱਚ ਕਾਫੀ ਕਸੂਰ ਜਿਹੜਾ ਉਹ ਕਿਸਾਨਾਂ ਦਾ ਵੀ ਨਿਕਲਦਾ ਆ, ਕਿਉਂਕਿ ਕੋਈ ਵੀ ਜਿਹੜੀ ਮਿੱਲ ਹੈ ਉਹ ਪਹਿਲਾਂ ਪਰਚੀਆਂ ਦਾ ਸਿਸਟਮ ਨਹੀਂ ਹੁੰਦਾ, ਕੋਟਾ ਸਿਸਟਮ ਵੀ ਪੁੱਛਦੀ ਆ ਵੀ ਤੁਸੀਂ ਕਿੰਨੇ ਖੇਤ ਲਾਉਣੇ, 5 ਲਾਉਣੇ, 10 ਲਾਉਣੇ ਆ, ਤੇ ਉਸ ਹਿਸਾਬ ਨਾਲ ਅਲਾਟ ਕਰਦੇ ਆ ਪਿੰਡਾਂ ਨੂੰ। ਆਪਾਂ ਇਹਦੇ ਬਾਰੇ ਡਿਸਕਸ਼ਨ ਕੀਤੀ ਸੀ ਵੀ ਇਸ ਪਿੰਡ ਦਾ ਅਸੀਂ 100 ਖੇਤ ਲੈਣਾ ਉਹਦਾ, ਔਰ ਉਸ ਹਿਸਾਬ ਨਾਲ ਵੰਡਦੇ ਨੇ ਬਿਠਾਲ ਕੇ ਵੀ ਤੂੰ ਕਿੰਨੇ ਲਾਉਣੇ, ਤੂੰ ਕਿੰਨੇ ਲਾਉਣੇ, ਅਤੇ ਉਹ ਲੈ ਤਾਂ ਲੈਂਦੇ ਨੇ ਪਰ ਉਹ ਵੱਧ ਲਾ ਲੈਂਦੇ ਨੇ, ਜਿੱਦਾਂ ਜੇ 5 5 ਖੇਤ ਕਹੇ ਹੋਏ ਨੇ ਤੇ ਉਹ 10 ਲਾ ਲੈਂਦੇ ਨੇ, ਅਤੇ ਫਿਰ ਉਹ ਜਿਹੜਾ ਵਾਧੂ ਉੱਥੇ ਗੰਨਾ ਆ ਉਹਨਾਂ ਕੋਲ ਸਪਲਾਈ ਵੱਧ ਜਾਂਦੀ ਆ ਅਤੇ ਸ਼ੂਗਰ ਵੀ ਵੱਧ ਜਾਂਦੀ ਆ, ਉਹਨਾਂ ਕੋਲ ਮੂਹਰੇ ਸੇਲ ਨਹੀਂ ਹੋਈ ਹੁੰਦੀ, ਉਸ ਹਿਸਾਬ ਨਾਲ ਉਹਨੀ ਸੇਲ ਦਾ ਪੈਟਰਨ ਬਣਾਇਆ ਹੁੰਦਾ। ਸੋ ਇਹ ਵੀ ਇੱਕ ਵੱਡਾ ਕਾਰਨ ਆ, ਮੈਂ ਨਵੇਂਸ਼ਹਿਰ ਮਿੱਲ ਦੇ ਵਿੱਚ ਇਹ ਸਮੱਸਿਆ ਦੇਖੀ ਆ ਕਿ ਕਿਸਾਨ ਵੀ ਜਿਹੜੇ ਨੇ ਉਹ ਕਈ ਵਾਰੀ ਝੂਠ ਬੋਲਦੇ ਨੇ, ਝੂਠ ਬੋਲ ਕੇ
ਉਹ ਫਿਰ ਸਿੱਧੂ ਸਾਹਿਬ ਫਿਰ ਮਹਿੰਗਾ ਪੈਂਦਾ ਉਹਨਾਂ ਨੂੰ, ਇਹ ਆ ਵੀ ਦੂਜੀਆਂ ਮਿੱਲਾਂ ਨੂੰ ਜਾਣਾ ਪੈਂਦਾ
ਹਾਂਜੀ
ਜਿੱਦਾਂ ਮੋਰਿੰਡੇ ਨੂੰ ਜਾਂਦੇ ਆ ਤੇ ਹੋਰ ਖੰਨੇ ਦੇ ਕੋਲ ਪਰੇ ਮਿੱਲ ਹੈਗੀ ਆ, ਜਗਰਾਮਾ ਵਾਲੀ ਤਾਂ ਬੰਦ ਹੋ ਗਈ ਆ, ਬਹੁਤੀਆਂ ਮਿੱਲਾਂ ਨੂੰ ਜਿਹੜੇ ਪੰਜਾਬ ਦੀਆਂ ਨੂੰ ਸਪਲਾਈ ਤਾਂ ਨਵਾਂ ਸ਼ਹਿਰ ਏਰੀਏ ਚੋਂ ਗੰਨਾ ਹੁੰਦਾ, ਬਹੁਤਾ ਫਗਵਾੜੇ ਵਾਲਿਆਂ ਨੂੰ ਵੀ ਹੋਇਆ, ਮੋਰਿੰਡੇ ਵਾਲਿਆਂ ਨੂੰ ਵੀ ਇਹੀ ਜਾਂਦੇ ਆ, ਅਮਲੋਹ ਵਾਲੀ ਮਿੱਲ ਆ ਉਹਨੂੰ ਵੀ ਇੱਥੋਂ ਹੀ ਜਾਂਦਾ ਆ,
ਕੁਆੜੇ ਵਾਲੀ ਨੂੰ ਕਈ ਕਈ ਥਾਂ ਤੋਂ ਜਾਂਦੀ ਹੈ ਜੀ,
ਕਈ ਕਈ ਥਾਂ ਤੇ ਇੱਥੋਂ ਜਾਂਦਾ, ਪਰ ਇਹ ਜਿਹੜਾ ਪੰਜਾਬ ਲਈ ਜਿਹੜਾ ਗੰਨੇ ਦੀ ਖੇਤੀ ਆ ਉਹ ਲਾਹੇਵੰਦ ਨਹੀਂ ਹੈ ਜੀ ਮੇਰੇ ਹਿਸਾਬ ਦੇ ਨਾਲ, ਕਿਉਂਕਿ ਗੰਨੇ ਨੂੰ ਜਿਹੜਾ ਪਾਣੀ ਆ ਉਹ ਸਮਝੋ ਤੁਸੀਂ 12 ਮਹੀਨੇ ਮੋਟਰਾਂ ਚੱਲਦੀਆਂ ਹੀ ਰਹਿੰਦੀਆਂ,
ਸਹੀ ਗੱਲ
12 ਮਹੀਨੇ ਮੋਟਰਾਂ ਚੱਲਦੀਆਂ, ਜਿੰਨਾ ਪਾਣੀ ਗੰਨੇ ਨੂੰ ਲੱਗਦਾ ਕਿਸੇ ਫਸਲ ਨੂੰ ਨਹੀਂ ਲੱਗਦਾ, ਇਹ ਕੰਪੈਰੀਜ਼ਨ ਕਰਕੇ ਦੇਖੀਏ, ਕਣਕ ਤੇ ਝੋਨੇ ਨੂੰ ਜਿੰਨਾ ਪਾਣੀ ਲੱਗਦਾ ਉਹਦੇ ਨਾਲੋਂ ਤਕਰੀਬਨ ਡੇਢਾ ਪਾਣੀ ਲੱਗ ਜਾਂਦਾ ਇਹਨੂੰ
ਗੰਨੇ ਨੂੰ।
ਗੰਨੇ ਨੂੰ
ਤੇ ਡਾਕਟਰ ਸਾਹਿਬ ਪਾਣੀ ਬਚਾਉਣ ਦੇ ਲਈ ਵੀ ਕਈ ਉਪਰਾਲੇ ਕੀਤੇ ਜਾ ਰਹੇ ਨੇ, ਇਹਦੇ ਬਾਰੇ ਵੀ ਤੁਸੀਂ ਜ਼ਿਕਰ ਕਰ ਰਹੇ ਸੀ ਆਫਲਾਈਨ,
ਹਾਂਜੀ
ਪਾਣੀ ਬਚਾਉਣ ਦੇ ਲਈ ਕਈ ਫਸਲਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ।
ਉਹ ਡਾਇਵਰਸਿਫਿਕੇਸ਼ਨ ਵੱਲ ਨੂੰ ਤੁਰੇ ਆ ਜੀ, ਮੱਕੀ ਨੂੰ ਥੱਲੇ ਰਕਬਾ ਲਿਆਉਣਾ ਇਹਨਾਂ ਨੇ, ਕੁਝ ਕਪਾਹ ਥੱਲੇ ਵਧਾਉਣਾ ਰਕਬਾ ਇਹਨਾਂ ਨੇ, ਕੋਸ਼ਿਸ਼ ਤਾਂ ਹੈਗੀ ਹੈ ਇਹਨਾਂ ਦੀ ਪਰ ਉਹ ਰਕਬਾ ਇੰਨਾ ਨਹੀਂ ਹੈ ਜੀ, ਮੱਕੀ ਦਾ ਤਾਂ ਆਪਣਾ ਏਰੀਆ ਜਿਹੜਾ ਮੱਕੀ ਸਿਰਫ ਨਵਾਂ ਸ਼ਹਿਰ ਏਰੀਆ ਜਿਹੜਾ ਮੱਕੀ ਬਹੁਤ ਬੀਜਦਾ ਇਸ ਵੇਲੇ, ਦੂਜਿਆਂ ਜ਼ਿਲ੍ਹਿਆਂ ਦੇ ਵਿੱਚ ਮੱਕੀ ਨਹੀਂ ਹੈ ਇੰਨੀ, ਤੇ ਮੱਕੀ ਤੋਂ ਜਿਹੜਾ ਆ ਜਾਂ ਤਾਂ ਐਥਨੋਲ ਬਣਾਉਣ ਜਾਂ ਇਹ ਤੋਂ ਹੋਰ ਕੋਈ ਪ੍ਰੋਡਕਟ ਬਣਾਉਣ, ਲੇਕਿਨ ਇਹ ਆ ਵੀ ਉਹਦੀ ਆਮਦਨ ਕਿਸਾਨਾਂ ਨੂੰ ਝੋਨੇ ਜਿੰਨੀ ਹੋਵੇ, ਝੋਨੇ ਨਾਲੋਂ ਘੱਟ ਨਾ ਹੋਵੇ।
ਡਾਕਟਰ ਸਾਹਿਬ ਜਿਹੜੀ ਮੱਕੀ ਆ ਉਹ ਬਰਸਾਤੂ ਫਸਲ ਹੈ, ਜਿੱਦਾਂ ਝੋਨੇ ਦੀ ਕਹਿ ਲਓ ਕਿ ਤੋੜ ਦੀ ਕਹੀ ਜਾ ਸਕਦੀ ਹੈ, ਤੁਸੀਂ ਕਿਹਾ ਵੀ ਉਹ ਉਨੀ ਆਮਦਨ ਨਹੀਂ ਹੁੰਦੀ, ਪਰ ਹੁਣ ਜਿਹੜੀਆਂ ਮੱਕੀਆਂ ਆ ਰਹੀਆਂ ਮੈਂ ਦੇਖ ਰਿਹਾ ਸੀ ਮੀਡੀਆ 'ਤੇ ਵੀ ਸੋਸ਼ਲ ਮੀਡੀਆ 'ਤੇ, ਉਹ ਪਹਿਲਾਂ ਆ ਰਹੀਆਂ ਨੇ ਗਰਮੀ ਵਾਲੀ ਮੱਕੀਆਂ ਵੀ ਆ ਰਹੀਆਂ, ਅਤੇ ਉੱਥੇ ਇਹ ਸੰਵਾਦ ਚੱਲ ਰਿਹਾ ਹੈ, ਇਹ ਡਿਬੇਟ ਚੱਲ ਰਿਹਾ ਆ ਕਿ ਭਾਈ ਇਹ ਤਾਂ ਝੋਨੇ ਨਾਲੋਂ ਵੀ ਵੱਧ ਪਾਣੀ ਪੀ ਜਾਂਦੀ ਹੈ ਜੇ ਤੁਸੀਂ ਗਰਮੀ ਦੀ ਮੱਕੀ ਲਾਉਣੀ ਹੈ, ਸਪਰਿੰਗ ਦੀ ਲਾਉਣੀ ਹੈ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ?
ਕੋਈ ਸ਼ੱਕ ਨਹੀਂ ਇਹ ਚੀਜ਼, ਬਾਕੀ ਪਾਣੀ ਝੋਨੇ ਨਾਲ ਜ਼ਿਆਦਾ ਲੈਂਦਾ
ਹਾਂ,
ਲੈਂਦੇ
ਕਿਉਂਕਿ ਬਰਸਾਤਾਂ ਦਾ ਤਾਂ ਇੱਦਾਂ ਹੋ ਜਾਂਦਾ ਨਾ ਵੀ ਮੀਂਹ ਪੈ ਰਹੇ ਆ ਨੈਚੁਰਲ, ਉਹਨਾਂ ਨੂੰ 5-7 ਪਾਣੀ ਤਾਂ ਨੈਚੁਰਲੀ ਲੱਗ ਜਾਂਦੇ ਨੇ, ਉਹ ਤਾਂ ਉਹ ਧਰਤੀ 'ਚੋਂ ਕੱਢਣ ਦੀ ਲੋੜ ਨਹੀਂ ਉਸ ਵੇਲੇ ਪਾਣੀ ਦੀ। ਪਰ ਜੇ ਤੁਸੀਂ ਬੇਟਾਈਮੀ ਮੱਕੀ ਲਾਉਂਗੇ ਤਾਂ ਉਹ ਉਹਦਾ ਫਿਰ ਉਹਦਾ ਪਾਣੀ ਦਾ ਖਾਅ ਹੋਇਆ ਨਾ, ਉਹਦਾ ਫਿਰ ਸਮੱਸਿਆ ਤਾਂ ਫਿਰ ਡਬਲ ਹੀ ਹੋ ਗਏ
ਉਹਦੇ। ਸਿੱਧੂ ਸਾਹਿਬ ਪਿੱਛੇ ਮੂੰਗੀ ਇਹਨਾਂ ਨੇ ਇੰਟਰੋਡਿਊਸ ਕੀਤੀ ਸੀ ਇਨ ਬਿਟਵੀਨ, ਜਿਹੜਾ ਵਿਹਲਾ ਟਾਈਮ ਸੀਗਾ।
ਹਾਂਜੀ,
ਉਹ ਸਮਝ ਨਹੀਂ ਪੈਂਦੀ ਪਈ ਮਹਾਰਾਜ ਨੇ ਕੀ ਸੋਚ ਕੇ ਉਹਨੂੰ ਜਿਹੜਾ ਰਿਕਮੈਂਡ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਠੀਕ ਹੈ ਮੱਕੀ ਲਾ ਲਓ। ਸਰਕਾਰ ਨੇ ਤਾਂ ਕਿਹਾ ਤੀਜੀ ਫਸਲ ਵਿਚਾਲੇ ਆ ਗਈ, ਉਹਨਾਂ ਦਾ ਪਾਣੀ ਦੀ ਖਪਤ ਹੋਰ ਵੱਧ ਗਈ। ਪਾਣੀ ਬਚਾਉਣ ਕਰਕੇ ਮੂੰਗੀ ਲਿਆਉਣੀ ਸੀ,
ਮੂੰਗੀ ਲਿਆਉਣੀ ਸੀ, ਹਾਂਜੀ,
ਉਹ ਤੀਜੀ ਫਸਲ ਵਿੱਚ ਫਸਾ ਤੀ। ਸਰਕਾਰ ਦੀ ਇਹ ਆ ਵੀ ਥੋੜਾ ਜਿਹਾ ਸੋਚ ਲੈਣਾ ਚਾਹੀਦਾ, ਸਾਨੂੰ ਪ੍ਰੋਬਲਮ ਪਾਣੀ ਬਚਾਉਣ ਦੀ ਆ। ਹੁਣ ਮੱਕੀ ਦੀਆਂ ਮਾਰ ਦੋ ਫਸਲਾਂ ਮੱਕੀ ਦੀਆਂ ਲੈ ਲਓ ਤੁਸੀਂ, ਇਹਨਾਂ ਕਣਕ ਝੋਨੇ ਨਾਲੋਂ ਜ਼ਿਆਦਾ ਪਾਣੀ ਲੈਂਦੀਆਂ ਹੈ। ਕਣਕ ਤਾਂ ਕਈ ਵਾਰੀ ਇੱਕ ਪਾਣੀ ਵੀ ਨਹੀਂ ਲੈਂਦੀ ਜੇ ਮੀਂਹ ਵੇਲੇ ਸਿਰ ਪੈ ਜੇ।
ਹਾਂਜੀ, ਉਹ ਤਾਂ ਮਾਰੂ ਵੀ ਹੋ ਜਾਂਦੀ ਆ ਕਣਕਾਂ ਤਾਂ, ਮਤਲਬ
ਕਣਕ ਵਧੀਆ ਹੋ ਜਾਂਦੀ ਆ।
ਹਾਂ, ਆਸਟ੍ਰੇਲੀਆ ਦੇ ਵਿੱਚ ਵੀ ਦੇਖੋ ਇਰੀਗੇਟਡ ਇਲਾਕਾ ਬਹੁਤ ਹੈ ਵੈਸੇ ਤਾਂ, ਪਰ ਫਿਰ ਵੀ ਜਿਸ ਹਿਸਾਬ ਨਾਲ ਸਕੇਲ 'ਤੇ ਕਣਕ ਲੱਗਦੀ ਆ ਉਹ ਸਕੇਲ ਦੇ ਵਿੱਚ ਮਾਰੂ, ਮੇਰੇ ਖਿਆਲ 60-70% ਜਿਹੜੀ ਕਣਕ ਹੈ ਉਹ ਮਾਰੂ 'ਤੇ ਮਾਰੂ ਹੁੰਦੀ ਆ। ਝਾੜ ਵੀ ਘੱਟ ਹੈ ਪਰ ਉਹਦੇ ਵਿੱਚ ਕੀ ਆ ਵੀ ਖਰਚਾ ਵੀ ਘੱਟ ਹੈ, ਇਨਫਰਾਸਟ੍ਰਕਚਰ ਵੀ ਨਹੀਂ ਬਣਾਉਣਾ ਪੈਂਦਾ।
ਇਹਨਾਂ ਦੇ ਕੋਲ ਦੇਖੋ ਜੀ ਏਰੀਆ ਬਹੁਤ ਹੈ, ਇਹਨਾਂ ਦਾ ਗੁਜ਼ਾਰਾ ਹੋ ਜਾਂਦਾ, ਪਰ ਫਿਰ ਵੀ ਜੋ ਸੁਣਦੇ ਆ ਜੋ ਪੜ੍ਹ ਦੇਖਦੇ ਆ ਇਹਨਾਂ ਇਹ ਮੁਲਕਾਂ ਦੀ ਖੇਤੀ ਘਾਟੇ 'ਚ ਜਾਂਦੀ ਹੈ, ਕਿਸਾਨ ਇਹਨਾਂ ਦੇ ਵੀ ਔਖੇ ਆ। ਹਾਲਾਂਕਿ ਇਹਨਾਂ ਨੂੰ ਸਬਸਿਡੀਆਂ ਵੀ ਬਹੁਤ ਮਿਲਦੀਆਂ, ਸਾਡੇ ਸਾਡੇ ਕਿਸਾਨਾਂ ਨੂੰ ਤਾਂ ਸਬਸਿਡੀ ਨਹੀਂ ਮਿਲਦੀ ਇੰਨੀ।
ਸਹੀ ਗੱਲ,
ਹੁਣ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ ਵੀ ਕਿਸਾਨ ਖੁਸ਼ਹਾਲ ਹੈ, ਹੁਣ ਜਿੰਨੀ ਖੁਦਕੁਸ਼ੀਆਂ ਸਾਡਾ ਕਿਸਾਨ ਕਰਦਾ ਕੋਈ ਤਬਕਾ ਵੀ ਨਹੀਂ ਕਰਦਾ। ਇਹਨਾਂ ਦੀ ਇਨਕਮ ਕਲਾਸ 4 ਇੰਪਲੋਈ ਨਾਲੋਂ ਪੰਜਾਬ ਦੇ ਨਾਲੋਂ ਅੱਧ ਤੋਂ ਵੀ ਘੱਟ ਹੈ। ਔਸਤ ਜਿਹੜੀ ਜਦੋਂ ਦੇਖਦੇ ਹਾਂ ਇਹਨਾਂ ਨੂੰ ਆਮਦਨ ਤਾਂ ਹੈ ਹੀ ਨਹੀਂ, ਕਈ ਨੈਗੇਟਿਵ ਚ ਜਾਂਦੇ ਆ, ਪਰ ਇਹਨਾਂ ਕੋਲ ਆਲਟਰਨੇਟਿਵ ਹੈ ਨਹੀਂ।
ਕਿਸਾਨ
ਕਾਰਪੋਰੇਟ ਸੈਕਟਰ,
ਕਿਸਾਨ ਨੂੰ ਤਾਂ ਡਾਕਟਰ ਸਾਹਿਬ ਜਿਹੜੀ ਆਮਦਨ ਹੈ ਉਹ NRI ਤੋਂ ਹੈ, ਉਹ ਜਿਹੜਾ ਧੀ ਪੁੱਤ ਬਾਹਰ ਭੇਜਿਆ ਹੋਇਆ ਜਾਂ ਬਾਹਰ ਜਾ ਕੇ ਬਾਹਰੋਂ ਪੈਸਾ ਰਲਦਾ ਹੈ ਉਹਦੇ ਕਰਕੇ ਬਚੇ ਹੋਏ ਨੇ, ਨਹੀਂ ਤਾਂ ਬਿਹਾਰ UP ਵਾਲੇ ਤੋਂ ਵੀ।
ਜਿੱਦਾਂ ਕਿਸਾਨ ਵੀ ਬਚਿਆ ਹੋਇਆ NRI ਦੇ ਸਿਰ ਤੇ, ਔਰ ਜੇ ਸਮਝੀਏ ਤਾਂ 70-80% ਜਿਹੜਾ ਆ ਪਾਪੂਲੇਸ਼ਨ ਹੈ NRI ਦੇ ਸਿਰ ਤੇ ਆ।
ਬਿਲਕੁਲ,
ਹੁਣ ਤੁਸੀਂ ਕੋਠੀ ਬਣਾਈ ਆ 1 ਕਰੋੜ ਰੁਪਈਆ ਜੇ ਖਰਚ ਕੀਤਾ ਤਾਂ ਕਿੱਥੇ ਗਿਆ 1 ਕਰੋੜ ਰੁਪਈਆ? ਤੁਸੀਂ ਲੋਕਾਂ ਚ ਵੰਡੇ, ਕੋਈ ਇੱਟਾਂ ਵਾਲਿਆਂ ਨੂੰ ਦਿੱਤਾ, ਸੀਮੈਂਟ ਵਾਲਿਆਂ ਨੂੰ ਦਿੱਤਾ, ਰੰਗ ਕਰਨ ਵਾਲਿਆਂ ਨੂੰ ਦਿੱਤਾ, ਹੁਣ ਜਿੱਥੋਂ ਰੰਗ ਆਉਣਾ ਉਹਨਾਂ ਦੇ ਨੂੰ ਵੀ ਆਮਦਨ ਹੋ ਗਈ, ਜਿਹਨਾਂ ਨੇ ਕਰਨਾ ਉਹਨਾਂ ਨੂੰ ਵੀ ਆਮਦਨ ਹੋ ਗਈ, ਜ਼ਿਮੀਂਦਾਰ ਕੋਲ ਤਾਂ ਬਚਦਾ ਹੀ ਕੱਖ ਨਹੀਂ।
ਸਹੀ ਗੱਲ,
ਉਹ ਸਾਰਾ ਹੀ ਉਹਦਾ ਉਹ ਪੈਸਾ ਜਿਹੜਾ ਆ ਅੱਧੇ ਤੋਂ ਜ਼ਿਆਦਾ ਪੈਸਾ ਵੰਡਿਆ ਜਾਂਦਾ ਇੱਧਰ ਨੂੰ, ਬਾਕੀ ਉਹਦੀਆਂ ਮਜ਼ਬੂਰੀਆਂ ਆਪਣੀਆਂ, ਰੋਟੀ ਵੀ ਖਾਣੀ ਹੈ, ਬੱਚਿਆਂ ਨੇ ਵੀ ਸਕੂਲ ਜਾਣਾ, ਸਿਹਤ ਲਈ ਵੀ ਦਵਾ ਦਾਰੂ ਚਾਹੀਦਾ।
ਸਹੀ ਗੱਲ,
ਫਿਰ 60-70% ਜਿਹੜੀ ਹੈ, 66% ਦੇ ਕਰੀਬ ਸਾਡੀ ਛੋਟੀ ਕਿਸਾਨੀ ਆ, ਜਿਹਨਾਂ ਦੀ ਔਸਤ ਹੁਣ ਛੋਟੇ ਜਿਹੜੇ ਕਿਸਾਨ ਆ ਉਹਨਾਂ ਦੀ 1.25 ਏਕੜ ਜਿਹੜੀ ਔਸਤ ਹੈ ਜਿਹੜੀ ਉਹਨਾਂ ਦੀ ਹੋਲਡਿੰਗ ਹੈ, ਜਿਹੜੇ ਸਮਾਲ ਫਾਰਮਰ ਆ ਉਹਨਾਂ ਦੀ 3 ਤੋਂ ਥੋੜੀ ਜਿਹੀ ਜ਼ਿਆਦਾ ਆ, ਉਹਨਾਂ ਦੀ ਆਮਦਨ ਸਾਰਾ ਖਰਚਾ ਕੱਢ ਕੇ ਦੇਖੀਏ ਤਾਂ ਗੁਜ਼ਾਰੇ ਜੋਗਾ ਉਹਨਾਂ ਕੋਲ ਵੀ ਨਹੀਂ ਬਚਦਾ ਕੱਖ।
ਡਾਕਟਰ ਸਾਹਿਬ ਆਪਾਂ ਅੱਗੇ ਚੱਲਦੇ ਹਾਂ, ਸਾਡੇ ਨਾਲ ਰਾਜ ਲਾਂਬਾ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਹਰਜਿੰਦਰ ਢੀਂਡਸਾ ਭਾਅ ਜੀ ਕੈਨਬਰਾ ਤੋਂ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਅਤੇ ਇੱਕ ਖਬਰ ਜਾਂਦੇ ਜਾਂਦੇ ਸ਼ੇਅਰ ਕਰਨੀ, ਮੈਂ ਕਿਹਾ ਉਹ ਰਹਿ ਨਾ ਜਾਵੇ ਕਿਤੇ, ਉਹ ਹੈਗੀ ਆ ਵੀ MSP ਕਹਿੰਦੇ ਵਧਾ ਦਿੱਤੀ ਗਈ ਆ,
ਉਹ 160 ਰੁਪਈਏ ਵਧਾ ਦਿੱਤੇ ਜੀ ਕਣਕ 'ਤੇ।
ਅੱਛਾ, ਅਤੇ ਇਹ ਹੁਣ 2585 ਰੁਪਏ ਪ੍ਰਤੀ ਕੁਇੰਟਲ,
ਹਾਂਜੀ 2585 ਹੋ ਗਿਆ।
ਹਾਂਜੀ,
ਉਹ
ਤੇ
ਤੇ
ਇਹ ਸਰਕਾਰ, ਪੰਜਾਬ ਸਰਕਾਰ ਨੇ ਵਧਾਈ ਹੈ, ਇਹ ਤਾਂ ਸੈਂਟਰ ਦਾ ਹੈ ਨਾ, MSP ਦਾ?
ਇਹ ਸੈਂਟਰ ਦਾ ਜੀ, FCI FCI ਪ੍ਰੋਕਿਓਰ ਕਰਦੀ, ਜਿਹੜਾ
ਅੱਛਾ,
ਸੈਂਟਰ ਨੇ।
ਤੇ ਇਹਦਾ ਕਿਸੇ
ਸਵਾਗਤ
ਵੀ ਜਥੇਬੰਦੀ ਨੇ ਸਵਾਗਤ ਵਗੈਰਾ ਨਹੀਂ ਕੀਤਾ? ਮੇਰਾ ਖਿਆਲ ਕਾਟੋ ਕਾਲਜ ਪਹਿਲਾਂ।
ਸਿੱਧੀ ਗੱਲ ਇਹ ਆ, ਜਿਹੜੀਆਂ ਬਾਕੀ ਇਨਪੁਟਸ ਨੇ ਪ੍ਰਪੋਰਸ਼ਨੇਟਲੀ ਇਹਦੇ ਨਾਲੋਂ ਜ਼ਿਆਦਾ, ਉਹ ਮਹਿੰਗੀਆਂ ਹੋ ਜਾਂਦੀਆਂ।
ਹਾਂਜੀ ਹਾਂਜੀ,
ਪ੍ਰੋਬਲਮ ਇੱਥੇ ਹੁੰਦੀ ਆ ਵੀ ਉਹਦੇ ਨਾਲ ਤਾਂ ਜਿਹੜੀ ਬਾਕੀ ਮਹਿੰਗਾਈ ਆ ਇਨਪੁਟਸ, ਉਹਦੇ ਨਾਲ ਤਾਂ ਇਹਦਾ ਰਿਲੇਸ਼ਨ ਹੀ ਨਹੀਂ ਸੈਂਟਰ ਰੱਖਦਾ।
ਬਿਲਕੁਲ
ਹੁਣ ਜੇ ਉਹਦੇ ਨਾਲ ਜੋੜ ਦਿੱਤਾ ਜਾਵੇ ਵੀ ਜਿੰਨੇ ਪਰਸੈਂਟ ਮਹਿੰਗਾਈ ਵਧੀ ਆ, ਉਹ ਪਲੱਸ 50% ਜਿਹੜਾ ਇਹਨੂੰ ਕਿਸਾਨ ਨੂੰ ਪ੍ਰੋਫਿਟ ਦੇਣਾ ਆ ਉਹ ਵਿੱਚ ਜੋੜ ਕੇ ਵਧਾ ਦੇਣ, ਤਾਂ ਕਿਸਾਨ ਨੇ ਵਿਰੋਧ ਹੀ ਨਹੀਂ ਕਰਨਾ ਇਹਦਾ, ਉਹਨੂੰ ਖੁਸ਼ੀ ਤਾਂ ਵਿਚਾਰੇ ਨੂੰ ਹੋਈ ਨਹੀਂ ਹੈ।
ਡਾਕਟਰ ਸਾਹਿਬ, ਹੋਰ ਫਸਲਾਂ ਵੀ ਜਿਵੇਂ ਛੋਲੇ, ਜੌਂ, ਰੈਪਸੀਡ, ਸਰੋਂ, ਹੈ ਨਾ, ਇਹਦੇ ਇਹਦੇ 'ਚ ਵੀ,
ਹਾਂ
ਇਹਦੇ 'ਚ ਵੀ
ਸਾਨੂੰ ਉਹਦਾ ਫਾਇਦਾ ਪੰਜਾਬ ਨੂੰ ਹੋ ਸਕਦਾ, ਕਿਉਂਕਿ ਸਾਨੂੰ ਸਿਰਫ ਦੋ ਚੀਜ਼ਾਂ ਤੇ ਪੰਜਾਬ ਨੂੰ ਜਿਹੜਾ ਹੈ MSP ਮਿਲਦਾ, ਕਣਕ ਤੇ ਝੋਨੇ ਤੇ,
ਹਾਂਜੀ,
ਤੇ ਜਿਹੜਾ ਜਿਹੜਾ ਸਾਨੂੰ ਕਾਟਨ ਤੇ ਮਿਲਣਾ ਆ ਉਹ ਪੂਰਾ ਨਹੀਂ ਮਿਲਦਾ।
ਤੇ ਇਹਦੇ ਵਿੱਚ
ਬਾਕੀ ਜਿਹੜੀਆਂ
ਛੋਲਿਆਂ ਤੇ MSP 5675 ਰੁਪਏ ਤੇ ਪ੍ਰਤੀ ਕੁਇੰਟਲ, ਤੇ ਮਸਰਾਂ ਤੇ 7000 ਤੈਅ ਹੋਇਆ।
23 ਫਸਲਾਂ ਸਿੱਧੂ
ਹਾਂ,
ਸਾਹਿਬ
ਮਤਲਬ
MSP ਡਿਸਾਈਡ ਹੋਇਆ ਆ, ਪਰ ਪੰਜਾਬ ਦਿੰਦੇ ਨਹੀਂ ਆ।
ਅੱਛਾ,
ਬਾਹਰੋਂ ਮਹਿੰਗੀਆਂ ਮੰਗਾ ਲੈਣੀਆਂ MSP ਤੇ, ਜੇ ਲੋਕਲੀ ਖਰੀਦਣੀਆਂ ਹੋਣ
ਹਾਂਜੀ
ਉਹ ਸਸਤੀਆਂ ਪੈਂਦੀਆਂ, ਬਾਹਰ ਦੀਆਂ ਮਹਿੰਗੀਆਂ ਪੈਂਦੀਆਂ, ਪਰ ਬਾਹਰੋਂ ਮੰਗਾ ਲੈਣੀਆਂ। ਸਾਡੀ ਸੋਸਾਇਟੀ ਸਿੱਧੂ ਸਾਹਿਬ ਇਹੋ ਜਿਹੀ ਆ, ਜੇ ਕਿਸਾਨ ਦਾ ਰੁਪਈਆ ਵਧਾ ਦਿਓ, ਸਾਰੇ ਕਹਿੰਦੇ ਜੀ ਸਾਡੀ ਇਕੋਨਮੀ ਜਿਹੜੀ ਆ ਇਹਨੂੰ ਫਰਕ ਪੈਂਦਾ, ਇੰਡਸਟਰੀ ਵਾਲਿਆਂ ਨੂੰ ਫਰਕ ਨਹੀਂ ਪੈਂਦਾ, ਉਹਨਾਂ ਨੂੰ ਜੋ ਮਰਜ਼ੀ ਦੇਈ ਜਾਓ।
ਉਹ ਤਾਂ 500-500 ਕਰੋੜ, 1000-1000 ਕਰੋੜ ਘਪਲੇ, ਲੋਨ ਮਾਫੀ, ਬੜਾ ਕੁਛ।
ਤੁਸੀਂ ਦੇਖੋ ਉੱਥੇ ਕੋਈ ਨਹੀਂ ਗੁਸਕਦਾ ਕਿਸਾਨਾਂ ਨਾਲ, ਹਾਲਾਂਕਿ ਕਿਸਾਨਾਂ ਤੇ ਬਗੈਰ ਗੁਜ਼ਾਰਾ ਨਹੀਂ, ਇੰਡਸਟਰੀ ਬਗੈਰ ਤਾਂ ਗੁਜ਼ਾਰਾ ਹੋ ਜੂ, ਖਾਦਿਆਂ ਬਗੈਰ ਗੁਜ਼ਾਰਾ ਨਹੀਂ ਹੋਣਾ, ਤਾਂ ਤਿੰਨ ਤਿੰਨ ਹਰ ਵੇਲੇ ਅਸੀਂ ਖਾਂਦੇ ਹਾਂ ਤਾਂ ਜੀਂਦੇ ਹਾਂ।
ਅਤੇ ਇਹ ਕਿਸਾਨੀ ਦਾ ਜਿਹੜਾ ਪੈਸਾ ਆ, ਇਹ ਤਾਂ ਮੁੜ ਕੇ ਇਕੋਨਮੀ 'ਚ ਲੋਕਲ ਲੈਵਲ 'ਤੇ ਹੀ ਰਹਿ ਜਾਣਾ, ਲੋਕਲ ਲੈਵਲ 'ਤੇ ਆਉਣਾ ਆ। ਅਤੇ ਸਾਡੇ ਨਾਲ ਕੁਲਦੀਪ ਸਿੰਘ ਜੌਲ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ। ਸੋ ਡਾਕਟਰ ਸਾਹਿਬ, ਤੁਹਾਡੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਟਰੈਵਲ ਪਲੈਨ ਹੈ, ਇੰਡੀਆ ਜਾਣ ਦੀ ਤੁਹਾਡੀ ਸੰਭਾਵਨਾ ਆ ਇਸ ਮਹੀਨੇ ਦੇ ਐਂਡ ਦੇ ਵਿੱਚ, ਅਤੇ ਕਿੰਨੇ ਕੁ ਮਹੀਨੇ ਲਾਉਂਗੇ ਇੰਡੀਆ?
3-4 ਤਾਂ ਲੱਗ ਹੀ ਜਾਣਗੇ।
ਠੀਕ ਹੈ, ਤੁਸੀਂ ਤੁਸੀਂ ਗਰਮੀਆਂ ਚੜਵਾ ਕੇ ਆਉਂਗੇ ਹਨ ਚੰਗੀ ਤਰ੍ਹਾਂ, ਤਾਂ ਮੈਂ ਬੇਨਤੀ ਹੈ ਕਿ ਉੱਥੇ ਜਾ ਕੇ ਨਾ ਤੁਸੀਂ ਥੋੜ੍ਹਾ ਜਿਹਾ ਫੀਲਡ ਲੈਵਲ 'ਤੇ ਕੁਛ ਵੀਡੀਓਜ਼, ਇੰਟਰਵਿਊਜ਼ ਵਗੈਰਾ ਕਰਿਓ, ਦਿਖਾਇਓ ਸਾਨੂੰ ਤੁਹਾਡਾ ਆਪਣਾ ਲੋਕਲ ਗਾਰਡਨ ਹੈ, ਵੈਜੀ ਗਾਰਡਨ ਹੈ, ਆਲੇ ਦੁਆਲੇ ਵੀ ਜਿੱਥੇ ਤੁਹਾਨੂੰ ਇੰਟਰਸਟਿੰਗ ਲੱਗਾ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਪਾਉਂਦੇ ਰਹੋ। ਅਤੇ
ਜ਼ਰੂਰ ਜੀ ਜ਼ਰੂਰ,
ਹਾਂਜੀ, ਤੁਹਾਡੇ ਟਰੈਵਲ ਦੀਆਂ ਸ਼ੁਭਕਾਮਨਾਵਾਂ, ਅਤੇ ਫਿਰ ਵੀ ਪ੍ਰੋਗਰਾਮਾਂ ਦੇ ਵਿੱਚ ਆਪਾਂ ਜੁੜਦੇ ਰਹਾਂਗੇ, ਗੱਲਾਂ ਬਾਤਾਂ ਕਰਦੇ ਰਹਾਂਗੇ। ਸੋ ਡਾਕਟਰ ਸਾਹਿਬ, ਸਮਾਂ ਹੋ ਗਿਆ ਅਤੇ ਹੁਣ ਆਪਾਂ ਇਜਾਜ਼ਤ ਲੈਣੀ ਆ, ਅਤੇ ਚਲੋ ਮਿਲਦੇ ਹਾਂ ਜੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ। ਬਹੁਤ ਬਹੁਤ ਧੰਨਵਾਦ, ਓਕੇ, ਬੈਸਟ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਇਹ ਸਨ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ, ਸਾਡੇ ਨਾਲ ਮੈਲਬਨ ਤੋਂ ਜੁੜਦੇ ਨੇ। ਮੈਲਬਨ ਦਾ ਖਿਆਲ ਰੱਖਿਓ, ਅੱਜ ਕਾਫੀ ਗਰਮੀ ਆ, ਅਤੇ ਐਡਲੇਡ ਦੇ ਵਿੱਚ 34-35 ਡਿਗਰੀ ਹੋ ਗਿਆ। ਅਤੇ ਚਲੋ ਅੱਜ ਸ਼ਨਿਚਰਵਾਰ ਹੈ, ਵੀਕਐਂਡ ਦਾ ਆਨੰਦ ਮਾਣੋ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਬੜਾ ਇੰਟਰਸਟਿੰਗ ਟੌਪਿਕ ਹੋਣਗੇ ਕਿ ਦੁਨੀਆ ਦੇ ਵਿੱਚੋਂ ਕਿਹੜੀ ਸੱਭਿਅਤਾ ਦੇ ਵਿੱਚ ਕਿਹਨਾਂ ਦੀਆਂ ਔਰਤਾਂ ਕੋਲ ਸਭ ਤੋਂ ਵੱਧ ਸੋਨਾ ਆ, ਕਿਹਦੇ ਕੋਲ ਦੇ ਕੋਲ ਹੈ, ਉਦੋਂ ਦੇ ਕੀ ਫਾਇਦੇ ਨੇ। ਅਮਰੀਕ ਭਾਅ ਜੀ ਨਾਲ ਗੱਲ ਕਰਾਂਗੇ, GS ਚਾਹ ਲਾਉਣਗੇ ਦਿਲ ਵਾਲੀ ਪੜਾਸ ਲੈ ਕੇ, ਅਤੇ ਉੱਥੇ ਆਪਾਂ ਪੜਾਸ ਕੱਢਾਂਗੇ, ਅਤੇ ਹੋਰ ਕਈ ਆਪਾਂ ਜਿਹੜੀਆਂ ਗੱਲਾਂ ਬਾਤਾਂ ਹੋਰ ਟੌਪਿਕ ਕਰਾਂਗੇ। ਪ੍ਰਦੀਪ ਸਿੰਘ ਤੂਰ ਸਾਡੇ ਨਾਲ ਜੁੜੇ ਸੀ, ਮਾਫੀ ਚਾਹੁੰਦੇ, ਉਹਨਾਂ ਦਾ ਮੈਸੇਜ ਰਹਿ ਗਿਆ ਸੀਗਾ, ਤਾਂ ਉਹਨਾਂ ਦਾ ਵੀ ਸਵਾਗਤ ਹੈ। ਅਤੇ ਬਚਿੱਤਰ ਸਿੰਘ ਮੋਰ, ਹਾਂਜੀ, ਫਿਰੋਜ਼ਪੁਰ ਤੋਂ ਨੇ, ਹਾਂਜੀ ਹਾਂਜੀ, ਸਰ ਜੀ ਨਾ ਕਿਹਾ ਕਰੋ ਜੀ, ਪਿਛਲੀ ਵਾਰੀ ਸਰ ਜੀ 'ਤੇ ਗੱਲ ਹੋਈ ਸੀਗੀ। ਅਤੇ ਠੀਕ ਹੈ ਪਿਆਰਿਓ, ਅਤੇ ਮੈਂ ਵੀ ਲੈਂਦਾ ਇਜਾਜ਼ਤ, ਅਤੇ ਕੱਲ੍ਹ ਮਿਲਦੇ ਹਾਂ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਪ੍ਰੋਗਰਾਮ ਹਰਮਨ ਰੇਡੀਓ 'ਤੇ ਚੱਲਦੇ ਰਹਿਣਗੇ, ਅਤੇ ਆਪਣਾ ਰੱਖਿਓ ਖਿਆਲ, ਅਤੇ ਰੱਬ ਰਾਖਾ ਜੀ, ਸਤਿ ਸ਼੍ਰੀ ਅਕਾਲ।